जो आदमी जनानी दे छोटे मोटे कसूरां नूं माफ नहीं करदा कदे भी उसके गुणा का आनंद नहीं माण सकदा। यह कहना है महान विचारवान खलील जबरान का।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
हरमन रेडियो ते एक बार फिर मैं हाजिर हां जी अमरदीप कौर थोड़ा मनपसंद प्रोग्राम लहरा लेके ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਦੁਆ ਤੇ ਅਰਦਾਸ ਵੀ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਤੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2016 ਦੇ ਜੂਨ ਮਹੀਨੇ ਦੀ 7 ਤਰੀਕ ਹੋ ਚੁੱਕੀ ਹੈ। ਨਾਨਕਸ਼ਾਹੀ ਸੰਮਤ 548 ਦੇ ਜੇਠ ਮਹੀਨੇ ਦੀ 25 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਸਿਡਨੀ, ਮੈਲਬਨ, ਬ੍ਰਿਸਬੇਨ ਤੇ ਕੈਨਬਰਾ ਦੇ ਵਿਚ 8:03 ਇਸ ਵੇਲੇ ਹੋ ਚੁੱਕੇ ਨੇ। ਐਡੀਲੇਡ ਦੇ ਵਿਚ 7:33 ਹੋਏ ਨੇ ਜੀ। ਪਰਥ ਦੇ ਵਿਚ 6:03 ਹੋਏ ਨੇ। ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:03 ਹੋ ਚੁੱਕੇ ਨੇ ਜੀ। ਤੁਹਾਡੇ ਮੁਲਕਾਂ ਵੱਲ ਵੀ ਆ ਜਾਂਦੇ ਆ ਜੀ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:03 ਹੋਏ ਨੇ। ਸੋਮਵਾਰ ਚੱਲ ਰਿਹਾ, ਉੱਥੇ ਸ਼ਾਮ ਪੈ ਚੁੱਕੀ ਹੈ। USA ਦੇ ਲਾਸ ਏਂਜਲਸ ਦੇ ਵਿਚ 3:03 ਹੋਏ ਨੇ। ਬਾਅਦ ਦੁਪਹਿਰ ਚੱਲ ਰਹੀ ਹੈ, 6 ਜੂਨ ਦਿਨ ਸੋਮਵਾਰ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਹੋਏ ਨੇ। LA ਵਾਲੇ ਟਾਈਮ ਹੈ ਜੀ, ਬਾਅਦ ਦੁਪਹਿਰ ਆ ਦਿਨ ਸੋਮਵਾਰ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:03 ਹੋ ਚੁੱਕੇ ਨੇ। ਸ਼ਾਮ ਪੈ ਚੁੱਕੀ ਹੈ ਤੇ ਉੱਥੇ ਵੀ 6 ਜੂਨ ਯਾਨੀ ਸੋਮਵਾਰ ਚੱਲ ਰਿਹਾ ਜੀ। ਤੇ ਚਾਈਨਾ ਦੇ ਹਾਂਗਕਾਂਗ ਸ਼ਹਿਰ ਚਲੀਏ ਤਾਂ 6:04 ਇਸ ਵੇਲੇ ਹੋਏ ਨੇ। ਹੁਣੇ ਹੁਣੇ 7 ਜੂਨ ਚੜੀ ਹੈ ਉੱਥੇ। ਤੇ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:04 ਹੋ ਚੁੱਕੇ ਨੇ। ਉੱਥੇ ਅਜੇ ਸੋਮਵਾਰ ਹੈ, ਸੋਮਵਾਰ ਦੀ ਰਾਤ ਪਈ ਹੋਈ ਹੈ ਜੀ। ਤੇ ਇਟਲੀ ਦੇ ਵਿਚ 12:04 ਹੋਏ ਨੇ। ਉੱਥੇ ਹੁਣੇ ਹੁਣੇ ਜਿਹੜਾ ਮੰਗਲਵਾਰ ਦਾ ਦਿਨ ਹੈ ਉਹ ਚੜਿਆ, 12:04 ਹੋਏ ਨੇ, ਸੋ 4 ਮਿੰਟ ਪਹਿਲਾਂ ਹੀ। ਤੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਇਸ ਆਵਾਜ਼ ਦੇ ਸਫ਼ਰ ਦੇ ਵਿਚ, ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਜੁੜਦੇ ਹੋ, ਤੁਹਾਡਾ ਤਹਿ ਦਿਲ ਤੋਂ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਤੇ ਨਾਲ ਹੀ ਨਾਲ ਇੱਕ ਵਾਰ ਫੇਰ ਅਰਦਾਸ ਕਰਦੇ ਹਾਂ ਜੀ, ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਹਰ ਦਿਨ ਹੀ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਜਾਣਕਾਰੀ ਦੇ ਦਿੰਦੇ ਹਾਂ ਜੀ। ਪ੍ਰੋਗਰਾਮ ਦੀ ਰੂਪਰੇਖਾ ਇੱਦਾਂ ਕਿ ਹਰ ਮੰਗਲਵਾਰ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਦੇ ਵਿਚ ਅਸੀਂ ਖ਼ਬਰਾਂ ਵਾਲਾ ਸਿਲਸਿਲਾ ਲੈ ਕੇ ਆਵਾਂਗੇ, ਜਿਹਦੇ ਵਿਚ ਮੇਰੇ ਨਾਲ ਮੇਰਾ ਸਾਥ ਦੇਣਗੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ। ਤੇ ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਜਿਹੜਾ ਅਗਲਾ ਘੰਟਾ ਜੀ ਉਹਦੇ ਵਿਚ ਅਸੀਂ ਸੱਦਾ ਦੇਵਾਂਗੇ ਅੱਜ ਤਾਇਆ ਜੀ ਨੂੰ। ਸੋ ਮਿਊਜ਼ਿਕ ਜੰਕਸ਼ਨ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ ਤੁਸੀਂ ਸੁਣਦੇ ਹੋ, ਹਰਮਨ ਮਿਊਜ਼ਿਕ ਜੰਕਸ਼ਨ, ਤੇ ਉਹਦੇ ਵਿਚ ਤੁਸੀਂ ਬਹੁਤ ਇੰਜੋਏ ਕਰਦੇ ਹੋ ਜੀ ਤਾਇਆ ਜੀ ਦੇ ਨਾਲ ਗੱਲਾਂ ਨੂੰ। ਸੋ ਉਹਨਾਂ ਗੱਲਾਂ ਦਾ ਆਨੰਦ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਆਵਾਜ਼ ਮਾਰਾਂਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਤਾਇਆ ਬਿਸ਼ਨਾ ਨੂੰ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਉਸ ਅਗਲੇ ਘੰਟੇ ਦੇ ਅਗਲੇ ਸਿਲਸਿਲੇ ਦੇ ਵਿਚ ਅਸੀਂ ਅੱਜ ਟੈਕਸ ਐਕਸਪਰਟ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਮਿਸਟਰ ਸੁਖਵਿੰਦਰ ਜੱਜ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਤੇ ਉਹਨਾਂ ਦਾ ਗੱਲਬਾਤ ਦਾ ਅੱਜ ਦਾ ਵਿਸ਼ਾ ਹੋਏਗਾ ਇੰਡੀਵਿਜੁਅਲ ਟੈਕਸ ਪੇਅਰਸ। ਸੋ ਇਹਦੇ ਬਾਬਤ ਤੁਸੀਂ ਵੀ ਜੇਕਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋਵੋਗੇ ਤਾਂ ਜ਼ਰੂਰ ਤੁਸੀਂ ਜਿਹੜਾ ਆਪਣਾ ਸਵਾਲ ਹੈ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਭੇਜ ਸਕਦੇ ਹੋ, ਜਾਂ ਫਿਰ ਸਾਡਾ ਈਮੇਲ ਪਤਾ ਜਿਹੜਾ request@harmanradio.com। ਸੋ ਇਸ ਪਤੇ ਰਾਹੀਂ ਤੁਸੀਂ ਵੈਸੇ ਵੀ ਜਿਹੜੇ ਆਪਣੇ ਸੁਨੇਹੇ ਆਪਣੀਆਂ ਸਾਂਝਾਂ ਜਿਹੜੀਆਂ ਜੀ ਉਹ ਪਾਉਣੀਆਂ ਨੇ। ਸੋ ਈਮੇਲ ਐਡਰੈਸ ਜਿਹੜਾ ਜੀ request@harmanradio.com, ਤੇ ਦੂਸਰਾ ਜਿਹੜਾ ਜੀ ਸਾਡਾ ਟੈਲੀਗ੍ਰਾਮ, ਟੈਲੀਗ੍ਰਾਮ ਤੇ ਤੁਸੀਂ ਜਦੋਂ ਹਰਮਨ ਰੇਡੀਓ ਸਰਚ ਕਰੋਗੇ ਤੇ ਤੁਸੀਂ ਆਪਣਾ ਜਿਹੜਾ ਮੈਸੇਜ ਆ ਆਪਣਾ ਸੁਨੇਹਾ ਉਹ ਸਾਡੇ ਤੱਕ ਪਹੁੰਚਾ ਸਕੋਗੇ। ਸੋ ਇਹ ਦੋਵੇਂ ਜ਼ਰੀਏ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ। ਸੋ ਦੋਸਤੋ, 7 ਜੂਨ ਦਾ ਅੱਜ ਦਿਨ ਹੋ ਚੁੱਕਿਆ। ਜੇ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆਂ ਭਰ ਦੇ ਵਿਚ ਇਸ ਮਹੀਨੇ ਨੂੰ ਯਾਦ ਕੀਤਾ ਜਾਂਦਾ ਸਾਕਾ ਨੀਲਾ ਤਾਰਾ ਦੇ ਤੌਰ ਤੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਤਿਹਾਸ ਦੇ ਵਿਚ ਇੱਕ ਬਹੁਤ ਵੱਡਾ ਜਿਹੜਾ ਸਾਕਾ ਸੀ ਜਦੋਂ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਕਰਦੇ ਹਾਂ, ਤੇ ਉਹ ਸਾਰੀਆਂ ਜਿਹੜੀਆਂ ਯਾਦਾਂ ਉਹ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਜਿਹੜੇ ਸਿੰਘ ਸ਼ਹੀਦ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਸੀ ਉਹ ਇਸ ਸਾਕੇ ਦੇ ਵਿੱਚ ਗਵਾਈਆਂ ਸੀ। ਸੋ ਇੱਕ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੇ ਸਾਕੇ ਦੇ ਤੌਰ ਤੇ ਅਸੀਂ ਯਾਦ ਕਰਦੇ ਹਾਂ। ਨਾਲ ਹੀ ਨਾਲ ਇਹ ਨਾ ਭੁਲਾਉਣ ਵਾਲਾ ਜਿਹੜਾ ਸਾਕਾ ਜੀ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਰਬਾਨੀਆਂ ਨੇ। ਸੋ ਸਿੱਖ ਇਤਿਹਾਸ ਜਿਹੜਾ ਜੀ ਵੈਸੇ ਉਹਦਾ ਇਤਿਹਾਸ ਸੀ ਇਸ ਤਰ੍ਹਾਂ ਦਾ ਕਿ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ, ਸ਼ਹਾਦਤਾਂ ਦੇ ਨਾਲ ਭਰਿਆ ਹੋਇਆ। ਪਰ ਇਸ ਸਾਕੇ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਜਨੂੰਨ ਸਾਡੇ ਨੌਜਵਾਨਾਂ ਦੇ ਵਿੱਚ ਪੈਦਾ ਹੋਇਆ, ਸੋ ਉਹ ਵੀ ਕਿਤੇ ਨਾ ਕਿਤੇ ਅੱਜ ਵੀ ਇੱਕ ਤਰ੍ਹਾਂ ਦੀ ਬਗਾਵਤ ਦੀ ਲਹਿਰ ਜਿਹੜੀ ਆ ਉਹ ਪੈਦਾ ਕਰ ਦਿੰਦਾ, ਕਿਉਂਕਿ ਆਪਣੇ ਨਾਲ ਹੋਏ ਅਨਿਆਂ ਜਾਂ ਆਪਣੇ ਉੱਤੇ ਹੋਏ ਜਿਹੜੇ ਅਤਿਆਚਾਰ ਦੇ ਵਿਰੁੱਧ ਅੱਜ ਵੀ ਜਦੋਂ ਜਿਹੜਾ ਅੰਦਰਲਾ ਖੂਨ ਗਰਮਾਉਂਦਾ ਤਾਂ ਉਹ ਫਿਰ ਕਿਸੇ ਨਾ ਕਿਸੇ ਬਾਗੀ ਲਹਿਰ ਦੇ ਰੂਪ ਦੇ ਵਿੱਚ ਸਾਹਮਣੇ ਆਉਣ ਦਾ ਯਤਨ ਕਰਦਾ। ਪਰ ਜ਼ਰੂਰਤ ਇਹ ਆ ਕਿ ਅਸੀਂ ਜਿਹੜੇ ਸਿੱਖ ਕੌਮ ਦੀਆਂ ਹੋਈਆਂ ਸ਼ਹਾਦਤਾਂ, ਲਸਾਨੀ ਸ਼ਹਾਦਤਾਂ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਇਹੋ ਜਿਹਾ ਜਿਹੜਾ ਸਮਾਜ ਆ ਉਹ ਸਿਰਜਣ ਦੀ ਕੋਸ਼ਿਸ਼ ਕਰੀਏ, ਜਿਸ ਸਮਾਜ ਦੇ ਵਿੱਚ ਸਾਡੇ ਗੁਰੂ ਸਾਹਿਬ ਦੇ ਦੁਆਰਾ ਦਿੱਤੇ ਹੋਏ ਉਪਦੇਸ਼ ਜਿਹੜੇ ਆ ਉਹਨਾਂ ਨੂੰ ਅਸੀਂ ਅਪਣਾਈਏ ਤੇ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਮੁੱਚੀ ਜਿਹੜੀ ਲੁਕਾਈ ਆ ਉਹਨਾਂ ਦੇ ਲਈ ਅਸੀਂ ਇੱਕ ਸ਼ਾਂਤੀ ਮੁਨਾਰਾ ਵੀ ਬਣ ਸਕੀਏ, ਕਿਉਂਕਿ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਵਿਰੋਧ ਦੀ, ਵਿਨਾਸ਼ ਦੀ, ਤਾਂ ਜਿਹੜਾ ਵਿਨਾਸ਼ ਹੈ ਜੀ ਬਹੁਤ ਵੱਡਾ ਵਿਨਾਸ਼ ਜਿਹੜਾ ਉਹ ਹੋ ਸਕਦਾ ਹੈ, ਤਬਾਹੀ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਮੱਚ ਜਾਂਦੀ ਹੈ। ਸੋ ਜ਼ਰੂਰਤ ਹੈ ਕਿ ਅਸੀਂ ਆਪਣੇ ਹੱਕਾਂ ਪ੍ਰਤੀ ਆਪਣੇ ਨਾਲ ਹੋਏ ਅਨਿਆਂ ਦੇ ਵਿਰੁੱਧ ਜੇ ਆਵਾਜ਼ ਉਠਾਉਂਦੇ ਹਾਂ ਤੇ ਉਸ ਆਵਾਜ਼ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਸਮੁੱਚੀਆਂ ਜਿਹੜੀਆਂ ਸਰਕਾਰਾਂ ਉਹਨਾਂ ਦੇ ਕੰਨਾਂ ਦੇ ਵਿੱਚ ਪਾਇਆ ਜਾ ਸਕਦਾ। ਸੋ ਅਸੀਂ ਅੱਜ ਯਾਦ ਕਰਦੇ ਹਾਂ ਉਹਨਾਂ ਸਮੂਹ ਸਿੰਘਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਸਾਕੇ ਦੇ ਵਿੱਚ ਆਪਣੀਆਂ ਜਾਨਾਂ ਵਾਰੀਆਂ ਤੇ ਉਹਨਾਂ ਨੂੰ ਸਮਰਪਿਤ ਕਰਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।
ਆਖੀ ਕੌਮ ਨਾ ਬਣ ਦਿੰਦੀ ਕਦੇ ਮਰੀ ਗਦਾਰਾਂ ਦੀ। ਇੱਕੋ ਯੋਧਾ ਚੰਗਾ ਹੁੰਦਾ ਕਈ ਗਦਾਰਾਂ ਤੋਂ,
ਕਈ ਗਦਾਰਾਂ ਤੋਂ
ਸਿੰਘ ਚੁਕਾਇਆ ਚੁੱਕਦੇ ਨਾ ਜ਼ਾਲਮ ਸਰਕਾਰਾਂ ਤੋਂ,
ਸਿੰਘ ਚੁਕਾਇਆ ਚੁੱਕਦੇ ਨਾ ਜ਼ਾਲਮ ਸਰਕਾਰਾਂ ਤੋਂ,
ਸਿੰਘ ਚੁਕਾਇਆ ਚੁੱਕਦੇ ਨਾ ਜ਼ਾਲਮ ਸਰਕਾਰਾਂ ਤੋਂ।
ਜੀ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਗੀਤ ਤੁਸੀਂ ਸੁਣ ਰਹੇ ਸੀ ਜੀ ਹਰਜੀਤ ਹਰਮਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਪ੍ਰੋਗਰਾਮ 'ਚ ਜਿਹੜੇ ਦੋਸਤਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਜੀ ਰੇਡੀਓ, ਸੋ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਇੱਕ ਵਾਰ ਫੇਰ ਤੋਂ। ਤੇ ਨਾਲ ਹੀ ਨਾਲ ਅੱਜ ਦਾ ਮੌਸਮ ਕੀ ਕਹਿ ਰਿਹਾ, ਮੌਸਮ ਦੇ ਉੱਤੇ ਇੱਕ ਝਾਤ ਮਾਰ ਲੈਂਦੇ ਹਾਂ ਜੀ। ਮੌਸਮ ਕਹਿ ਰਿਹਾ, ਵੈਸੇ ਤਾਂ ਕਾਫੀ ਉਥਲ ਪੁਥਲ ਜਿਹੜੀ ਆ ਮਚਾਈ ਹੋਈ ਆ ਆਸਟ੍ਰੇਲੀਆ ਦੇ ਮੌਸਮ ਨੇ ਸਾਰੇ ਸ਼ਹਿਰਾਂ ਦੇ ਵਿਚ ਤਕਰੀਬਨ, ਪਰ ਨਿਊ ਸਾਊਥ ਵੇਲਸ ਦੇ ਵਿਚ ਕਾਫੀ ਜ਼ਿਆਦਾ ਮੌਸਮ ਨੇ ਤਬਾਹੀ ਜਿਹੜੀ ਮਚਾਈ ਆ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਜੀ। ਕੁਛ ਸਾਈਡਾਂ ਜਿਹੜੀਆਂ, ਕੁਛ ਏਰੀਏ ਜਿਹੜੇ ਆ ਉਹ ਉੱਥੇ ਘਰ ਵੀ ਨੁਕਸਾਨੇ ਗਏ ਆ, ਤੇ ਬੀਚ ਦੇ ਕੰਢੇ ਤੇ ਬਣੇ ਹੋਏ ਜਿਹੜੇ ਸਬਰਬ ਆ ਉਹਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ। ਤੇ ਸਿਡਨੀ ਦੀ ਜੇ ਉਦਾਂ ਗੱਲ ਕਰੀਏ ਤਾਂ ਅੱਜ ਤਾਪਮਾਨ ਮਿਨੀਮਮ 12 ਡਿਗਰੀ ਸੈਲਸੀਅਸ ਦੱਸਿਆ ਗਿਆ ਤੇ ਮੈਕਸੀਮਮ 20 ਡਿਗਰੀ ਜਾਣ ਦੀ ਸੰਭਾਵਨਾ ਜੀ। ਤੇ ਅੱਜ ਸਨੀ ਜਿਹੜਾ ਦਿਨ ਆ ਉਹ ਰਹਿਣਾ, ਯਾਨੀ ਧੁੱਪ ਖੇੜੀ ਰਹਿਣੀ ਆ। ਮੈਲਬਨ ਦੇ ਵਿਚ ਸਾਡੇ ਆਪਣੇ ਸ਼ਹਿਰ ਦੇ ਵਿਚ 10 ਡਿਗਰੀ, ਘੱਟ ਤੋਂ ਘੱਟ ਵੱਧ ਤੋਂ ਵੱਧ 15 ਡਿਗਰੀ ਜਾਣ ਦੀ ਸੰਭਾਵਨਾ। ਤੇ ਇੱਥੇ ਅੱਜ ਵੀ ਛਰਾਟੇ ਜਿਹੜੇ ਆ ਜੀ ਉਹਨਾਂ ਦੀ ਸੰਭਾਵਨਾ ਹੋ ਸਕਦੀ ਆ, ਪੈ ਸਕਦੇ ਆ ਕਿਤੇ ਕਿਤੇ, ਤੇ ਉਦਾਂ ਸੂਰਜ ਵੀ ਝਾਤੀਆਂ ਮਾਰਦਾ ਰਹੂਗਾ। ਬ੍ਰਿਸਬੇਨ ਦੇ ਵਿਚ 12 ਡਿਗਰੀ, ਘੱਟ ਤੋਂ ਘੱਟ 1 ਡਿਗਰੀ ਵੱਧ ਤੋਂ ਵੱਧ, ਤੇ ਇਸ ਵੇਲੇ 15 ਡਿਗਰੀ ਚੱਲ ਰਿਹਾ। ਤੇ ਪੂਰੀ ਧੁੱਪ ਜਿਹੜੀ ਆ ਅੱਜ ਬਣੀ ਰਹਿਣੀ ਆ ਬ੍ਰਿਸਬੇਨ ਦੇ ਵਿਚ। ਪਰਥ ਦੇ ਵਿਚ 9 ਡਿਗਰੀ, ਘੱਟ ਤੋਂ ਘੱਟ ਵੱਧ ਤੋਂ ਵੱਧ 15 ਡਿਗਰੀ ਜਾਣ ਦੀ ਸੰਭਾਵਨਾ। ਤੇ ਇੱਥੇ ਜੀ ਥੰਡਰ ਸਟੋਰਮ ਵੀ ਦੱਸੇ ਗਏ ਆ, ਤੇ ਧੁੱਪ ਜਿਹੜੀ ਆ ਤੇ ਬੱਦਲ ਆਪਸ ਚ ਲੁਕਣਮੀਚੀ ਖੇਡਣਗੇ, ਤੇ ਥੰਡਰ ਸਟੋਰਮ ਜਿਹੜੇ ਆ ਦਿਖਾਈ ਦੇ ਸਕਦੇ ਆ ਪਰਥ ਦੇ ਕੁਛ ਏਰੀਆ ਦੇ ਵਿਚ। ਐਡੀਲੇਡ ਦੇ ਵਿਚ 11 ਡਿਗਰੀ, ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ। ਤੇ ਇੱਥੇ ਵੀ ਮੈਲਬਨ ਵਾਂਗੂ ਜੀ ਛਰਾਟੇ ਜਿਹੜੇ ਆ ਉਹ ਪੈਣਗੇ, ਤੇ ਸੂਰਜ ਜਿਹੜਾ ਜੀ ਉਹ ਵੀ ਦਰਸ਼ਨ ਦੇਵੇਗਾ। ਸੋ ਮੈਲਬਨ ਵਰਗਾ ਮੌਸਮ ਜਿਹੜਾ ਐਡੀਲੇਡ ਦੇ ਵਿਚ ਦੱਸਿਆ ਗਿਆ। ਕੈਨਬਰਾ ਦੇ ਵਿਚ 7 ਡਿਗਰੀ, ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਤੇ ਇੱਥੇ ਵੀ ਛਰਾਟੇ ਜਿਹੜੇ ਆ ਪੈ ਸਕਦੇ ਆ। ਹੋਬਰਟ ਦੇ ਵਿਚ ਅੱਜ ਮੀਂਹ ਦੱਸਿਆ ਗਿਆ, 14 ਡਿਗਰੀ ਘੱਟ ਤੋਂ ਘੱਟ ਤੇ 17 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਡਾਰਵਿਨ ਦੇ ਵਿਚ ਇੱਕੋ ਜਿਹਾ ਮੌਸਮ ਜਿਵੇਂ ਹਰ ਵਾਰੀ ਆਪਾਂ ਗੱਲ ਕਰਦੇ ਹੁੰਦੇ ਆ, 24 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ, ਤੇ ਧੁੱਪ ਜਿਹੜੀ ਆ ਉਹ ਸਾਰਾ ਦਿਨ ਖਿੜੀ ਰਹਿਣੀ ਆ। ਸੋ ਇਹ ਸੀ ਜੀ ਸਾਡੇ ਅੱਜ ਦੇ ਕੁਝ ਸ਼ਹਿਰਾਂ ਦਾ ਮੌਸਮ ਆਸਟ੍ਰੇਲੀਆ ਦੇ ਵਿਚ, ਜਿਹੜਾ ਕਿ ਅੱਜ ਜਿਥੇ ਧੁੱਪ ਖਿੜਨੀ ਆ, ਜਿਥੇ ਮੀਂਹ ਪੈਣਾ ਤੇ ਜਿਥੇ ਥੰਡਰ ਸਟੋਰਮ ਹੋਣੇ ਆ। ਸੋ ਦੋਸਤੋ, ਤੁਸੀਂ ਆਪੋ ਆਪਣੇ ਸ਼ਹਿਰਾਂ ਦੇ ਮੌਸਮ ਦੇ ਹਿਸਾਬ ਦੇ ਨਾਲ ਆਪਣੇ ਕੰਮਾਂ ਕਾਰਾਂ ਤੇ ਆਪਣਾ ਇੰਤਜ਼ਾਮ ਜਿਹੜਾ ਜੀ ਕਰਕੇ ਨਿਕਲੋ। ਮੀਂਹ ਦੱਸਿਆ ਗਿਆ ਹੋਬਰਟ ਦੇ ਵਿਚ, ਤੇ ਹੋਬਰਟ ਵਾਲਿਓ ਆਪਣੀ ਛਤਰੀ ਤੇ ਜਿਹੜਾ ਰੇਨਕੋਟ ਆ ਉਹ ਆਪਣੇ ਨਾਲ ਰੱਖੋ। ਤੇ ਬਾਕੀ ਜੀ ਛਰਾਟੇ ਜਿਹੜੇ ਆ ਸਿਡਨੀ, ਮੈਲਬਰਨ, ਪਰਥ ਦੇ ਵਿਚ ਦੱਸੇ ਗਏ, ਐਡੀਲੇਡ ਦੇ ਵਿਚ ਵੀ ਹੋ ਸਕਦੇ ਆ ਤੇ ਕੈਨਬਰਾ ਚ ਵੀ ਹੋ ਸਕਦੇ ਆ। ਸੋ ਤੁਸੀਂ ਵੀ ਭਾਈ ਛਰਾਟਿਆਂ ਤੋਂ ਆਪਣੀ ਛਤਰੀ ਜਿਹੜੀ ਆ ਉਹ ਤਿਆਰ ਰੱਖੋ ਨਾਲ। ਤੇ ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਮੈਲਬਰਨ ਦੇ ਵਿਚ ਬਹੁਤ ਜ਼ਰੂਰੀ ਆ, ਵਿਕਟੋਰੀਆ ਦੇ ਵਿਚ ਖਾਸ ਕਰਕੇ, ਕਿ ਛਤਰੀ ਜਿਹੜੀ ਆ ਤੇ ਕੋਟ ਜਿਹੜਾ ਉਹ ਪਤਾ ਨੀ ਲੱਗਦਾ ਕਦੋਂ ਸਾਨੂੰ ਲੈਣਾ ਪੈ ਜਾਂਦਾ, ਕਦੋਂ ਪਾਉਣਾ ਪੈ ਜਾਂਦਾ, ਹਨਾ, ਕਿਉਂਕਿ ਮੌਸਮ ਹੀ ਏਦਾਂ ਦਾ ਆ। ਇੱਕ ਦਿਨ ਦੇ ਵਿਚ ਬਹੁਤ ਤਰ੍ਹਾਂ ਦੇ ਰੰਗ ਜਿਹੜੇ ਆ ਮੌਸਮ ਬਦਲਦਾ, ਤੇ ਇਸ ਕਰਕੇ ਆਪਾਂ ਨੂੰ ਉਦਾਂ ਦੇ ਯੂਜ਼ ਟੂ ਹੋਣਾ ਪੈਂਦਾ। ਸੋ ਦੋਸਤੋ, ਅਸੀਂ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ ਵਧਦਿਆਂ ਲੈਂਦੇ ਹਾਂ ਜੀ। ਤੁਹਾਡੇ ਕੁਛ ਸੁਨੇਹੇ ਸਾਡੇ ਤੱਕ ਪਹੁੰਚੇ ਨੇ, ਤੇ ਸਾਡੇ ਤੱਕ ਸਭ ਤੋਂ ਪਹਿਲਾਂ ਦੋਸਤ ਪਹੁੰਚੇ ਨੇ ਰਾਜੀ ਭੰਗੂ ਸਿੰਘਾਪੁਰ ਵਾਲੇ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਹਾਜ਼ਰ ਹਾਂ ਜੀ। ਮੈਂ ਸਾਡੇ ਵੱਲੋਂ ਵੀ ਰਾਜੀ ਜੀ ਤੁਹਾਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਆ ਉਹ ਪਹੁੰਚ ਗਈ ਆ ਤੇ ਤੁਹਾਡੀ ਹਾਜ਼ਰੀ ਵੀ ਲੱਗ ਗਈ ਆ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਅੰਮ੍ਰਿਤ ਸਿੰਘ ਹੁਰੀ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਕਹਿੰਦੇ ਜੀ ਟੂ ਆਲ ਲਿਸਨਰਸ ਐਂਡ ਹਰਮਨ ਰੇਡੀਓ ਟੀਮ। ਕਹਿੰਦੇ ਪਲੀਜ਼ ਆਸਕ ਮਿੰਟੂ ਬਰਾੜ ਜੀ ਔਨ ਯੈਸਟਰਡੇ ਹੈਪਨਿੰਗ ਐਟ ਸ੍ਰੀ ਅਕਾਲ ਤਖ਼ਤ ਸਾਹਿਬ। ਕਹਿੰਦੇ ਸ਼ੁਕਰੀਆ। ਸੋ ਬਿਲਕੁਲ ਜੀ, ਅੱਜ ਖਬਰਾਂ ਦੇ ਵਿਚ ਵੀ, ਅਖਬਾਰਾਂ ਦੇ ਵਿਚ ਵੀ ਜਿਹੜੀ ਮੇਨ ਸੁਰਖੀ ਆ ਉਹ ਬਣੀ ਹੋਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਚ। ਕੱਲ 6 ਜੂਨ ਦਾ ਜਿਹੜਾ ਘੱਲੂ ਘਾਰਾ ਹੋਇਆ ਸੀਗਾ ਉਹ ਦਿਹਾੜਾ ਮਨਾਇਆ ਗਿਆ ਸੀ। ਸੋ ਉਸ ਬਾਬਤ ਜ਼ਰੂਰ ਅੱਜ ਖਬਰਾਂ ਦੇ ਸਿਲਸਿਲੇ ਚ ਅਸੀਂ ਗੱਲਬਾਤ ਕਰਾਂਗੇ। ਸੋ ਇਹਨਾਂ ਨੇ ਇੱਕ ਜੋਕ ਵੀ ਭੇਜਿਆ, ਸੋ ਦੋਸਤੋ ਮੈਂ ਜੋਕ ਵੀ ਤੁਹਾਡੇ ਨਾਲ ਸਾਂਝਾ ਕਰ ਹੀ ਦਿੰਨੀ ਆ। ਕਹਿੰਦੇ ਇੱਕ ਬੰਦਾ ਨਾ ਮਰ ਕੇ ਧਰਮਰਾਜ ਕੋਲ ਗਿਆ ਤੇ ਕਹਿੰਦੇ ਉਹਨੇ ਜਾ ਕੇ ਦੇਖਿਆ ਕਿ ਕੰਧ ਤੇ ਟਾਈਮ ਪੀਸ ਟੰਗੇ ਹੋਏ ਸੀ, ਤੇ ਜਮਦੂਤ ਨੇ ਮਤਲਬ ਉਹਨੂੰ ਬੜੀ ਹੈਰਾਨੀ ਜਿਹੀ ਹੋਈ ਵੀ ਇੱਥੇ ਵੀ ਘੜੀਆਂ ਦੀ ਜਾਂ ਕਲੋਕਸ ਦੀ ਕੀ ਲੋੜ ਆ, ਹਨਾ। ਤੇ ਉਹਨੇ ਬੜਾ ਹੈਰਾਨ ਜਿਹਾ ਹੋ ਕੇ ਜਮਦੂਤ ਨੂੰ ਪੁੱਛਿਆ, ਕਹਿੰਦਾ ਕਿ ਇਹ ਕਿਉਂ ਆ ਜੀ? ਤੇ ਜਮਦੂਤ ਕਹਿੰਦਾ ਵੀ ਇਹ ਘੜੀਆਂ ਲੋਕਾਂ ਦਾ ਝੂਠ ਸੁਣ ਕੇ ਚੱਲਦੀਆਂ, ਵੀ ਤਾਂ ਟੰਗੀਆਂ ਹੋਈਆਂ ਪਤਾ ਲੱਗ ਜਾਂਦਾ ਹਨਾ ਵੀ ਕਿਹੜਾ ਕਿੰਨਾ ਝੂਠ ਬੋਲਦਾ ਹਨਾ। ਤੇ ਬੰਦਾ ਕਹਿੰਦਾ ਵੀ ਆਹ ਜਿਹੜੀ ਘੜੀ ਚੱਲ ਨੀ ਰਹੀ, ਕਹਿੰਦਾ ਇਹ ਕਿਹਦੀ ਆ? ਜਮਦੂਤ ਕਹਿੰਦਾ ਇਹ ਭਗਤ ਪੂਰਨ ਦੀ ਆ। ਠੀਕ ਹੈ ਕਹਿੰਦਾ। ਤੇ ਫਿਰ ਉਸ ਤੋਂ ਬਾਅਦ ਬੰਦਾ ਦੇਖਦਾ ਆ ਵੀ ਬਾਕੀ ਘੜੀਆਂ ਤਾਂ ਸਾਰੀਆਂ ਪਈਆਂ ਆ, ਤੇ ਕਹਿੰਦਾ ਸੁਖਬੀਰ ਬਾਦਲ ਵਾਲੀ ਘੜੀ ਕਿੱਥੇ ਆ? ਜਮਦੂਤ ਕਹਿੰਦਾ ਉਹ ਅਸੀਂ ਕਹਿੰਦਾ ਦਫ਼ਤਰ ਚ ਲਾਈ ਆ, ਉਸ ਕੋਲੋਂ ਪੱਖੇ ਦਾ ਕੰਮ ਲਈਦਾ। ਸੋ ਝੂਠ ਜਿਹੜਾ ਜੀ ਉਹ ਜਿੰਨਾ ਕਹਿੰਦੇ ਜਿਆਦਾ ਕੋਈ ਬੋਲਦਾ ਓਨੀ ਤੇਜ਼ ਉਹ ਘੜੀ ਜਿਹੜੀ ਆ ਉਹ ਚੱਲਦੀ ਆ। ਸੋ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਸਿੰਘ ਜੀ ਸਾਂਝ ਪਾਉਣ ਦੇ ਲਈ ਇਸ ਜੋਕ ਦੇ ਨਾਲ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਜੀ। ਤੇ ਹੋਰ ਵੀ ਜਿਹੜੇ ਦੋਸਤ ਸਾਡੇ ਨਾਲ ਜੁੜ ਰਹੇ ਆ ਅਸੀਂ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਜੀ। ਰਿਕੁਐਸਟ ਐਟ ਹਰਮਨ ਰੇਡੀਓ ਸਾਡਾ ਈਮੇਲ ਪਤਾ। ਸੋ ਰਿਕੁਐਸਟ ਐਟ ਹਰਮਨ ਰੇਡੀਓ .com ਤੁਸੀਂ ਇਸ ਤੇ ਜਾ ਕੇ ਸਾਨੂੰ ਈਮੇਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਿਹੜਾ ਆਪਣਾ ਸੁਨੇਹਾ ਹੈ, ਆਪਣੀ ਸਾਂਝ ਜਿਹੜੀ ਆ ਉਹ ਪਾ ਸਕਦੇ ਹੋ। ਤੇ ਦੋਸਤੋ, ਪ੍ਰੋਗਰਾਮ ਦੇ ਵਿਚ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ, ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਨਾਲ ਹੀ ਨਾਲ ਅੱਜ ਮੈਂ ਤੁਹਾਨੂੰ ਦੱਸਦੇ ਹਾਂ ਜੀ ਕਿ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਤਾਇਆ ਬਿਸ਼ਨਾ ਹੋਰਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਸਾਡੀਆਂ ਗੱਲਾਂ ਬਾਤਾਂ ਨੂੰ ਹੋਰ ਵੀ ਰੌਚਕ ਵੀ ਬਣਾਉਣਗੇ, ਕੁਛ ਜਾਣਕਾਰੀਆਂ ਵੀ ਸਾਡੇ ਨਾਲ ਸਾਂਝੀਆਂ ਕਰਨਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਸਾਡੇ ਨਾਲ ਅੱਜ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਮਿਸਟਰ ਸੁਖਵਿੰਦਰ ਜੱਜ ਹੁਰੀ ਜੀ ਗੱਲਬਾਤ ਕਰਨਗੇ। ਉਹਨਾਂ ਦੀ ਗੱਲਬਾਤ ਦਾ ਵਿਸ਼ਾ ਹੋਵੇਗਾ ਇੰਡੀਵਿਜੁਅਲ ਟੈਕਸ ਪੇਅਰਸ। ਸੋ ਟੈਕਸ ਦੇ ਨਾਲ ਰਿਲੇਟਡ ਤੁਹਾਡੀ ਵੀ ਜੇ ਕੋਈ ਤੁਹਾਡਾ ਵੀ ਜੇ ਕੋਈ ਸਵਾਲ ਹੈ ਤੇ ਤੁਹਾਡੀ ਵੀ ਕੋਈ ਸਮੱਸਿਆ, ਤੇ ਤੁਸੀਂ ਜ਼ਰੂਰ ਉਹਨਾਂ ਨੂੰ ਸੁਨੇਹਾ ਜਿਹੜਾ ਜੀ ਆਪਣਾ ਭੇਜ ਕੇ ਉਸ ਗੱਲਬਾਤ ਵਿਚ ਸ਼ਾਮਲ ਹੋ ਸਕਦੇ ਹੋ। ਸੁਨੇਹਾ ਭੇਜਣ ਦੇ ਲਈ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਟੈਲੀਗ੍ਰਾਮ। ਸੋ ਇਹਨਾਂ ਜ਼ਰੀਆਂ ਨੂੰ ਤੁਸੀਂ ਅਪਣਾ ਕੇ ਸਾਡੇ ਨਾਲ ਸਾਂਝ ਕਾਇਮ ਕਰ ਸਕਦੇ ਹੋ। ਤੇ ਗੀਤ ਫਿਲਹਾਲ ਸੁਣਦੇ ਹਾਂ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ। ਤੁਸੀਂ ਜੁੜੇ ਰਹੋ, ਬਣੇ ਰਹੋ।
ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਦਈਏ। ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਦਈਏ।
ਮੱਥਾ ਲਾ ਲਓ, ਨਾਮ ਕਰਾ ਲਓ, ਬੋਝੇ ਪਾ ਲਓ। ਓਏ ਮੱਥਾ ਕੋਲੋ ਮਤਲੈ ਮਿੱਤਰਾ, ਇਹਨਾਂ ਨਾਲ ਨਾ ਖਈਏ, ਇਹ ਸਰੀਏ ਚੰਨੀ ਕਹੀਏ। ਜੇ ਕੋਈ ਦੱਸੇ, ਜੇ ਕੋਈ ਦੱਸੇ, ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਪੰਜਾਈਏ ਉਸਤਾ ਜੀ, ਭਾਵੇਂ ਤਾਂ ਵੀ ਟਿਕਦੇ ਰਹੀਏ ਨੀ। ਸਾਹਮਣੇ ਘੁੰਮਦੀ ਜ਼ਿੰਦਗੀ ਯਾਰ ਨਾਲ ਜੋ ਬੀਤੀ, ਉਸਦੀ ਨੀਤੀ ਲਈ ਬਰੀਤੀ ਨੀ। ਆ ਜਾ ਆ ਜਾ ਨੀ, ਆ ਜਾ ਆ ਜਾ, ਖਾਪਾਂ ਦੇ ਵਿੱਚ ਨੀ ਅੜੀਏ, ਸੁਰਮਈਏ ਜਿੰਦੜੀ ਦਈਏ, ਹੁਣ ਕੀ ਕਹੀਏ। ਜੇ ਕੋਈ ਦੱਸੇ,
ਜੇ ਕੋਈ ਦੱਸੇ,
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਕਹੀਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀ ਮੇ ਬਈਏ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਸਤਿੰਦਰ ਸਰਤਾਜ ਦੀ ਆਵਾਜ਼ ਚ। ਗੀਤ ਤੁਸੀਂ ਸੁਣ ਰਹੇ ਸੀ, ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸਿੱਖ ਲਈਏ। ਬਿਲਕੁਲ ਜੀ, ਸਿੱਖ ਲੈਣੀ ਚਾਹੀਦੀ ਹੈ ਵੈਸੇ, ਪਰ ਬੜਾ ਔਖਾ ਹੁੰਦਾ ਹੈ ਨਾ। ਕਹਿੰਦੇ ਹੁੰਦੇ ਆ ਕਿਸੇ ਨੂੰ ਸੁਣਨਾ ਜਾਂ ਕਿਸੇ ਤੋਂ ਸਿੱਖਣਾ ਜਿਹੜਾ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਔਖਾ ਹੈ ਨਾ, ਕਿਉਂਕਿ ਹਰ ਕੋਈ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਸਭ ਕੁਛ ਪਤਾ ਜੀ, ਮੈਨੂੰ ਸਭ ਕੁਛ ਆਉਂਦਾ ਹੈ ਨਾ। ਸੋ ਬਹੁਤ ਜ਼ਰੂਰੀ ਹੁੰਦਾ ਜੀ, ਜੇਕਰ ਅਸੀਂ ਸਿੱਖਣਾ ਤਾਂ ਉਹਦੇ ਲਈ ਸਾਨੂੰ ਥੋੜਾ ਜਿਹਾ ਨਿਮਰ ਹੋਣਾ ਪੈਣਾ, ਥੋੜਾ ਜਿਹਾ ਝੁਕਣਾ ਪੈਣਾ, ਕਿਉਂਕਿ ਕਹਿੰਦੇ ਹੁੰਦੇ ਆ ਕਿ ਜੇ ਅਸੀਂ ਕੁਛ ਪ੍ਰਾਪਤ ਕਰਨਾ ਨਾ ਤਾਂ ਉਹਦੇ ਲਈ ਕੁਛ ਨਾ ਕੁਛ ਗਵਾਉਣਾ ਪੈਣਾ ਆ। ਸੋ ਗਵਾਉਣਾ ਵੀ ਬਹੁਤੀ ਵੱਡੀ ਗੱਲ ਨਹੀਂ ਆ, ਕਿਉਂਕਿ ਥੋੜੀ ਜਿਹੀ ਆਪਣੀ ਹਉਮੈ ਹੀ ਮਾਰਨੀ ਪੈਂਦੀ ਆ। ਸੋ ਜੇ ਅਸੀਂ ਆਪਣੀ ਹਉਮੈ ਮਾਰ ਲੈਂਦੇ ਆ ਤਾਂ ਬਹੁਤ ਕੁਛ ਜਿੱਤ ਵੀ ਲੈਂਦੇ ਆ, ਹਨਾ। ਤੇ ਚਲੋ, ਇਹ ਤਾਂ ਗੀਤ ਸੀਗਾ। ਗੀਤ ਤੋਂ ਬਾਅਦ ਸਾਡੇ ਕੁਛ ਸੱਜਣ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ, ਮੈਂ ਉਹਨਾਂ ਦੇ ਸੁਨੇਹੇ ਲੈ ਲਵਾਂ। ਸਾਡੇ ਨਾਲ ਜਸਪਾਲ ਰਾਮਾ ਹੁਣੀ ਸਿਡਨੀ ਤੋਂ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ, ਤੇ ਪ੍ਰੋਗਰਾਮ ਕਹਿੰਦੇ ਜੀ ਵਧੀਆ ਚੱਲ ਰਿਹਾ, ਡਰਾਈਵਿੰਗ ਚ ਬਿਜ਼ੀ ਆ। ਕਹਿੰਦੇ ਸੁਣਦੇ ਸੀ ਨਾਲ ਦੇ ਵੀ, ਤੇ ਜਸਵੀਰ, ਹੈਰੀ, ਹਰਿੰਦਰ ਤੇ ਸਾਰੇ ਜਣੇ ਕਹਿੰਦੇ ਨਾਲ ਮੇਰੇ ਸੁਣ ਰਹੇ ਆ, ਤੇ ਪਿਛਲੇ ਵੀਕ ਦੀ ਹਿੰਦੀ ਤੋਂ ਪੰਜਾਬੀ ਕਰਕੇ ਪਾ ਰਹੇ ਆ ਜੀ। ਅੱਛਾ ਜੀ, ਸੋ ਇਹਨਾਂ ਨੇ ਨਾ ਨਾਲ ਹੀ ਨਾਲ ਕੁਛ ਵਿਚਾਰ ਜਿਹੜੇ ਆ ਜੀ ਉਹ ਭੇਜਿਆ, ਮੈਂ ਉਹ ਵਿਚਾਰ ਵੀ ਲੈ ਲਵਾਂ ਜਸਪਾਲ ਰਾਮਾ ਹੋਰਾਂ ਦੇ। ਕਹਿੰਦੇ ਕੁਛ ਰਹਿ ਤਾਂ ਨੀ ਗਿਆ। ਅੱਛਾ, ਹਿੰਦੀ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਪੋਸਟ ਜਿਹੜੀ ਸੀਗੀ ਉਹ ਸਾਂਝੀ ਕੀਤੀ ਸੀ ਜੀ ਪਿਛਲੇ ਪ੍ਰੋਗਰਾਮ ਦੇ ਵਿੱਚ, ਸੋ ਉਸ ਪੋਸਟ ਨੂੰ ਇਹਨਾਂ ਨੇ ਪੰਜਾਬੀ ਦੇ ਵਿੱਚ ਸਾਡੇ ਨਾਲ ਸਾਂਝੀ ਕੀਤਾ। ਤੇ ਪੰਜਾਬੀ ਦੇ ਵਿੱਚ ਇਹ ਪੋਸਟ ਜਿਹੜੀ ਆ ਜੀ ਇਹ ਕਾਫੀ ਲੰਬੀ ਪੋਸਟ ਹੈ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇਸ ਪੋਸਟ ਨੂੰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂ। ਸ਼ੁਰੂਆਤ ਜਿਹੜੀ ਹੈ ਜੀ ਇਹ ਕਰ ਰਹੇ, ਕੁਛ ਰਹਿ ਤਾਂ ਨੀ ਗਿਆ, ਪਿਤਾ ਦੇ ਅੰਤਮ ਸੰਸਕਾਰ ਕਰ ਵਾਪਸ ਮੁੜਨ ਲੱਗੇ, ਇੱਕ ਵਾਰ ਫਿਰ ਚਿਖਾ ਕੋਲ ਜਾ ਅੱਗ ਦੀਆਂ ਲਪਟਾਂ ਚੋਂ ਬਾਪ ਦਾ ਚਿਹਰਾ ਤਲਾਸ਼ਣ ਲੱਗਾ। ਦੋਸਤ ਨੇ ਮੋਢੇ ਹੱਥ ਰੱਖ ਪੁੱਛਿਆ, ਕੁਛ ਰਹਿ ਗਿਆ ਸੀ? ਮੈਂ ਕਿਹਾ ਕੁਛ ਵੀ ਤਾਂ ਨੀ ਰਿਹਾ, ਹੁਣ ਜੋ ਵੀ ਆ ਸਦਾ ਨਾਲ ਨਾਲ ਰਹੇਗਾ ਯਾਦ ਬਣ ਕੇ। ਕੁਛ ਰਹਿ ਤਾਂ ਨੀ ਗਿਆ, ਮੈਰਿਜ ਪੈਲਸ ਚੋਂ ਧੀ ਦੀ ਡੋਲੀ ਤੁਰੀ, ਹੌਲੀ ਹੌਲੀ ਸਾਰਾ ਹਾਲ ਖਾਲੀ ਹੋ ਗਿਆ। ਮਾਂ ਜਦ ਧੀ ਦੇ ਖਾਲੀ ਕਮਰੇ ਚ ਆਈ ਤਾਂ ਵੇਟਰ ਨੇ ਕਿਹਾ, ਮਾਤਾ ਚੈੱਕ ਕਰ ਲੋ, ਕੁਛ ਰਹਿ ਤਾਂ ਨੀ ਗਿਆ। ਅੱਖਾਂ ਭਰ ਮਾਂ ਬੋਲੀ, ਇੱਥੇ ਕਿਤੇ ਤਾਂ ਰਹਿ ਗਈ ਮੇਰੀ ਲਾਡੋ, ਡੋਲੀ ਚ ਜੋ ਗਈ ਆ ਉਹ ਤਾਂ ਕਿਸੇ ਦੀ ਨੂੰਹ ਸੀ ਪੁੱਤਰਾ। ਪਰਦੇਸ ਵਿਚ ਸਵਾ ਮਹੀਨੇ ਦੇ ਬੇਟੇ ਨੂੰ ਬੇਬੀ ਕੇਅਰ ਛੱਡ ਕੇ ਮਾਂ ਜਦ ਕੰਮ ਤੇ ਜਾਣ ਲਈ ਮੁੜਨ ਲੱਗੀ ਤਾਂ ਕੇਅਰ ਟੇਕਰ ਨੇ ਕਿਹਾ, ਕੁਛ ਰਹਿ ਤਾਂ ਨੀ ਗਿਆ? ਪਰਸ ਚਾਬੀ ਫੋਨ ਸਭ ਲੈ ਲਿਆ? ਹੌਕਾ ਭਰ ਮਾਂ ਬੋਲੀ, ਦਿਨ ਰਾਤ ਕੰਮ ਕਰ, ਜਿਸ ਲਈ ਸਭ ਕੁਛ ਬਣਾਉਣਾ ਚਾਹੁੰਦੀ ਆ ਉਹੀ ਤਾਂ ਰਹਿ ਗਿਆ। ਸੋ ਬਹੁਤ ਵੱਡੀਆਂ ਸੱਚਾਈਆਂ ਨੇ ਜੀ ਇਹ, ਜਦੋਂ ਆਪਾਂ ਪਰਦੇਸਾਂ ਦੇ ਵਿਚ ਮਿਹਨਤ ਮੁਸ਼ਕਤ ਕਰਦੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਜ਼ਿੰਦਗੀ ਦੇ ਲਈ ਹਰ ਦਿਨ ਖੜੀਆਂ ਰਹਿੰਦੀਆਂ, ਸੋ ਉਹਨਾਂ ਚੁਣੌਤੀਆਂ ਨੂੰ ਵੀ ਜ਼ਿੰਦਗੀ ਦੇ ਵਿੱਚ ਨਾਲ ਹੀ ਨਾਲ ਅਸੀਂ ਅਪਣਾਉਂਦੇ ਵੀ ਜਾਣਾ ਤਾਂ ਉਹਨਾਂ ਨੂੰ ਅਪਣਾ ਕੇ ਜ਼ਿੰਦਗੀ ਨੂੰ ਇੱਕ ਨਵੀਂ ਤੌਰ ਤੁਰਦੇ ਰਹਿਣ ਦਾ ਜਿਹੜਾ ਸੰਕਲਪ ਆ ਲੈ ਕੇ ਜਿਉਣਾ ਅਸੀਂ, ਕਿਉਂਕਿ ਜੇਕਰ ਜ਼ਿੰਦਗੀ ਨੂੰ ਅਸੀਂ ਸਕਾਰਾਤਮਕ ਤਰੀਕੇ ਦੇ ਨਾਲ ਜੀਨੇ ਆ ਤਾਂ ਜ਼ਿੰਦਗੀ ਜਿਹੜੀ ਜਿਉਣੀ ਸੌਖੀ ਹੋ ਜਾਂਦੀ ਆ, ਤੇ ਜੇਕਰ ਅਸੀਂ ਜ਼ਿੰਦਗੀ ਨੂੰ ਥੋੜੀ ਜਿਹੀ ਨੈਗੇਟਿਵ ਸੋਚ ਲੈ ਕੇ ਜਿਉਂਦੇ ਆ ਤਾਂ ਫੇਰ ਜ਼ਿੰਦਗੀ ਜਿਹੜੀ ਆ ਉਹ ਸਾਨੂੰ ਭਾਰੂ ਭਾਰੂ ਜੀ ਲੱਗਣ ਲੱਗ ਜਾਂਦੀ ਆ, ਫੇਰ ਹਰ ਛੋਟੀ ਸਮੱਸਿਆ ਜਿਹੜੀ ਆ ਉਹ ਵੀ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਉਂਦੀ ਆ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਜ਼ਿੰਦਗੀ ਜਿਹੜੀ ਆ ਜੀ ਉਸ ਨੂੰ ਉਸਾਰੂ ਤਰੀਕੇ ਦੇ ਨਾਲ ਹੀ ਜੀਵਿਆ ਜਾਵੇ ਤਾਂ ਕਿ ਉਹ ਹੋਰ ਵੀ ਸੌਖੀ ਲੱਗੇ। ਸੋ ਬਹੁਤ ਬਹੁਤ ਧੰਨਵਾਦ ਜਸਪਾਲ ਰਾਮਾ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਜੀ ਇਹਨਾਂ ਕੁਛ ਵਿਚਾਰਾਂ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਸ਼ੁਰੂ ਹੋਣ ਲੱਗਿਆ, ਕਿਉਂਕਿ ਸਮਾਂ ਜਿਹੜਾ ਜੀ 8:30 ਵੱਜ ਚੁੱਕੇ ਨੇ ਤੇ ਬਹੁਤ ਜਲਦੀ ਤੁਹਾਡੇ ਨਾਲ ਖਬਰਾਂ ਦੀ ਜਿਹੜੀ ਸਾਂਝ ਪਾਉਂਦੇ ਆ। ਤਾਂ ਇਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋਣਗੇ। ਜਗਵੀਰ ਸਿੰਘ ਸਾਡੇ ਨਾਲ ਇਸ ਵੇਲੇ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਬਹੁਤ ਸੋਹਣਾ ਕਹਿੰਦੇ ਪ੍ਰੋਗਰਾਮ ਚੱਲ ਰਿਹਾ ਤੇ ਇਹਨਾਂ ਨੇ ਇੱਕ ਗੀਤ ਵੀ ਸੁਣਨ ਦੀ ਫਰਮਾਇਸ਼ ਕੀਤੀ ਆ। ਤੇ ਜਗਵੀਰ ਜੀ ਜੇ ਗੀਤ ਸਾਨੂੰ ਮਿਲਿਆ ਤਾਂ ਜ਼ਰੂਰ ਅਸੀਂ ਤੁਹਾਨੂੰ ਪ੍ਰੋਗਰਾਮ ਦੌਰਾਨ ਸੁਣਾਵਾਂਗੇ। ਸੋ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਆ ਉਹ ਸਾਡੇ ਤੱਕ ਇਸੇ ਤਰ੍ਹਾਂ ਪਹੁੰਚਦੇ ਰਹਿਣੇ, ਅਸੀਂ ਸਾਂਝਾਂ ਪਾਵਾਂਗੇ ਤੁਹਾਡੇ ਸੁਨੇਹਿਆਂ ਦੇ ਨਾਲ। ਫਿਲਹਾਲ ਸ਼ੁਰੂ ਕਰਦੇ ਹਾਂ ਜੀ ਖਬਰਾਂ ਦਾ ਸਿਲਸਿਲਾ। ਇਸ ਵੇਲੇ ਸਾਡੇ ਨਾਲ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਜਿਹੜੇ ਆ ਸ਼ਿਰਕਤ ਕਰ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਸੋ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣੇ।
ਬਿਲਕੁਲ ਜੀ, ਪ੍ਰੋਗਰਾਮ ਦਾ ਲੁਤਫ ਉਠਾ ਰਹੇ ਆ, ਨਾਲ ਹੀ ਨਾਲ ਮੌਸਮ ਦਾ ਲੁਤਫ ਉਠਾ ਰਹੇ ਆ, ਤੇ ਬਾਕੀ ਅਸੀਂ ਵੀ ਜਾਣਨਾ ਚਾਹਾਂਗੇ। ਵੈਸੇ ਮੌਸਮ ਅਸੀਂ ਬਾਕੀ ਸਰੋਤਿਆਂ ਦੇ ਨਾਲ ਤਾਂ ਸਾਂਝਾ ਕਰਤਾ, ਪਰ ਤੁਸੀਂ ਫਿਰ ਵੀ ਪ੍ਰੈਕਟੀਕਲੀ ਉੱਥੇ ਆਪ ਉਸ ਮੌਸਮ ਨੂੰ ਮਾਣ ਰਹੇ ਹੋ, ਕਿੱਦਾਂ ਦਾ ਮੌਸਮ ਅੱਜ ਐਡੀਲੇਡ ਦਾ?
ਦੇਖੋ ਕਾਗਜ਼ਾਂ ਤਾਂ ਜਿਹੜੇ ਸ਼ਾਵਰ ਦੱਸੇ ਆ, ਪਰ ਫਿਲਹਾਲ ਜਿਹੜਾ ਮੌਸਮ ਸਾਫ ਆ, ਬੱਦਲ ਦਿਖਾਈ ਦੇ ਰਿਹਾ ਕਿਤੇ ਕਿਤੇ ਤੇ, ਪਰ ਮੌਸਮ ਤਕਰੀਬਨ ਹੁਣ ਸਾਫ ਆ ਅੱਜ ਦੀ ਘੜੀ। ਕੱਲ ਸਾਰਾ ਦਿਨ ਹੀ ਤਕਰੀਬਨ ਮੀਂਹ ਦੇ ਵਿੱਚ ਗੁਜ਼ਰਿਆ ਸੀ, ਸੋ ਅੱਜ ਆਸ ਆ ਜੀ ਵੀ ਥੋੜਾ ਜਿਹਾ ਸਾਫ ਮੌਸਮ ਰਹੇਗਾ ਤੇ ਜਿਹੜੇ ਮੇਰੇ ਵਰਗੇ ਆਊਟਡੋਰ ਕੰਮ ਕਰਨ ਵਾਲੇ ਆ ਉਹਨਾਂ ਨੂੰ ਵੀ ਥੋੜਾ ਬਹੁਤ ਅੱਜ ਸੁੱਖ ਮਿਲੇਗਾ।
ਜੀ ਬਿਲਕੁਲ। ਤੇ ਬਰਾੜ ਸਾਹਿਬ ਮੌਸਮ ਦੀ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਨਿਊ ਸਾਊਥ ਵੇਲਸ ਦੇ ਵਿੱਚ ਹੋਇਆ, ਜਿਹੜੇ ਬੀਚਸ ਨਾਰਦਰਨ ਬੀਚਸ ਦੇ ਜਿਹੜੇ ਇਲਾਕੇ ਆ ਉੱਥੇ ਦੇ ਜਿਹੜੇ ਸਬਰਬ ਆ, ਮੈਨੂੰ ਲੱਗਦਾ ਕਿ ਕਾਫੀ ਤਹਿਸ ਨਹਿਸ ਹੋਏ ਆ, ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ, ਕਾਫੀ ਵੱਡੀ ਤਬਾਹੀ ਜਿਹੜੀ ਆ ਉਹ ਸਿਡਨੀ ਦੇ ਜਿਹੜੇ ਨਾਰਦਰਨ ਬੀਚਸ ਆ ਉੱਥੇ ਹੋਈ ਆ।
ਜੀ ਜੀ ਬਿਲਕੁਲ, ਇਹ ਜਿਹੜਾ ਸ਼ੁਰੂਆਤ ਇਹਦੀ ਕੁਇਨਜ਼ਲੈਂਡ ਤੋਂ ਹੋਈ ਸੀ ਤੇ ਕਾਫੀ ਲੰਮੇ ਏਰੀਏ ਦੇ ਵਿੱਚ ਇਹਨੇ ਆਪਣਾ ਜਿਹੜਾ ਤੂਫਾਨ ਮਚਾਇਆ, ਆਪਣੀ ਜਿਹੜਾ ਕਹਿਰ ਬਰਪਾਇਆ ਜੀ। ਤਾਂ ਇਹ ਕਈ ਚੀਜ਼ਾਂ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਬੜੀਆਂ ਛਾਲਾਂ ਮਾਰਦੇ ਹਾਂ, ਬਹੁਤ ਸਾਰਾ ਅਸੀਂ ਅਕਸਰ ਹੀ ਇਹ ਉਦਾਹਰਣਾਂ ਦਿੰਨੇ ਆ ਵੀ ਬੰਦੇ ਨੇ ਇਹ ਕਰਤਾ, ਬੰਦੇ ਨੇ ਉਹ ਕਰਤਾ, ਬੰਦਾ ਉਹ ਕਰ ਦੂ, ਸਾਇੰਸ ਇਹ ਚੀਜ਼ ਆ। ਮੈਂ ਦੇਖਿਆ ਅੱਜ ਕੱਲ ਨਾ ਫੇਸਬੁੱਕ ਦੇ ਉੱਤੇ ਵੀ 10-20 ਮੁੰਡੇ ਨਵੇਂ ਮੁੰਡੇ ਉੱਠੇ ਆ ਤੇ ਉਹ ਰੱਬ ਦੀ ਹੋਂਦ ਤੋਂ ਵੀ ਮੁਨਕਰ ਹੋਏ ਹੋਏ ਆ ਵੀ ਰੱਬ ਦੀ ਹੋਂਦ ਨੀ ਹੈ। ਦੂਜੇ ਪਾਸੇ ਉਹ ਆਪਣੀ ਜਿਹੜੀ ਉਹਨਾਂ ਦੀ ਜਿਹੜੀ
ਜੀ ਮੈਨੂੰ ਲੱਗਦਾ ਕਿ ਮੈਨੂੰ ਆਵਾਜ਼ ਜਿਹੜੀ ਹੈ ਬਰਾੜ ਸਾਹਿਬ ਦੀ ਨਹੀਂ ਇਸ ਵੇਲੇ ਸੁਣ ਰਹੀ। ਹੈਲੋ ਸਰੋਤਿਓ, ਮੈਨੂੰ ਲੱਗਦਾ ਕਿ ਜਿਹੜਾ ਸਾਡਾ ਸੰਪਰਕ ਹੈ ਉਹ ਮਿੰਟੂ ਬਰਾੜ ਹੋਰਾਂ ਦੇ ਨਾਲ ਉਹ ਟੁੱਟ ਚੁੱਕਿਆ। ਸੋ ਅਸੀਂ ਜਲਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਜਿਹੜਾ ਸੰਪਰਕ ਹੈ ਉਹ ਦੁਬਾਰਾ ਸਾਧਿਆ ਜਾ ਸਕੇ। ਸੋ ਇਸ ਦੌਰਾਨ ਗੱਲ ਕਰ ਰਹੇ ਸੀ ਜੀ ਕਿ ਮੌਸਮ ਦੀ, ਮੌਸਮ ਜਿਹੜਾ ਜੀ ਅਸਲ ਦੇ ਵਿੱਚ ਮੌਸਮ ਦੀ ਕੁਦਰਤ ਦੀ ਗੱਲ ਕਰੀਏ ਤਾਂ ਸਾਰਾ ਕੁਛ ਜਿਹੜਾ ਜੀ ਉਸ ਕੁਦਰਤ ਦੇ ਹੱਥ ਹੈ ਹਨਾ। ਸੋ ਇਕਦਮ ਜਿਹੜੀਆਂ ਇਹੋ ਜਿਹੀਆਂ ਕੁਦਰਤੀ ਕਰੋਪੀਆਂ ਜਦੋਂ ਵਾਪਰਦੀਆਂ ਨੇ, ਵਰਤਦੀਆਂ ਨੇ, ਤਾਂ ਫੇਰ ਜਿਹੜਾ ਇਨਸਾਨ ਆ ਉਹ ਬਿਲਕੁਲ ਬੇਬਸ ਹੋ ਕੇ ਰਹਿ ਜਾਂਦਾ। ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਇਹ ਕਰੋਪੀਆਂ ਜੀ ਉਹ ਕਦੇ ਹੜਾਂ ਦੇ ਰੂਪ ਦੇ ਵਿੱਚ, ਕਦੇ ਤੂਫਾਨਾਂ ਦੇ ਰੂਪ ਦੇ ਵਿੱਚ, ਤੇ ਕਦੇ ਸੋਕਿਆਂ ਦੇ ਰੂਪ ਦੇ ਵਿੱਚ, ਤੇ ਕਦੇ ਜੰਗਲੀ ਅੱਗਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ, ਤੇ ਜਿਨ੍ਹਾਂ ਨੂੰ ਕਈ ਵਾਰ ਕਾਬੂ ਕਰਨਾ ਜਿਹੜਾ ਜੀ ਉਹ ਮੁਸ਼ਕਲ ਹੋ ਜਾਂਦਾ। ਚਾਹੇ ਸਾਇੰਸ ਦੇ ਇਸ ਯੁੱਗ ਦੇ ਵਿੱਚ ਅਸੀਂ ਬਹੁਤ ਸਾਰੀਆਂ ਜਿਹੜੀਆਂ ਤਕਨੀਕਾਂ ਆ ਉਹ ਹਾਸਲ ਕਰ ਲਈਆਂ, ਪਰ ਅਸਲ ਦੇ ਵਿੱਚ ਇਨਸਾਨ ਉੱਥੇ ਹੀ ਲਾਚਾਰ ਤੇ ਬੇਬਸ ਹੁੰਦਾ ਜਦੋਂ ਉਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਆਪਣਾ ਬਚਾਅ ਜਿਹੜਾ ਉਹ ਨਹੀਂ ਕਰ ਪਾਉਂਦਾ। ਸੋ ਇਹ ਵੀ ਮੈਂ ਬਰਾੜ ਸਾਹਿਬ ਹੋਰਾਂ ਦੇ ਮੁਤਾਬਕ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਜੇ ਅਸੀਂ ਰੱਬ ਦੀ ਹੋਂਦ ਤੋਂ ਇਨਕਾਰੀ ਹੋ ਜਾਂਦੇ ਹਾਂ ਤਾਂ ਕਈ ਵਾਰ ਫਿਰ ਸਾਨੂੰ ਹਰਜਾਨਾ ਜਦੋਂ ਭੁਗਤਣਾ ਪੈਂਦਾ ਉਸ ਵੇਲੇ ਅਹਿਸਾਸ ਜਿਹੜਾ ਉਹ ਕਦੇ ਜ਼ਰੂਰ ਹੁੰਦਾ ਕਿ ਵਾਕਈ ਕੋਈ ਨਾ ਕੋਈ ਜਿਹੜੀ ਰੱਬੀ ਸ਼ਕਤੀ ਜਿਹੜੀ ਆ ਜ਼ਰੂਰ ਇਸ ਦੁਨੀਆਂ ਦੇ ਉੱਤੇ ਹੈਗੀ ਆ, ਜਿਸ ਕਰਕੇ ਜਦੋਂ ਵੀ ਇਹ ਉਥਲ ਪੁਥਲ ਹੁੰਦੀ ਆ ਤਾਂ ਉਹ ਬਹੁਤ ਕੁਛ ਜਿਹੜਾ ਜੀ ਉਹ ਸਾਡੇ ਹੱਥ ਵਿੱਚ ਨਾ ਹੋਣ ਕਰਕੇ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ। ਸੋ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਤਾਂ ਕਿ ਅਸੀਂ ਦੁਬਾਰਾ ਜੋੜ ਸਕੀਏ ਮਿੰਟੂ ਬਰਾੜ ਹੋਰਾਂ ਨੂੰ, ਤੇ ਬ੍ਰੇਕ ਤੋਂ ਬਾਅਦ ਖਬਰਾਂ ਦੇ ਸਿਲਸਿਲੇ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564 ਤੇ।
ਬਹੁਤੇ ਹਾਰ ਬਰਦਾਸ਼ਤ ਕਰ ਲੈਂਦੇ ਨੇ, ਬੇਇੱਜ਼ਤੀ ਬਰਦਾਸ਼ਤ ਨਹੀਂ ਕਰਦੇ। ਦੋਵੇਂ ਬਰਦਾਸ਼ਤ ਕਰਨ ਵਾਲਿਆਂ ਨੂੰ ਸਫਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਜੇਕਰ ਤੁਸੀਂ ਬੁਖਾਰ ਦੇ ਨਾਲ ਜੂਝ ਰਹੇ ਹੋ ਤਾਂ ਘਬਰਾਓ ਨਾ ਜਨਾਬ, ਤੁਲਸੀ ਦੇ ਪੱਤਿਆਂ ਦਾ ਰਸ ਲਵੋ ਤੇ ਤਾਜ਼ੇ ਪਾਣੀ ਵਿੱਚ ਮਿਲਾ ਕੇ ਹਰ 2-3 ਘੰਟਿਆਂ ਦੇ ਵਿੱਚ ਲਓ। ਅਜਿਹਾ ਕਰਨ ਨਾਲ ਤੁਸੀਂ ਬੁਖਾਰ ਤੋਂ ਰਾਹਤ ਪਾਓਗੇ। ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਦਿੰਦਾ ਅਲਰਟ ਵਾਣੀ।
ਜ਼ਿੰਦਗੀ ਵਿੱਚ ਕੁਝ ਬਣਨ ਲਈ ਪਹਿਲਾਂ ਆਪਣੀ ਹਸਤੀ ਨੂੰ ਮਟਾਉਣਾ ਪੈਂਦਾ ਹੈ, ਕਿਉਂਕਿ ਬੀਜ ਹਮੇਸ਼ਾ ਮਿੱਟੀ ਵਿੱਚ ਰੁਲ ਕੇ ਹੀ ਪੁੰਗਰਦਾ ਏ। ਜ਼ਿੰਦਗੀ ਜਿਉਣ ਲਈ ਨਿਮਰਤਾ ਦਾ ਗੁਣ ਬਹੁਤ ਜ਼ਰੂਰੀ ਹੈ, ਕਿਉਂਕਿ ਆਕੜ ਹਮੇਸ਼ਾ ਮੁਰਦੇ ਦੀ ਨਿਸ਼ਾਨੀ ਹੁੰਦੀ ਹੈ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸੱਟ ਲੱਗਣ ਜਾਂ ਰਗੜ ਕਾਰਨ ਤੁਹਾਡੀ ਚਮੜੀ ਛਿਲ ਗਈ ਹੋਵੇ ਜਾਂ ਜ਼ਖਮ ਹੋ ਗਿਆ ਹੋਵੇ ਤਾਂ ਉਸ ਨੂੰ ਤੁਰੰਤ ਹੀ ਸਾਫ਼ ਪਾਣੀ ਨਾਲ ਧੋ ਲਵੋ। ਉਸ ਉੱਪਰ ਸ਼ਹਿਦ ਦਾ ਲੇਪ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਵੀ ਮਿਲੇਗਾ ਅਤੇ ਸੋਜ ਵੀ ਘੱਟ ਜਾਵੇਗੀ। ਤੰਦਰੁਸਤ ਜ਼ਿੰਦਗੀ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਮਿੰਟੂ ਬਰਾੜ ਹੋਰਾਂ ਨਾਲ ਸਾਡਾ ਸੰਪਰਕ ਦੁਬਾਰਾ ਹੋ ਚੁੱਕਿਆ। ਸੋ ਕਿਸੇ ਕਾਰਨ ਉਹਨਾਂ ਨਾਲ ਸਾਡਾ ਸੰਪਰਕ ਟੁੱਟ ਗਿਆ ਸੀ। ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਬਰਾੜ ਸਾਹਿਬ ਤੁਹਾਨੂੰ। ਜੀ ਆਇਆਂ ਨੂੰ
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਮਾਫੀ ਚਾਹੁੰਦੇ ਆ ਸਰੋਤਿਆਂ ਨੂੰ ਵੀ ਮੈਂ ਤੈਸ ਚ ਆ ਕੇ ਕੱਲਾ ਹੀ ਬੋਲੀ ਜਾਂਦਾ ਸੀਗਾ ਮੈਂ ਇੰਨਾ ਕੇ ਜੋਸ਼ ਚ ਆ ਗਿਆ ਸੀ ਤੇ ਉਹ ਹੁਣ ਪਤਾ ਲੱਗਿਆ ਵੀ ਸੰਪਰਕ ਹੀ ਟੁੱਟ ਗਿਆ ਸੀ ਆਪਣਾ ਤੇ ਚਲੋ ਕੋਈ ਗੱਲ ਨੀ ਜੀ ਮੈਂ ਗੱਲ ਕਰ ਰਿਹਾ ਸੀ ਜੀ ਉਹਨਾਂ ਲੋਕਾਂ ਤੋਂ ਜਿਹੜੇ ਰੱਬ ਦੀ ਹੋਣ ਤੋਂ ਮੁਨਕਰ ਆ ਉਹਨਾਂ ਨੂੰ ਬੇਨਤੀ ਆ ਵੀ ਜੀ ਸਦ ਕੇ ਮੁਨਕਰ ਹੋ ਪਰ ਦੁਨੀਆਦਾਰੀ ਆ ਨਾ ਜਿਹੜੀ ਕਿਸੇ ਆਸ ਦੇ ਜੇ ਕਿਸੇ ਨੇ ਇਹ ਜੀਵੇ ਆਸਾ ਮਰੇ ਨਿਰਾਸਾ ਜਾਂ ਪੁਰਾਣੀਆਂ ਕਹਾਵਤਾਂ ਬਣੀਆਂ ਨਾ ਉਹ ਕਿਸੇ ਕਾਰਨ ਕਰਕੇ ਬਣੀਆਂ ਤੇ ਅਸੀਂ ਸਦਾ ਹੀ ਕਹਿਣੇ ਆ ਵੀ ਜਿਹੜਾ ਇੱਕ ਦੁਨੀਆਦਾਰ ਬੰਦਾ ਹੁੰਦਾ ਜਾਂ ਜਿਹੜਾ ਇਸ ਜਹਾਨ ਤੇ ਬੰਦਾ ਉਹ ਜੇ ਕੋਈ ਰੱਬ ਦੀ ਹੋਂਦ ਨੂੰ ਮੰਨਦਾ ਨਾ ਤਾਂ ਉਹਦੇ ਕੋਲ ਆਪਸ਼ਨ ਇੱਕ ਐਕਸਟਰਾ ਆਪਸ਼ਨ ਹੁੰਦੀ ਆ ਉਹ ਮਰਨ ਤੋਂ ਪਹਿਲਾਂ ਨਾ ਸੁਸਾਈਡ ਕਰਨ ਤੋਂ ਪਹਿਲਾਂ ਜ਼ਰੂਰ ਇੱਕ ਵਾਰੀ ਰੱਬ ਤੇ ਡੋਰੀ ਜ਼ਰੂਰ ਸਿੱਟ ਕੇ ਦੇਖਦਾ ਤੇ ਸੋ ਕਹਿਣ ਦਾ ਭਾਵ ਆ ਇੱਕ ਆਪਸ਼ਨ ਜ਼ਿਆਦਾ ਹੁੰਦੀ ਆ ਜਿਹੜੇ ਇਹੋ ਜਿਹੇ ਨਾਸਤਿਕ ਬੰਦਿਆਂ ਨਾਲੋਂ ਤੁਹਾਡੀ ਮਰਜ਼ੀ ਆ ਮੰਨਣਾ ਮੰਨਣਾ ਪਰ ਇੱਕ ਗੱਲ ਦੇਖ ਲਓ ਇਹ ਸੱਚਾਈ ਆ ਵੀ ਜਿਹੜੀ ਵਿਗਿਆਨ ਕਹਿ ਰਿਹਾ ਵੀ ਪਾਣੀ ਹੈ ਨੀ ਤੇ ਪਾਣੀ ਬਿਨਾਂ ਮਰ ਜਾਂਗੇ ਤੇ ਉਸ ਵਿਗਿਆਨ ਦੇ ਮੂੰਹ ਦੇ ਚਪੇੜ ਆ ਪਾਣੀ ਨੇ ਮਾਰਿਆ ਪਾਣੀ ਬਿਨਾਂ ਨੀ ਮਰੇ ਪਾਣੀ ਨੇ ਏਰੀਆ ਰੋੜ ਕੇ ਰੱਖਤਾ ਸੋ ਇਸ ਕਰਕੇ ਬੇਨਤੀ ਆ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਚਾਹੇ ਅੱਜ ਖਬਰਾਂ ਦੇ ਬਹਾਨੇ ਮੌਸਮ ਦੇ ਬਹਾਨੇ ਅਸੀਂ ਅੱਜ ਇਹ ਗੱਲ ਸਾਂਝੀ ਕਰ ਲਈ ਆ ਪਰ ਅਮਰਦੀਪ ਤੁਸੀਂ ਦੇਖੋਗੇ ਵੀ ਆਸ ਕੀ ਚੀਜ਼ ਆ ਬੰਦੇ ਦੀ ਤੁਹਾਨੂੰ ਪਤਾ ਵੀ ਮੈਂ ਤੇ ਅਮਨਦੀਪ ਨੇ ਕੈਨੇਡਾ ਜਾਣਾ ਤੇ ਕਿੰਨਾ ਚਿਰ ਹੋ ਗਿਆ ਟਿਕਟਾਂ ਲਈਆਂ ਨੂੰ
ਜੀ ਜੀ
ਤੇ ਦੇਖੋ ਸਾਨੂੰ 6 ਮਹੀਨੇ ਹੋ ਗਏ ਟਿਕਟਾਂ ਲਈਆਂ ਨੂੰ ਪਰ ਦੂਜੇ ਪਾਸੇ ਅਸੀਂ ਗੁਰਬਾਣੀ ਨੂੰ ਮੰਨਦੇ ਆ ਅਸੀਂ ਰੱਬ ਨੂੰ ਮੰਨਦੇ ਆ ਤੇ ਸਾਨੂੰ ਇਹ ਵੀ ਪਤਾ ਵੀ ਜਿਹੜਾ ਇੱਕ ਸਵਾਸ ਦਾ ਭਰੋਸਾ ਨੀ ਇੱਕ ਸਿੰਗਲ ਸਵਾਸ ਦਾ ਭਰੋਸਾ ਨੀ ਹੈ ਵੀ ਜਿਹੜਾ ਹੁਣ ਸਵਾਸ ਆਊਗਾ ਕਿ ਨਹੀਂ ਆਊਗਾ ਤੇ ਪਰ ਫੇਰ ਵੀ ਕੀ ਅਸੀਂ ਉਹ ਟਿਕਟਾਂ ਨਾ ਲੈਂਦੇ ਕੀ ਅਸੀਂ ਉਹ ਪਲਾਨ ਨਾ ਬਣਾਉਂਦੇ ਕੀ ਅਸੀਂ ਉਹ ਜਾਣ ਦਾ ਸਾਰਾ ਜਿਹੜਾ ਸਿਸਟਮ ਬਣ ਰਿਹਾ ਉਹ ਨਾ ਕਰਦੇ ਤਾਂ ਇਹ ਜ਼ਿੰਦਗੀ ਖੜ ਜਾਂਦੀ ਇਹ ਜ਼ਿੰਦਗੀ ਕਿਤੇ ਨੀ ਚੱਲਣੀ ਸੀ ਉਹ ਜਿਹੜਾ ਸਵਾਸ ਦਾ ਹੈਗਾ ਰੱਖਿਆ ਉਹ ਵਿਚਾਰ ਕੇ ਭੁਲੇਖੇ ਦੇ ਵਿੱਚ ਰੱਖ ਕੇ ਸਾਰੀ ਸਿਸਟਮ ਉਹਨਾਂ ਨੇ ਬਹੁਤ ਜਿੱਥੋਂ ਸਾਡੀ ਹੁੰਦੀ ਆ ਉੱਥੋਂ ਉਹ ਜਿੱਥੇ ਸਾਡੀ ਖਤਮ ਹੁੰਦੀ ਉਦੋਂ ਗਾਂਹ ਉਹਦੀ ਸੋਚ ਨੂੰ ਇੰਨਾ ਕਿ ਧਿਆਨ ਰੱਖਣਾ ਪੈਣਾ ਗਾ ਸੋ ਇਸ ਕਰਕੇ ਅੱਜ ਕੱਲ ਭੇਜ ਦਿੰਦੇ ਆ ਕਿ ਵੀ ਆਦਮੀ ਦੇਖੋ ਕਿ ਆਸ ਰੱਖਦਾ ਹੈ ਸਵਾਸ ਕਾ ਭਰੋਸਾ ਨੀ ਔਰ ਸਾਰੇ ਸਾਲ ਚੁਟਕਲੇ ਜਿਹੜੇ ਇਹਨੂੰ ਤੁਸੀਂ ਨੈਗੇਟਿਵ ਪੱਖ ਤੋਂ ਨਾ ਵੀ ਚਾਹੇ ਭਰੋਸਾ ਅਸੀਂ ਜ਼ਿੰਦਗੀ ਦੀ ਜੀਵਨ ਦੀ ਆਸ ਤਾਂ ਰੱਖੀਏ ਨਾ ਫੇਰ ਹੀ ਜੀਵਨ ਅੱਗੇ ਚੱਲੂਗਾ
ਜੀ ਜੀ ਬਿਲਕੁਲ ਸੋ ਬਿਲਕੁਲ ਜੀ ਆਪਾਂ ਸ਼ੁਰੂ ਦੇ ਵਿਚ ਵੀ ਇਹੀ ਕਿਹਾ ਕਿ ਜ਼ਿੰਦਗੀ ਨੂੰ ਸਾਰੂ ਢੰਗ ਦੇ ਨਾਲ ਹੀ ਜਿਉਣਾ ਚਾਹੀਦਾ ਕਿਉਂਕਿ ਜੇ ਢਹਿੰਦੀ ਕਲਾ ਨਾਲ ਵੀ ਜਿਉਂਦੇ ਆ ਤਾਂ ਵੀ ਜਿਹੜੀ ਆ ਜ਼ਿੰਦਗੀ ਦੇ ਵਿਚ ਫਿਰ ਖੜੋਤ ਆ ਜਾਂਦੀ ਆ ਕਦੇ ਨਾ ਕਦੇ ਨਿਰਾਸ਼ਾ ਜਿਹੜੀ ਜਦੋਂ ਭਾਰੂ ਹੋ ਜਾਂਦੀ ਆ ਤਾਂ ਫਿਰ ਜ਼ਿੰਦਗੀ ਦਾ ਜਿਉਣ ਦਾ ਕੋਈ ਮਕਸਦ ਜਿਹੜਾ ਉਹ ਰਹਿੰਦਾ ਨਹੀਂ ਆ ਸੋ ਵਿਰਾਟ ਸਾਹਿਬ ਖਬਰਾਂ ਦੇ ਅਗਲੇ ਹਿੱਸੇ ਵੱਲ ਵੱਧਦੇ ਆ ਸੋ ਅੱਜ ਦੀਆਂ ਸਾਰੀਆਂ ਅਖਬਾਰਾਂ ਦੇ ਵਿਚ ਤਕਰੀਬਨ ਜਿਹੜਾ ਸਾਕਾ ਨੀਲਾ ਤਾਰਾ ਦੀ ਬਰਸੀ ਜਿਹੜੀ ਆ ਮਨਾਈ ਗਈ ਆ ਕੱਲ ਅਕਾਲ ਤਖ਼ਤ ਸਾਹਿਬ ਤੇ ਸੋ ਉਸ ਬਰਸੀ ਦੇ ਮੌਕੇ ਜਿਹੜਾ ਸਮਾਗਮ ਜਿਹੜਾ ਸੀ ਉਹ ਆਯੋਜਿਤ ਕੀਤਾ ਗਿਆ ਸੀਗਾ ਸੋ ਉਸ ਦੇ ਸਮਾਗਮ ਦੇ ਸ਼ਾਂਤੀਪੂਰਵਕ ਖਤਮ ਹੋਣ ਦੀ ਜਿਹੜੀ ਖ਼ਬਰ ਹੈ ਜੀ ਉਹ ਛਪੀ ਹੈ ਤੇ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਕਾਫੀ ਵਿਰੋਧ ਹੋਇਆ ਜੀ ਤੇ ਜਗਤਾਰ ਸਿੰਘ ਹਵਾਰਾ ਨੂੰ ਇੱਕ ਵਾਰ ਫੇਰ ਜਥੇਦਾਰ ਐਲਾਨਿਆ ਗਿਆ ਤੇ ਬਾਕੀ ਖ਼ਬਰ ਇਹ ਵੀ ਹੈ ਕਿ ਡੇਢ ਘੰਟੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚ ਖਾਲਿਸਤਾਨ ਦੇ ਜਿਹੜੇ ਨਾਰੇ ਆ ਉਹ ਗੂੰਜਦੇ ਰਹੇ ਆ ਤੇ ਕਾਫੀ ਲੋਕ ਜਿਹੜੇ ਸੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਨਾਲ ਨਿਰਾਸ਼ ਵੀ ਸਨ ਇਸ ਕਰਕੇ ਧੱਕਾ ਮੁੱਕੀ ਜਿਹੜੀ ਆ ਉਹ ਹੋਈ ਆ ਤੇ ਨਾਲ ਹੀ ਨਾਲ ਕੱਲ ਕਿਉਂਕਿ ਅੰਮ੍ਰਿਤਸਰ ਦੇ ਵਿਚ ਬੰਦ ਦਾ ਸੱਦਾ ਜਿਹੜਾ ਸੀ ਉਹ ਵੀ ਦਿੱਤਾ ਗਿਆ ਸੀਗਾ ਸੋ ਘੱਲੂਘਾਰਾ ਦਿਹਾੜੇ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆ ਤੇ ਇਸ ਸਾਰੇ ਬਾਬਤ ਤੁਸੀਂ ਵੀ ਮੈਨੂੰ ਲੱਗਦਾ ਕਿ ਪੂਰੀ ਜਿਹੜੀ ਨਜ਼ਰ ਆ ਉਹ ਰੱਖੀ ਹੋਣੀ ਆ ਸੋ ਸਾਡੇ ਕੁਛ ਸਰੋਤੇ ਜਿਹੜੇ ਆ ਉਹਨਾਂ ਨੇ ਵੀ ਇਹਦੇ ਬਾਬਤ ਇਸ ਕੱਲ ਹੋਏ ਜਿਹੜੇ ਸਮਾਗਮਾਂ ਦੇ ਬਾਬਤ ਜਿਹੜੀ ਜਾਣਕਾਰੀ ਉਹ ਲੈਣੀ ਚਾਹੀਏ ਜੀ
ਦੇਖੋ ਦੁਖਦਾਈ ਜਿਹੜੀ ਘਟਨਾ ਵਾਪਰੀ ਸੀ 30-32 ਸਾਲ ਪਹਿਲਾਂ ਤੇ ਉਹ ਦਰਬਾਰ ਵਾਪਰੀ ਸੀ ਜਿਹਨੇ ਹਿਸਟਰੀ ਪੜ੍ਹੀ ਆ ਉਹਨਾਂ ਨੂੰ ਪਤਾ ਵੀ ਕਿਵੇਂ ਕਿਵੇਂ ਅਬਦਾਲੀ ਨੇ ਅਟੈਕ ਕੀਤੇ ਕੀ ਕੁਝ ਪਿਛੋਕੜ ਚ ਵੀ ਹੁੰਦਾ ਰਿਹਾ ਤਾਂ ਉਸ ਤੋਂ ਬਾਅਦ ਜਿਹੜਾ ਰੋਸ ਆ ਉਹ ਸਿੱਖ ਕੌਮ ਦੇ ਅੰਦਰ ਰਿਹਾ ਹੀ ਰਿਹਾ ਸ਼ੁਰੂ ਤੋਂ ਰਿਹਾ ਤੇ ਰਹੇਗਾ ਇਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿੰਨੀਆਂ ਕੁ ਭਾਵਨਾਵਾਂ ਸਾਡੀਆਂ ਜੁੜੀਆਂ ਹੁੰਦੀਆਂ ਕਿਸੇ ਚੀਜ਼ ਨਾਲ ਜੁੜੀਆਂ ਹੁੰਦੀਆਂ ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੇ ਤੁਹਾਡੀਆਂ ਭਾਵਨਾ ਨਾਲ ਖਿਲਵਾੜ ਹੋ ਗਿਆ ਨਾ ਤੁਸੀਂ ਆਪਦੀ ਉਮਰ ਭਰ ਉਹਨਾਂ ਸਕੋਗੇ ਪਰ ਇੱਥੇ ਗੱਲ ਇਹ ਆ ਜਾਂਦੀ ਹੈ ਜੀ ਵੀ ਇਹ ਅਸੀਂ ਨਾ ਥੋੜੇ ਜੇ ਦਿਸ਼ਾਹੀਨ ਹੋ ਗਈ ਸਾਡੀ ਕੌਮ ਦੇ ਵਿੱਚ ਮਿਕਸ ਅਪ ਹੋ ਗਈਆਂ ਕਈ ਚੀਜ਼ਾਂ ਤੇ ਦਿਸ਼ਾਹੀਨ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਰਨਾ ਕੀ ਆ ਅਸੀਂ ਦੁਨੀਆਂ ਨੂੰ ਕੀ ਸੁਨੇਹਾ ਪਹੁੰਚਾਉਣਾ ਅਸੀਂ ਲੋਕਾਂ ਨੂੰ ਕੀ ਸੁਨੇਹਾ ਪਹੁੰਚਾਉਣਾ ਜਾਂ ਅਸੀਂ ਕਿੱਥੇ ਨਾਰੇ ਲਾਉਣੇ ਆ ਜਾਂ ਕਿੱਥੇ ਅਸੀਂ ਕਿਰਪਾਨਾਂ ਲਹਿਰਾਉਣੀਆਂ ਕੀ ਅਸੀਂ ਕਰਨਾ ਤੇ ਕਿਹੜੇ ਢੰਗ ਨਾਲ ਕਰਨਾ, ਇਹ ਚੀਜ਼ ਦੀ ਕਿਤੇ ਨਾ ਕਿਤੇ ਇੱਕ ਕੌਮ ਚ ਕਮੀ ਆ ਰਹੀ ਆ। ਭਾਈ ਗੁਰਬਚਨ ਸਿੰਘ ਕੋਲੇ ਜ਼ਿੰਮੇਵਾਰੀ ਆ ਤਾਂ ਉਹਨੇ ਉੱਥੇ ਖੜੇ ਹੋ ਕੇ ਕਹਿਤਾ ਜੀ ਵੀ ਏਕਾ ਨੀ ਹੈ ਕੌਮ ਚ, ਏਕਾ ਹੋਣਾ ਚਾਹੀਦਾ, ਸਾਨੂੰ ਇੱਕ ਹੋਣਾ ਚਾਹੀਦਾ। ਚਲੋ ਦੂਜਾ ਹਵਾ ਉਹਨਾਂ ਕੋਲੇ ਹਜੇ ਉਹ ਅੱਧੀ ਕੌਮ ਨੇ ਉਹਨੂੰ ਜ਼ਿੰਮੇਵਾਰੀ ਨੀ ਦਿੱਤੀ, ਕੁਛ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ ਕਰਤਾ। ਤਾਂ ਅਸੀਂ ਤਾਂ ਇਸ ਦਿਹਾੜੇ ਨੂੰ ਵੀ ਇੱਕ ਮਜ਼ਾਕ ਜਿਹਾ ਬਣਾ ਕੇ ਰੱਖਤਾ ਉੱਥੇ, ਵੀ ਡੇਢ ਘੰਟਾ ਅਖਬਾਰ ਲਿਖ ਰਹੇ ਆ ਵੀ ਕੱਟੜਵਾਦੀਆਂ ਦੇ ਉੱਥੇ ਨਾਰੇ ਲਾਏ ਖਾਲਿਸਤਾਨ ਦੇ ਤੇ ਇੱਥੇ ਬੋਲਵਾਲਾ ਰਿਹਾ। ਸੋ ਇਹਦਾ ਮਤਲਬ ਡੇਢ ਘੰਟੇ ਤੋਂ ਅੱਗੇ ਪਿੱਛੇ ਜਿਹੜਾ ਦੂਜਿਆਂ ਦਾ ਬੋਲਵਾਲਾ ਰਿਹਾ, ਫਿਰ ਇਹਦਾ ਮਤਲਬ ਇਹ ਹੈ ਨਾ ਵੀ 2.5 ਘੰਟੇ ਦੂਜਿਆਂ ਦਾ ਬੋਲਵਾਲਾ ਰਿਹਾ। ਡੇਢ ਘੰਟਾ ਆਏ ਲੋਕ ਕੱਟੜਵਾਦੀ ਤੇ ਉਹ ਆਪਦਾ ਮੁਜ਼ਾਹਰਾ ਕਰਕੇ ਆਪਦੀ ਭੜਾਸ ਕੱਢ ਕੇ ਚਲੇ ਗਏ। ਤੇ ਇਹੀ ਚੀਜ਼ ਹੋ ਗਈ ਨਾ, ਹੁਣ ਇਦੂ ਬਾਅਦ ਅਗਲੇ ਸਾਲ ਆਉਣਗੇ, ਉਹ ਅਗਲੇ ਸਾਲ ਆ ਕੇ ਤੇ ਫਿਰ ਉਹ ਕੁਛ ਕਰਨਗੇ। ਇਹ ਚੀਜ਼ਾਂ ਨੂੰ ਸਾਨੂੰ ਸੋਚਣਾ ਪੈਣਾ, ਇਹਨਾਂ ਚੀਜ਼ਾਂ ਤੇ ਬਹੁਤ ਹੀ ਬੁੱਧੀਜੀਵੀ ਵਰਗ ਦੀ ਇੱਕ ਲੋੜ ਆ ਜਿਹੜਾ ਕਿ ਬੈਠ ਕੇ ਸੋਚ ਕੇ ਇੱਕ ਸਿੱਖ ਕੌਮ ਨੂੰ ਸੇਧ ਦੇਵੇ ਵੀ ਜੇ 32 ਸਾਲ ਪਹਿਲਾਂ ਇੱਕ ਘਟਨਾ ਹੋਈ ਸੀ ਉਸ ਘਟਨਾ ਦੇ ਉੱਤੇ ਆਪਾਂ ਅਫਸੋਸ ਜ਼ਾਹਰ ਕਰਦੇ ਰਹੇ, ਹਰ ਸਾਲ ਨਾਰੇ ਮੁਜ਼ਾਰੇ ਕਿਰਪਾਨਾਂ ਲਾਉਂਦੇ ਰਹੇ, ਉਸ ਦਾ ਹੱਲ ਨਹੀਂ ਹੈ। ਉਹਦਾ ਹੱਲ ਹੈਗਾ ਇੱਕ ਵਧੀਆ ਤਰੀਕੇ ਨਾਲ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ। ਹੁਣ ਪਹਿਲੀ ਗੱਲ ਤਾਂ ਜਿਹੜੇ ਲੋਕ ਇਕੱਠੇ ਹੋਏ ਸੀ ਇਹਨਾਂ ਨੂੰ ਇਹ ਨੀ ਪਤਾ ਸੀ ਵੀ ਅਸੀਂ ਦੁੱਖ ਜ਼ਾਹਰ ਕਰਨ ਆਏ ਹਾਂ ਵੀ ਅੱਜ ਦੇ ਦਿਨ ਸਾਡੇ ਕੌਮ ਦਾ ਇੱਕ ਸ਼ਹੀਦ ਵੱਡਾ ਨਾਂ ਜਿਹਨੂੰ ਅਸੀਂ 20ਵੀਂ ਸਦੀ ਦਾ ਸਰਮੋਤਮ ਸ਼ਹੀਦ ਦਾ ਕਰਾਰ ਦਿੰਦੇ ਹਾਂ ਵੀ ਅੱਜ ਉਹਦੀ ਅਸੀਂ ਸ਼ਹਾਦਤ ਨੂੰ ਯਾਦ ਕਰਨ ਆਏ ਹਾਂ ਜਾਂ ਉੱਥੇ ਕਿਰਪਾਨਾਂ ਕੱਢ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਜਾਂ ਲੋਕਾਂ ਨੂੰ ਦਬਕਾਉਣ ਆਏ ਹਾਂ। ਪਹਿਲੀ ਗੱਲ ਤਾਂ ਇਹ ਚੀਜ਼ ਹੀ ਨਹੀਂ ਕਿਸੇ ਨੂੰ ਪਤਾ ਸੀਗੀ। ਇਸ ਕਰਕੇ ਬੇਨਤੀ ਅਸੀਂ ਵੀ ਇਹੀ ਸਿੱਖ ਕੌਮ ਨੂੰ, ਭਾਵੇਂ ਮੇਰੇ ਵਰਗਾ ਤਾਂ ਜਿਹੜਾ ਪੂਰਨ ਸਿੱਖ ਹੀ ਨਹੀਂ ਉਹ ਕਿਸੇ ਨੂੰ ਕੀ ਮਤ ਦੇ ਸਕਦਾ, ਪਰ ਬੇਨਤੀ ਜ਼ਰੂਰ ਕਰ ਸਕਦੇ ਹਾਂ ਵੀ ਜਿਹੜੇ ਦਿਹਾੜੇ ਆ ਇਹ ਦਿਹਾੜੇ ਸਾਡੇ ਜਿਹੜੇ ਜ਼ਿਹਨ ਦੇ ਵਿੱਚ ਉੱਕਰੇ ਹੋਏ ਆ ਉਹਨਾਂ ਦਿਹਾੜਿਆਂ ਨੂੰ ਤੁਸੀਂ ਕਈ ਤਰੀਕੇ ਹੁੰਦੇ ਆ, ਉਹ ਤਰੀਕਿਆਂ ਨਾਲ ਕੀਤਾ ਜਾ ਸਕਦਾ। ਅੱਜ ਦੇ ਦਿਹਾੜੇ ਦੇ ਉੱਤੇ ਆਇਦ ਲਿਆ ਜਾਂਦਾ ਵੀ ਅਗਲੇ ਸਾਲ ਨੂੰ ਅਸੀਂ ਇਸ ਚੀਜ਼ ਦੇ ਆਹ ਚੀਜ਼ਾਂ ਅਗਲਾ ਸਟੈਪ ਪੱਟਣਾ ਇਦੋਂ ਅੱਗੇ ਦਾ ਵੀ ਜਾਂ ਗਾਂਹ ਤੋਂ ਇਹੋ ਜਿਹਾ ਘਟਨਾ ਨਾ ਵਾਪਰੇ ਉਹਦੇ ਲਈ ਅਸੀਂ ਕੀ ਕਰਨਾ। ਹੁਣ ਜਿੱਦਾਂ ਜਿਹੜੇ ਢੰਗ ਨਾਲ ਚਲੋ ਮੰਨ ਲਓ ਉੱਥੇ ਧੱਕਾ ਮੁੱਕੀ ਜਾਂ ਇਹ ਤਾਂ ਮੰਨਦੇ ਨੀ ਵੀ ਹੋਈ ਨੀ ਧੱਕਾ ਮੁੱਕੀ, ਪਰ ਜਿੰਨੀ ਫੋਰਸ ਲੱਗੀ ਸੀ ਜਿੰਨਾ ਕੁਛ ਹੋਇਆ ਸੀ, ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜਾਂਦਾ ਉੱਥੇ ਤਾਂ ਹੋਰ ਸ਼ਹੀਦ ਖੜੇ ਹੋ ਜਾਂਦੇ ਸਾਡੇ ਸੀ, ਹੋਰ ਸ਼ਹੀਦ ਕਹਿ ਦਿੰਦੇ ਉਹਨਾਂ ਨੂੰ ਜਿਹੜਾ ਹਾਦਸੇ ਚ ਜਿਹੜੇ ਉੱਥੇ ਵਾਪਰਦੇ। ਸੋ ਇਹ ਚੀਜ਼ਾਂ ਅਸੀਂ ਕਦੋਂ ਤੱਕ ਕਰਾਂਗੇ, ਕਦੋਂ ਤੱਕ ਆਪਸ ਵਿੱਚ ਹੀ ਲੜੀ ਜਾਵਾਂਗੇ, ਆਪਸ ਵਿੱਚ ਹੀ ਉੱਥੇ ਦੁਨੀਆਂ ਨੂੰ ਗਲਤ ਸੁਨੇਹਾ ਦੇਈ ਜਾਵਾਂਗੇ। ਸਾਨੂੰ ਚਾਹੀਦਾ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਉਹ ਮੈਂ ਨੀ ਕਹਿੰਦਾ ਸਿਆਸੀ ਪਲੇਟਫਾਰਮ ਹੋਵੇ, ਅਕਾਲ ਤਖ਼ਤ ਸਾਹਿਬ ਦਾ ਪਲੇਟਫਾਰਮ ਹੋਵੇ, ਇੱਕ ਉੱਥੇ ਜਥੇਦਾਰ ਹੋਵੇ ਜਿਹੜੀ ਇੱਕ ਉਹ ਐਨਾ ਹੋਵੇ ਵੀ ਅੱਜ ਵਾਂਗੂ ਦੋ ਜਥੇਦਾਰ ਹੋ ਗਿਆ, ਉਹ ਜਥੇਦਾਰ ਵੀ ਕੋਈ ਇਹੋ ਜਿਹਾ ਬੰਦਾ ਹੋਵੇ ਜਿਹੜਾ ਕਿ ਪੂਛ ਜਿਹਦੇ ਪੂਛ ਨਾ ਹੀ ਹੋਵੇ ਕਿਉਂਕਿ ਉਹਨੂੰ ਹਲਾਉਣੀ ਪੈਂਦੀ ਹੈ ਜੇ ਹੋਊਗੀ ਤਾਂ ਪੂਛ, ਬਿਨਾਂ ਪੂਛ ਵਾਲਾ ਜਥੇਦਾਰ ਹੋਵੇ ਤਾਂ ਉੱਥੇ ਜਾ ਕੇ ਫਿਰ ਇੱਕ ਸਖ਼ਤ ਫੈਸਲੇ ਲਏ ਜਾਣ, ਕੌਮ ਨੂੰ ਸਿੱਧੀ ਸੇਧ ਦਿੱਤੀ ਜਾਵੇ ਤਾਂ ਜਾ ਕੇ ਦੇਣਾ। ਪਰ ਨਹੀਂ ਤਾਂ ਇਹ ਸਾਲ ਆਉਣਗੇ ਜਾਣਗੇ, ਇੱਕ ਦਿਨ ਅਸੀਂ ਨਾਰੇ ਲਾਵਾਂਗੇ ਤੇ ਫਿਰ ਅਸੀਂ ਚੁੱਪ ਕਰ ਜਾਵਾਂਗੇ, ਤੇ ਨਾ ਉਹ ਨਾਰਿਆਂ ਨਾਲ ਦੁਨੀਆਂ ਦੇ ਵਿੱਚ ਕੋਈ ਸੁਨੇਹਾ ਚੰਗਾ ਗਿਆ, ਨਾ ਕਿਰਪਾਨਾਂ ਲਹਿਰਾਉਣ ਨਾਲ ਕਿਸੇ ਦੁਨੀਆਂ ਦੇ ਹੋਰ ਸਮਾਜ ਦੇ ਵਿੱਚ। ਸਾਨੂੰ ਸਾਰੇ ਸਮਾਜ ਜਿੰਨੇ ਦੁਨੀਆਂ ਚ ਵੱਸਦੇ ਆ ਸਾਰਿਆਂ ਦੀ ਸਿਮਤੀ ਲੈਣੀ ਪੈਣੀ ਆ, ਤੇ ਉਹ ਸਿਮਤੀ ਆ ਨਾ ਜਿਹੜੀ ਉਹ ਤੁਸੀਂ ਸਮਾਜ ਦੇ ਵਿੱਚ ਤੁਸੀਂ ਇੱਕ ਗੱਲ ਨੋਟ ਕਰੋਗੇ, ਸਮਾਜ ਚ ਬਹੁਤਾਤ ਉਹਨਾਂ ਮੁਲਕਾਂ ਦੀ ਆ ਜਿਹੜੇ ਨਾਰੇ ਮੁਜ਼ਾਰੇ ਕਿਰਪਾਨਾਂ ਲਹਿਰਾਉਣ ਚ ਵਿਸ਼ਵਾਸ ਨਹੀਂ ਕਰਦੇ, ਤੇ ਉਹਨਾਂ ਦਾ ਸਹਿਯੋਗ ਹੀ ਸਾਨੂੰ ਮਿਲੂਗਾ ਤਾਂ ਜਾ ਕੇ ਜੇ ਤੁਸੀਂ ਖਾਲਿਸਤਾਨ ਦਾ ਅਪਣਾਉਣਾ ਚਾਹੁੰਦੇ ਹੋ ਨਾ, ਖਾਲਿਸਤਾਨ ਦਾ ਤੁਹਾਨੂੰ ਫਾਰਮੈਟ ਰਿਲੀਜ਼ ਕਰਨਾ ਪਊਗਾ, ਉਹ ਦੁਨੀਆਂ ਘਰ ਦੇ ਭਰ ਦੇ ਬੁੱਧੀਜੀਵੀਆਂ ਸ਼ਾਇਦ ਮੁਲਕਾਂ ਕੋਲੇ ਲਿਜਾਣਾ ਪਊਗਾ ਵੀ ਸਾਡਾ ਮੁਲਕ ਇਹੋ ਜਿਹਾ ਜਿਹੜੀ ਆ ਸੋਚੋ ਇਹਦੀ ਆਹ ਸੋਚ ਹੋਊਗੀ, ਧਰਮਾਂ ਪ੍ਰਤੀ ਸਾਡੀ ਆਹ ਰਵੱਈਆ ਹੋਊਗਾ। ਪਰ ਹੁਣ ਤਾਂ ਲੋਕਾਂ ਦੇ ਇੱਕ ਗੱਲ ਜੱਚੀ ਹੋਈ ਆ ਜਿਹੜੇ ਢੰਗ ਨਾਲ ਕਿਰਪਾਨਾਂ ਲਹਿਰਾਉਂਦੀਆਂ ਦੇਖ ਲੈਂਦੇ ਆ ਵੀ ਜੇ ਖਾਲਿਸਤਾਨ ਬਣਦਾ ਤਾਂ ਉਹ ਭਾਈ ਜੇ ਕੋਈ ਮੋਨਾ ਘੋਨਾ ਆਊਗਾ ਤਾਂ ਉਹਦੇ ਚਪੇੜ ਮਾਰਨਗੇ, ਜੇ ਕੋਈ ਵੀ ਹੋਊਗਾ ਉਹਨੂੰ ਕਹਿਣਗੇ ਵੀ ਹੁਣੇ ਬਾਲ ਰੱਖ ਜਾਏ। ਭਾਵੇਂ ਸਾਡੇ ਕੌਮ ਦੇ ਵਿੱਚ ਨਹੀਂ ਹੈ, ਸਾਨੂੰ ਪਤਾ ਅੰਦਰੂਨੀ ਅਸੀਂ ਸ਼ਾਇਦ ਇਹ ਚੀਜ਼ਾਂ ਨਹੀਂ ਕਰੀਏ, ਅੰਦਰੂਨੀ ਇਨਸਾਨੀਅਤ ਹੈ, ਪਰ ਲੋਕਾਂ ਦੇ ਮੂਹਰੇ ਤਾਂ ਇਹ ਮੈਸੇਜ ਗਿਆ ਹੋਇਆ ਨਾ, ਇਹ ਮੈਸੇਜ ਸਾਨੂੰ ਕਲੀਅਰ ਕਰਨਾ ਪਊਗਾ। ਜੇ ਤੁਸੀਂ ਖਾਲਿਸਤਾਨ ਹਮਾਇਤੀ ਹੋ ਨਾ ਵੀ ਬਣਾਉਣਾ ਚਾਹੁੰਦੇ ਹੋ, ਅਸੀਂ ਵੀ ਕੋਈ ਵਿਰੋਧੀ ਨਹੀਂ ਆ, ਸਾਨੂੰ ਵੀ ਕੋਈ ਉਹ ਨਹੀਂ ਹੈਗਾ, ਆਪਣੀ ਹੋਮਲੈਂਡ ਹੋਊਗੀ ਵਧੀਆ, ਜਿਹੜੀ ਮੈਂ ਉਹਨਾਂ ਚੀਜ਼ਾਂ ਤੋਂ ਵੀ ਮੁਣ ਕਰਾਂ ਜਿਹੜੇ ਲੋਕ ਕਹਿੰਦੇ ਨਾ ਵੀ ਖਾਲਿਸਤਾਨ ਦਾ ਬਾਰਡਰ ਨਹੀਂ ਕਿਸੇ ਸਮੁੰਦਰ ਨਾਲ ਲੱਗਦਾ, ਉਹ ਐਂ ਹੋ ਜੂ, ਉਹ ਭੁੱਖਾ ਮਰ ਜੂ, ਇਹ ਚੀਜ਼ਾਂ ਤੋਂ ਮੈਂ ਸਾਰੀਆਂ ਤੇ ਸਟੱਡੀ ਕੀਤੀ ਹੈ, ਕਦੇ ਵੀ ਨਹੀਂ ਹੁੰਦਾ। ਇਹ ਤਾਂ ਇੱਕ ਕੁਝ ਇੱਕ ਉਹੋ ਜਿਹੇ ਬੁੱਧੀਜੀਵੀ ਇੱਕ ਭਰਮ ਪਾਲਦੇ ਆ ਵੀ ਜੇ ਇੱਕ ਵੱਖਰਾ ਜ਼ਮੀਨ ਬਣ ਗਈ ਤਾਂ ਉਹ ਭੁੱਖਾ ਮਰੂਗਾ, ਭੁੱਖਾ ਭਾਖਾ ਕੁਛ ਨਹੀਂ ਮਰਦਾ। ਦੁਨੀਆਂ ਦੇ ਵਿੱਚ 70-75 ਕੰਟਰੀ ਜਿਹੜੇ ਲੌਕਡ ਆ, ਲੈਂਡ ਲੌਕਡ ਆ, 4 ਸਪੇਰੋਂ ਜ਼ਮੀਨ ਨਾਲ ਲੌਕ ਆ, ਉਹ ਵੀ ਸਰਵਾਈਵ ਕਰਦੇ ਆ ਤੇ ਉਹ ਵੀ ਆਪਣੀ ਹੋਂਦ ਆ ਉਹਨਾਂ ਦੀ ਵੀ, ਉਹ ਕੋਈ ਚੱਕਰ ਨਹੀਂ ਹੈਗਾ। ਚੱਕਰ ਜਿਹੜਾ ਹੈਗਾ ਸਾਡੀਆਂ ਪਾਲਿਸੀਜ਼ ਆ, ਵੀ ਸਾਡੀਆਂ ਪਾਲਿਸੀਜ਼ ਕੀ ਹੋਣੀਆਂ ਦੁਨੀਆਂ ਲਈ, ਸਾਡੀ ਲੋਕਾਂ ਲਈ, ਆਪਦੀ ਜਨਤਾ ਲਈ ਕੀ ਪਾਲਿਸੀਜ਼ ਹੋਣੀਆਂ। ਇਹ ਪਾਲਿਸੀ ਜਿੰਨਾ ਚਿੱਕ ਅਸੀਂ ਕਾਗਜ਼ ਤੇ ਲਿਆ ਕੇ ਲੋਕਾਂ ਨੂੰ ਜਾਣੂ ਨਹੀਂ ਕਰਾਉਂਦੇ, ਉਹਨਾਂ ਚਿੱਕ ਇਹ ਗੱਲਾਂ ਬਚਕਾਨਾ ਗੱਲਾਂ ਵੀ ਇੱਕ ਜੋਸ਼ ਦੇ ਵਿੱਚ ਆ ਕੇ ਨਾਰੇ ਮੁਜਾਰੇ ਨਵੀਂ ਉਮਰ ਦੇ ਮੁੰਡਿਆਂ ਨੇ ਕਿਰਪਾਨਾਂ ਕੱਢੀਆਂ ਲਹਿਰਾਈਆਂ ਤੇ ਚਲੇ ਗਏ, ਤੇ ਉਹਦੇ ਨਾਲ ਦੱਸੋ ਮਿਲ ਗਿਆ ਜਾਂ ਮਿਲ ਜੂਗਾ? ਇਹ ਆਸ, ਚਾਹੇ ਮੇਰੇ ਸ਼ਬਦ ਕਈਆਂ ਨੂੰ ਕੌੜੇ ਲੱਗਣਗੇ, ਪਰ ਇਹ ਇੱਕ ਸੱਚਾਈ ਆ ਜੀ। ਇਹਨੂੰ ਜੇ ਕੋਈ ਵੀ ਪਤੰਗ ਦੀ ਡੋਰ ਉਲਝੇ ਨਾ, ਤੇ ਉਹਦਾ ਜੇ ਸੁਲਝਾਉਣੀ ਹੋਵੇ ਤਾਂ ਉਹਦਾ ਇੱਕ ਸਿਰਾ ਫੜਨਾ ਪੈਂਦਾ, ਸਿਰਾ ਫੜ ਕੇ ਹੀ ਸੁਲਝਾਈ ਜਾ ਸਕਦੀ ਆ, ਨਹੀਂ ਨਹੀਂ ਸੁਲਝਦੀ। ਪਰ ਅਸੀਂ ਤਾਂ ਆਪ ਮੁਹਾਰੇ ਬੇਮੁਹਾਰੇ ਹੋ ਕੇ ਕੰਮ ਕਰ ਰਹੇ ਹਾਂ, ਤੇ ਬੇਮੁਹਾਰੀਆਂ ਦੇ ਵਿੱਚ ਹੀ ਇਹ ਜਿਹੜੇ ਨੁਕਸਾਨ ਪਹਿਲਾਂ ਵੀ ਬਹੁਤ ਜ਼ਿਆਦਾ ਖਾਧਾ ਤੇ ਨੁਕਸਾਨ ਹੁਣ ਵੀ ਸਾਡਾ ਹੋਊਗਾ, ਤੇ ਕੱਲ ਵੀ ਮੇਰੀ ਤਾਂ ਸਾਰਾ ਦਿਨ ਇਹੀ ਨਿਗਾਹ ਰਹੀ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜੇ। ਜਿਹੜੇ ਢੰਗ ਦਾ ਉੱਥੇ ਮਿਲਟਰੀ ਪੈਰਾ ਮਿਲਟਰੀ ਫੋਰਸ ਹੋਰ ਚੀਜ਼ਾਂ ਲਾਈਆਂ ਹੋਈਆਂ ਸਨ ਜਿਹੜੀਆਂ ਉੱਥੇ, ਤਾਂ ਉਹਨਾਂ ਤੋਂ ਲੱਗਦਾ ਸੀ ਵੀ ਮਾਹੌਲ ਕਦੋਂ ਵੀ ਗੜਬੜਾ ਸਕਦਾ, ਤੇ ਇਹ ਵੀ ਹੋ ਸਕਦਾ ਸੀ। ਮੇਰੀ ਤਾਂ ਇੱਕ ਸੋਚ ਇਹ ਵੀ ਜਾਂਦੀ ਸੀ ਵੀ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਆ, ਤੇ ਬਾਦਲਾਂ ਨੂੰ ਵੀ ਲੱਗਦਾ ਜਾਂਦਾ ਵੀ ਐਤਕੀ ਉਹ ਗੱਲ ਨੀ ਬਣਦੀ, ਤੇ ਹੋ ਸਕਦਾ ਜਾਣ ਬੁੱਝ ਕੇ ਵੀ ਕੋਈ ਸ਼ਰਾਰਤ ਕੀਤੀ ਸਿਆਸੀ ਪੱਧਰ ਤੇ ਵੀ ਕੀਤੀ ਜਾ ਸਕਦੀ ਸੀ। ਪਰ ਚਲੋ ਜੀ, ਸੁਖਾਵੇਂ ਢੰਗ ਨਾਲ ਜਿਹੜਾ ਨਿਬੜ ਗਿਆ ਇਹਦੇ ਲਈ ਆਪਾਂ ਤਾਂ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਵੀ। ਪਰ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਮੱਤ ਬਖਸ਼ੇ ਵਾਹਿਗੁਰੂ ਸਾਡੀ ਕੌਮ ਨੂੰ, ਤੇ ਇਕਜੁੱਟਤਾ ਹੋਵੇ ਸਾਰਿਆਂ ਦੇ ਵਿੱਚ, ਇਕੱਠੇ ਹੋਈਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਟ੍ਰੈਟਜੀ ਜਿਹਨੂੰ ਰਣਨੀਤੀ ਕਹਿੰਦੇ ਆ ਉਹ ਬਣਾਈਏ, ਤਾਂ ਰਣਨੀਤੀ ਬਣ ਕੇ ਹੀ ਕੋਈ ਕੰਮ ਚੱਲੂਗਾ। ਇਹ ਨਹੀਂ ਚੱਲਦਾ ਗਾ ਜਿਹੜੇ ਢੰਗ ਨਾਲ ਮੇਰੇ ਵਰਗੇ ਬੁੱਧੀਜੀਵੀ ਬਣੇ ਬੈਠੇ ਨਾ, ਉਸ ਢੰਗ ਨਾਲ ਨਹੀਂ ਕੰਮ ਚੱਲਣਾ
ਜੀ। ਬਿਲਕੁਲ, ਤੇ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਇਸੇ ਖਬਰ ਦੇ ਨਾਲ ਆਪਣੀ ਸਹਿਮਤੀ ਪ੍ਰਗਟਾਈ ਹੈ ਜੀ। ਜਸਵਿੰਦਰ ਸਿੰਘ ਹੋਰਾਂ ਨੇ ਸਾਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ, ਤੇ ਕਹਿੰਦੇ ਜਪਾਨ ਸਭ ਤੋਂ ਵੱਡਾ ਐਗਜ਼ਾਮਪਲ ਹੈ। ਮੈਨੂੰ ਲੱਗਦਾ ਕਿ ਅਸੀਂ ਗੱਲ ਕਰ ਰਹੇ ਸੀਗੇ ਹੁਣੇ ਇੱਕ ਵਿਧੀ ਵਿਧਾਨ ਚਾਹੀਦਾ ਲੈਣ ਜੀ। ਬਿਲਕੁਲ, ਤੇ ਮੈਨੂੰ ਲੱਗਦਾ ਉਸੇ ਬਾਰੇ ਜਸਵਿੰਦਰ ਸਿੰਘ ਹੋਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਜੀ।
ਜੀ ਜੀ ਬਿਲਕੁਲ, ਉਹ ਤਾਂ ਜਿਹੜੇ ਲੋਕ ਨਾ ਇਹ ਮੈਂ ਦੇਖਿਆ ਜਦੋਂ ਕਿਤੇ ਚਾਰ ਬੰਦੇ ਇਕੱਠੇ ਹੋ ਜਾਂਦੇ ਆ, ਦਸ ਬੰਦੇ ਇਕੱਠੇ ਹੋ ਜਾਂਦੇ, ਤੇ ਉੱਥੇ ਨਾ ਆਪਸ ਵਿੱਚ ਮੁੱਦੇ ਛਿੜਦੇ ਆ। ਜੇ ਤਾਂ ਹੁਣ ਉੱਥੇ ਉਸਾਰੂ ਮੁੱਦਾ ਛਿੜ ਜੇ ਤਾਂ ਉਹ ਉਸਾਰੂ ਦੇ ਨਤੀਜੇ ਆ ਸਕਦੇ ਆ, ਪਰ ਉੱਥੇ ਨਾ ਲੱਸੀ ਰਿੜਕੀ ਜਾਂਦੀ ਆ ਅਕਸਰ ਹੀ। ਤੇ ਜੋ ਲੱਸੀ ਰਿੜਕੀ ਜਾਂਦੀ ਆ ਉਹਨਾਂ ਚੋਂ ਮੇਰੇ ਵਰਗੇ ਨੇ ਜਿਹਨੇ ਇੱਕ ਅੱਧੀ ਕਿਤਾਬ ਪੜ੍ਹੀ ਹੁੰਦੀ ਆ, ਫਿਰ ਉਹ ਦਲੀਲ ਦੇ ਦਿੰਦਾ ਇੱਕ ਅੱਧੀ, ਉਹ ਦਲੀਲ ਦੇ ਕੇ ਤੇ ਫਿਰ ਉਸ ਮੁੱਦੇ ਨੂੰ ਮੁੱਖ ਹੀ ਦੂਜੇ ਪਾਸੇ ਮੋੜ ਦਿੰਦਾ। ਤੇ ਇਹ ਅਕਸਰ ਮੈਂ ਬਹੁਤ ਸਾਰੀਆਂ ਮਹਿਫਲਾਂ 'ਚ ਇਹ ਦਲੀਲ ਸੁਣਦਾ, ਉਹ ਖਾਲਿਸਤਾਨ ਦਾ ਕੀ ਬਣਨਾ, ਉਹਦੀ ਤਾਂ ਜ਼ਮੀਨ ਤਾਂ ਚਾਰ ਸਪੇਰੋਂ ਲੌਕ ਹੋ ਜੂਗੀ, ਬਸ ਫਿਰ ਇਹ ਕੀ ਕਰੂਗਾ, ਵਪਾਰ ਕਿੱਥੇ ਕਰੂਗਾ, ਫਲਾਨਾ ਕਿੱਥੇ ਕਰੂਗਾ। ਇਹ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਗੱਲਾਂ ਕਰਦੇ ਨਾ, ਉਹ ਅਰਧ ਗਿਆਨੀ ਅਰਧ ਨੌਲੇਜ ਵਾਲੇ ਬੰਦੇ ਆ। ਮੈਂ ਚਾਹੇ ਹਮਾਇਤੀ ਹਾਂ ਜਾਂ ਨਾ ਹਾਂ ਵੱਖਰੀ ਗੱਲ ਆ, ਪਰ ਜਿਹੜੀ ਗੱਲ ਝੂਠ ਜਾਂ ਕਿਸੇ ਚੀਜ਼ ਨੂੰ ਦੀ ਹੋਂਦ ਬਣਾਉਣ ਲਈ ਜਾਂ ਕਿਸੇ ਚੀਜ਼ ਨੂੰ ਲਿਆਉਣ ਲਈ ਉਹਨੂੰ ਮਾੜੀ ਕਹੀ ਜਾਂਦੀ ਆ, ਗਲਤ ਤਰੀਕੇ ਨਾਲ ਦੱਸੀ ਜਾਂਦੀ ਆ, ਮੈਂ ਉਹਨੂੰ ਗਲਤ ਨੂੰ ਗਲਤ ਕਹੂੰਗਾ। ਮੈਂ ਇਸ ਚੀਜ਼ ਦੇ ਵਿੱਚ ਰਾਜੀ ਨਹੀਂ ਹਾਂ ਵੀ ਅਸੀਂ ਟੁਕੜੇ ਕਰ ਕਰਕੇ ਆਪਦੇ ਆਪ ਨੂੰ ਛੋਟਾ ਕਰਦੇ ਜਾਈਏ। ਮੈਂ ਤਾਂ ਇੱਕ ਗੱਲ ਦੇ ਉੱਤੇ ਰਾਜੀ ਹਾਂ ਵੀ ਜੇ ਅਸੀਂ ਕੁਰਬਾਨੀਆਂ ਦਿੱਤੀਆਂ, ਅਸੀਂ ਸਾਬਤ ਕਰਤਾ ਵੀ 80-90% ਕੁਰਬਾਨੀਆਂ ਭਾਰਤ ਨੂੰ ਛੁਡਾਉਣ ਲਈ ਅਸੀਂ ਦਿੱਤੀਆਂ, ਸਿੱਖ ਕੌਮ ਨੇ ਦਿੱਤੀਆਂ, ਤੇ ਅਸੀਂ ਭਾਰਤ ਇੰਨਾ ਸੌਖਾ ਉਹਨਾਂ ਨੂੰ ਕਿਉਂ ਛੱਡ ਦਈਏ, ਕਿਉਂ ਮੁੱਠੀ ਦੇ ਵਿੱਚ ਆ ਜਾਈਏ? ਅਸੀਂ ਕੁਰਬਾਨੀਆਂ ਦੇ ਕੇ ਭਾਰਤ ਆਜ਼ਾਦ ਕਰਵਾਇਆ ਤਾਂ ਫਿਰ ਅਸੀਂ ਸਾਰਾ ਭਾਰਤ ਨੂੰ ਅਸੀਂ ਆਪਦੇ ਹੇਠ ਲੈਣਾ ਚਾਹੀਦਾ, ਸਾਡੀ ਤਾਂ ਇਹ ਸੋਚ ਆਉਣੀ ਚਾਹੀਦੀ ਆ। ਜੇ ਅਸੀਂ ਕੁਰਬਾਨੀਆਂ ਦਿੱਤੀਆਂ ਐਡੇ ਵੱਡੇ ਮੁਲਕ ਨੂੰ ਛੁਡਾਉਣ ਲਈ, ਕੀ ਕੁਝ ਨੀ ਅਸੀਂ ਕੀਤਾ, ਤੇ ਅੱਜ ਅਸੀਂ ਛੱਡ ਕੇ ਸਾਰਾ ਕੁਝ ਤੇ ਇੱਕ ਪਹੁੰਚੇ ਜਿੰਨੇ ਪੰਜਾਬ ਨੂੰ ਅੱਖੇ ਕਹੀਏ, ਅੱਗੇ ਘਟਾ ਘਟਾ ਕੇ ਪੰਜਾਬੀ ਬੋਲਦਾ ਸੂਬਾ ਅਸੀਂ ਦੇਖ ਲਓ ਕਿੱਡੇ ਛੋਟੇ ਹੋ ਗਏ ਆ। ਤੇ ਜੇ ਅਸੀਂ ਇਹਨੂੰ ਵੀ ਅਸੀਂ ਅੱਕੀ ਵੀ ਅਸੀਂ ਇਹਦੇ ਚ ਸਿਮਟ ਕੇ ਰਹਿ ਕੇ ਤੇ ਇਹਨੂੰ ਮੁਲਕ ਬਣਾਈਏ, ਤਾਂ ਮੇਰਾ ਤਾਂ ਇਹ ਸੋਚ ਆ ਵੀ ਜੇ ਮੁਲਕ ਹੀ ਬਣਾਉਣਾ ਤਾਂ ਸਾਡਾ ਤਾਂ ਭਾਈ ਸਾਡੇ ਭਾਰਤ ਦੇ ਉੱਤੇ ਹੋਣਾ ਚਾਹੀਦਾ ਕਬਜ਼ਾ, ਕਿਉਂਕਿ ਜਦੋਂ ਅਸੀਂ ਛੁਡਾਉਣ ਦੇ ਅਸੀਂ ਆ ਉਹਦੇ ਚ ਛੁਡਾਉਣ ਚ ਸਭ ਤੋਂ ਵੱਡੇ ਭਾਈਵਾਲ। ਹੁਣ ਤੁਸੀਂ ਦੇਖੋ ਵੀ ਜੇ ਕਿਸੇ ਬੰਦੇ ਨੇ ਅੱਜ ਕਿਸੇ ਚੀਜ਼ ਚ ਇਨਵੈਸਟਮੈਂਟ ਕੀਤੀ ਆ, ਮੰਨ ਲਓ 50 ਪੈਸੇ ਇਨਵੈਸਟਮੈਂਟ ਕੀਤੀ ਆ, ਉਹ ਆਪਦੇ ਅੱਧ ਦਾ ਦਾਵਾ ਤਾਂ ਠੋਕੂ ਹੈ ਨਾ, ਸਾਡੀ ਇਨਵੈਸਟਮੈਂਟ ਤਾਂ 90% ਹੋਈ ਆ ਤੇ ਅਸੀਂ ਦਾਵਾ ਛੱਡੀ ਜਾਂਦੇ ਆ। ਮੈਨੂੰ ਤਾਂ ਇਸ ਚੀਜ਼ ਦੇ ਉੱਤੋਂ ਸਭ ਤੋਂ ਵੱਡੀ ਹੈਰਾਨੀ ਆਉਂਦੀ ਆ। ਪਰ ਜੇ ਰਹੀ ਗੱਲ ਚਲੋ ਜਿਵੇਂ ਲੋਕ ਜ਼ਿਆਦੇ ਲੋਕ ਜਿੱਧਰ ਹੋਣ ਜਾਂ ਉਹਨਾਂ ਨੂੰ ਖਾਲਿਸਤਾਨ ਛੋਟਾ ਲੈ ਕੇ ਵੀ ਖੁਸ਼ੀ ਮਿਲਦੀ ਆ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਸਾਨੂੰ ਇਹ ਉਹ ਲੋਕਾਂ ਦੇ ਪ੍ਰੋਬਲਮ ਆ ਜਿਹੜੇ ਗੁੰਮਰਾਹ ਕਰਦੇ ਆ, ਇੱਕ ਪਾਸੇ ਗੁੰਮਰਾਹ ਕਰਦੇ ਆ ਵੀ ਇਹ ਲੈਂਡ ਲੌਕ ਹੋ ਜੂਗਾ, ਦੂਜੇ ਪਾਸੇ ਗੁੰਮਰਾਹ ਇਸ ਢੰਗ ਨਾਲ ਕੀਤਾ ਜਾਂਦਾ ਵੀ ਉਹ ਦੱਸਦੇ ਹੀ ਨਹੀਂ ਵੀ ਖਾਲਿਸਤਾਨ ਹੋਊਗਾ ਕਿਹੋ ਜਿਹਾ, ਉੱਥੇ ਪਾਲਿਸੀਜ਼ ਕੀ ਹੋਣਗੀਆਂ। ਮੈਂ ਮਿੰਟਾਂ ਹੀ ਕੱਢ ਲਈਆਂ, ਬਹੁਤ ਲੋਕਾਂ ਨੂੰ ਕਿਹਾ ਵਟਸਐਪ ਤੇ ਜਾਂ ਫੇਸਬੁੱਕ ਤੇ ਥੋੜੇ ਬਹੁਤ ਆ ਜਾਣਗੇ, ਉੱਥੇ ਐ ਹੋਊ ਉੱਥੇ ਹੋਊ, ਉਹ ਤਾਂ ਮੇਰੇ ਵਰਗੇ ਨੇ ਕ੍ਰੀਏਟ ਕੀਤੇ ਹੋਏ ਕਮੈਂਟਸ ਆ। ਜੇ ਕੋਈ ਬੰਦਾ ਕੋਈ ਇੱਕ ਕਮੇਟੀ ਬਣੇ, ਇੱਕ ਅਕਾਲ ਤਖ਼ਤ ਸਾਹਿਬ ਤੋਂ ਫਰਮਾਨ ਜਾਰੀ ਹੋਵੇ, ਉੱਥੋਂ ਨੁਕਤੇ ਜਾਰੀ ਹੋਣ ਵੀ ਆਹ ਲਓ ਜੀ ਆ ਪਿਆ ਲਿਖਿਆ ਸੰਵਿਧਾਨ, ਆ ਸੰਵਿਧਾਨ ਹੋਊਗਾ ਜੇ ਇਸ ਸੰਵਿਧਾਨ ਦੇ ਤਹਿਤ ਤੁਸੀਂ ਤੁਹਾਨੂੰ ਚੰਗਾ ਲੱਗਦਾ ਤਾਂ ਠੀਕ ਆ। ਹੁਣ ਅਸੀਂ ਗੁਰਦੁਆਰੇ ਸਾਹਿਬ ਦਾ ਇੱਥੇ ਪ੍ਰੋਜੈਕਟ ਸ਼ੁਰੂ ਕੀਤਾ ਐਡਲੇਡ ਦੇ ਵਿੱਚ, ਸਭ ਤੋਂ ਪਹਿਲਾਂ ਉਹਦਾ ਸੰਵਿਧਾਨ ਲਿਖਿਆ, ਸੰਵਿਧਾਨ ਲਿਖ ਕੇ ਉਹਨੂੰ ਵੈਬਸਾਈਟ ਦੇ ਉੱਤੇ ਪਾਇਆ, ਵੈਬਸਾਈਟ ਤੇ ਪਾ ਕੇ ਲੋਕਾਂ ਤੋਂ ਰਾਏ ਮੰਗੀ ਵੀ ਕੀ ਇਹ ਸੰਵਿਧਾਨ ਚ ਤੁਹਾਨੂੰ ਲੱਗਦਾ ਵੀ ਚਾਰ ਦਿਨਾਂ ਨੂੰ ਗੁਰਦੁਆਰੇ ਨੂੰ ਵੀ ਹਾਈਜੈਕ ਕਰ ਲਿਆ ਜਾਊਗਾ ਜਾਂ ਕਿਸੇ ਇੱਕ ਦਾ ਹੀ ਕਬਜ਼ਾ ਹੋ ਜਾਊਗਾ ਜਾਂ ਇਹਦੇ ਤੇ ਪ੍ਰਧਾਨਗੀਆਂ ਦਾ ਰੌਲਾ, ਜੇ ਲੱਗਦਾ ਤਾਂ ਪਲੀਜ਼ ਆਪਦੀਆਂ ਸਾਨੂੰ ਸੋਧਾਂ ਭੇਜੋ। ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸਾਨੂੰ ਸੋਧਾਂ ਭੇਜੀਆਂ, ਅਸੀਂ ਉਹ ਸੋਧਾਂ ਠੀਕ ਕਰ ਲਈਆਂ। ਸੋ ਇੱਦਾਂ ਇੱਦਾਂ ਹੋਣਾ ਚਾਹੀਦਾ ਸਾਡਾ
ਜੀ। ਤੇ ਬ੍ਰਾਟ ਸਾਹਿਬ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਮੈਨੂੰ ਲੱਗਦਾ ਕਿ ਇਸ ਗੱਲਬਾਤ ਦੇ ਵਿੱਚ ਆਪਣੇ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ। ਜਸਵਿੰਦਰ ਸਿੰਘ ਹੋਰਾਂ ਨੇ ਇੱਕ ਵਾਰ ਫੇਰ ਕਿਹਾ ਜੀ ਕਿ 1948 ਦਾ ਵਰਾ ਜਿਹੜਾ ਜੀ ਉਹਦੇ ਬਾਰੇ ਗੱਲ ਕੀਤੀ ਹੈ, ਨਾਲ ਹੀ ਕਹਿੰਦੇ ਜਪਾਨ ਚ ਨਾਰੇ ਨੀ ਲੱਗਦੇ ਆਫਟਰ ਪਰਮਾਣੂ ਬੋਮ, ਤੇ ਜਿਹੜੀ ਮੈਨੂੰ ਲੱਗਦਾ ਕਿ ਤਬਾਹੀ ਦੀ ਗੱਲ ਉਹ ਕਰ ਰਹੇ ਆ।
ਜੀ ਬਿਲਕੁਲ, ਉਹਦਾ ਕਾਰਨ ਅਮਰਦੀਪ ਇਹੀ ਸੀ ਵੀ ਉਹ ਪੱਥਰ ਚੱਟ ਕੇ ਨੀ ਖੜਦੇ ਜਿਹੜਾ ਬੰਦਾ, ਉਹ ਮੱਛੀ ਪੱਥਰ ਚੱਟ ਕੇ ਖੜੀ ਆ, ਜਪਾਨ ਦੀ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਟਿੱਕ ਕੇ ਖੜ ਗਈ, ਤੇ ਉਹਨੇ ਆਪਦਾ ਸਾਰਾ ਕੁਛ ਉਹਨੂੰ ਪਤਾ ਲੱਗ ਗਿਆ ਵੀ ਨਾਰੇ ਮੁਜ਼ਾਰਿਆਂ ਨਾਲ ਤਰੱਕੀ ਨੀ ਹੋਣੀ, ਨਾਰੇ ਮੁਜ਼ਾਰਿਆਂ ਨਾਲ ਅੱਗੇ ਨੀ ਵਧਿਆ ਜਾਣਾ, ਨਾਰੇ ਮੁਜ਼ਾਰਿਆਂ ਨਾਲ ਦੁਨੀਆਂ ਦੇ ਹਾਨ ਦਾ ਨੀ ਹੋਇਆ ਜਾਂਦਾ। ਸੋ ਜੇ ਅਸੀਂ ਦੁਨੀਆਂ ਦੇ ਹਾਨ ਦਾ ਹੋਣਾ ਤਾਂ ਸਾਨੂੰ ਕੰਮ ਕਰਨਾ ਪਊਗਾ, ਕੰਮ ਕਰਨਾ ਪਊ, ਉਹਦੇ ਨਤੀਜੇ ਦਿਖਾਉਣੇ ਪੈਣਗੇ, ਉਹ ਸਾਰਾ ਸਿਸਟਮ ਕਰਨਾ ਪਊਗਾ। ਜਦੋਂ ਅਸੀਂ ਨਤੀਜੇ ਹੀ ਨੀ ਦਿਖਾਉਂਦੇ, ਕੋਈ ਕੰਮ ਹੀ ਨਹੀਂ ਕਰਦੇ, ਤਾਂ ਉਹ ਕੁਛ ਨਹੀਂ ਹੋਊਗਾ। ਹੁਣ ਅੱਜ ਗ੍ਰਿਫਤ ਖੇਡਾਂ ਦੀ ਗੱਲ ਚੱਲਦੀ ਆ ਵੀ 20 ਸਾਲ ਹੋ ਗਏ ਗ੍ਰਿਫਤ ਖੇਡਾਂ ਚੱਲਦੀਆਂ ਨੂੰ, ਸਿੱਖ ਖੇਡਾਂ ਦੀ ਗੱਲ ਚੱਲਦੀ ਆ ਵੀ 30 ਸਾਲ ਹੋ ਗਏ ਸਿੱਖ ਖੇਡਾਂ ਚੱਲਦੀਆਂ ਨੂੰ। ਹੁਣ ਉਹਨਾਂ ਸਿੱਖ ਖੇਡਾਂ ਜਾਂ ਗ੍ਰਿਫਤ ਖੇਡਾਂ ਦੇ ਮਾਮਲੇ ਚ ਮੈਂ ਤੁਹਾਨੂੰ ਜੇ ਅੰਦਰਲੀ ਗੱਲ ਦੱਸਾਂ ਵੀ ਅੰਦਰਲੀ ਗੱਲ ਦੇ ਇਹ ਆ ਵੀ ਇੱਕ ਜਾਂ ਦੋ ਬੰਦੇ ਹਰ ਸਾਲ ਢੰਗ ਨਾਲ ਉਹਦੀ ਵਿਰੋਧਤਾ ਕਰਦੇ ਆ, ਆਪਦੇ ਢੰਗ ਨਾਲ ਉਹਦੇ ਤੇ ਕਿੰਤੂ ਪਰੰਤੂ ਉਠਾਉਂਦੇ ਆ, ਦੋ ਚਾਰ ਬੰਦੇ ਵੀ ਉੱਥੇ ਆਇਆ ਹੁੰਦਾ, ਉੱਥੇ ਉਹ ਕਰਦੇ ਆ, ਉੱਥੇ ਬੋ ਕਰਦੇ ਆ, ਪਰ ਉਹਨਾਂ ਬੰਦਿਆਂ ਨੂੰ ਇਹ ਨੀ ਪਤਾ ਵੀ ਜੇ ਕੋਈ ਚੀਜ਼ ਨੂੰ 30 ਸਾਲ ਚੱਲਦੀ ਨੂੰ ਹੋ ਗਏ ਤਾਂ ਉਹਦੇ ਪਿੱਛੇ ਕਿੰਨੇ ਸੋਰਸਿਸ, ਕਿੰਨੀ ਪਾਵਰ ਲੱਗੀ ਹੋਊਗੀ, ਤੇ ਕਿੱਥੇ ਜਾ ਕੇ ਫੇਰ ਉਹ ਕਾਮਯਾਬ ਹੋਈਆਂ ਤੇ ਅੱਜ 30 ਸਾਲ ਜਾਂ 20 ਸਾਲ ਦੇ ਮੁਕਾਮ ਤੇ ਪਹੁੰਚੀਆਂ। ਕਿੱਡਾ ਸੌਖਾ ਕਹਿਣਾ ਇੱਕ ਸੈਕਿੰਡ ਦੇ ਵਿੱਚ ਕਿਸੇ ਵੀ ਚੀਜ਼ ਨੂੰ ਨਿੰਦਣਾ, ਇੱਕ ਮਿੰਟ ਕੋਈ ਜ਼ੋਰ ਲੱਗਦਾ, ਕੋਈ ਨਾ ਪੈਸਾ ਲੱਗਿਆ, ਨਾ ਸੋਰਸਿਸ ਲੱਗੇ, ਨਾ ਕੋਈ ਟਾਈਮ ਲੱਗਿਆ। ਮੇਰੇ ਵਰਗੇ ਨੇ ਕਹਿ ਤਾ ਉਹ ਕਿਹੜੀਆਂ ਸਿੱਖ ਖੇਡਾਂ, ਕਿਹੜੀਆਂ ਗ੍ਰਿਫਤ ਖੇਡਾਂ, ਐਵੇਂ ਫਰਾਡ ਕਰਦੇ ਆ, ਉੱਥੇ ਡਰਾਮੇ ਕਰਦੇ ਆ ਲੋਕ, ਫਲਾਨਾ, ਏਦੀ ਦੋ ਗੱਲਾਂ ਹੀ ਕਹਿਣੀਆਂ ਤੇ। ਪਰ ਜਿਹੜੀ ਉਹਨਾਂ ਦੇ ਪਿੱਛੇ ਸੋਰਸਿਸ ਲੱਗੇ ਆ ਉਹ ਦੇਖੋ, ਉਹਨਾਂ ਉਹ ਕਿਵੇਂ ਉੱਥੋਂ ਤੱਕ ਪਹੁੰਚੇ ਆ, ਉਹਨਾਂ ਦੀ ਕਦਰ ਨਹੀਂ ਹੈ ਸਾਨੂੰ। ਸਾਨੂੰ ਕਦਰ ਆ ਸਿਰਫ ਇਹਨਾਂ ਚੀਜ਼ਾਂ ਦੀ ਵੀ ਅਸੀਂ ਗੱਲ ਨੂੰ ਟੋਕਣਾ ਕਿਵੇਂ ਆ, ਅਸੀਂ ਗੱਲ ਨੂੰ ਮੂਹਰੋਂ ਰੋਕਣਾ ਕਿਵੇਂ ਆ, ਬਸ। ਇਸ ਕਰਕੇ ਸਾਡੀ ਕੌਮ ਦੇ ਵਿੱਚ ਨਾ ਇਹ ਬਹੁਤ ਵੱਡੀ ਉਹ ਆ ਵੀ ਉਸਾਰੂ ਪਾਣਾ ਜਿਹੜਾ ਉਹ ਕਿਤੇ ਨਾ ਕਿਤੇ ਮੁੱਕ ਚੁੱਕਿਆ।
ਜੀ ਬਿਲਕੁਲ, ਤੇ ਬਹੁਤ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਜਦੋਂ ਤੁਸੀਂ ਵੀ ਦੱਸਿਆ ਕਿ ਵਿਧੀ ਵਿਧਾਨ ਜਿਹੜਾ ਇੱਕ ਬਹੁਤ ਜ਼ਰੂਰੀ ਹੈ, ਹਨਾ, ਜੇ ਸਾਡੇ ਕੋਲ ਵਿਧੀ ਵਿਧਾਨ ਹੀ ਹੈ ਨੀਗਾ ਕੋਈ, ਤਾਂ ਫਿਰ ਉਹਦੇ ਲਈ ਸਿਰਫ ਜਿਹੜੇ ਖਾਲਿਸਤਾਨ ਦੇ ਨਾਰੇ ਲਾਉਣੇ ਜਾਂ ਫਿਰ ਗਰਮ ਦਲੀ ਹੋਣ ਦਾ ਜਿਹੜਾ ਸਬੂਤ ਹੈ ਇਸ ਢੰਗ ਦੇ ਨਾਲ ਦੇਣਾ ਜਿਹੜਾ ਉਹ ਓਨਾ ਕਾਰਗਰ ਸਿੱਧ ਨਹੀਂ ਹੋ ਸਕਦਾ। ਸੋ ਬਰਾੜ ਸਾਹਿਬ, ਜਦੋਂ ਅਸੀਂ ਕੱਲ ਦੇ ਸਮਾਗਮ ਦੀ ਗੱਲ ਕਰੀਏ ਤੇ ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਵੀ ਕਹਿੰਦੇ ਜੀ ਸੰਦੇਸ਼ ਜਾਰੀ ਕੀਤਾ ਇਸ ਮੌਕੇ ਤੇ ਦੂਜੇ ਪਾਸੇ ਉਧਰ ਦਮਦਮੀ ਟਕਸਾਲ ਵੱਲੋਂ ਵੀ ਜਿਹੜਾ ਇਹ ਘੱਲੂਘਾਰਾ ਦਿਵਸ ਹੈ ਜਾਂ ਫਿਰ ਸਾਕਾ ਨੀਲਾ ਤਾਰਾ ਦਾ ਦਿਹਾੜਾ ਜਿਹੜਾ ਜੀ ਉਹਨੂੰ ਯਾਦ ਕਰਦਿਆਂ ਮਨਾਇਆ ਗਿਆ, ਤੇ ਹਰਨਾਮ ਸਿੰਘ ਧੁੰਮਾ ਹੋਰਾਂ ਨੇ ਅਗਵਾਈ ਕੀਤੀ ਇਸ ਸਾਰੇ ਸਮਾਗਮ ਦੀ, ਤੇ ਸਾਰੇ ਪੰਜਾਬ ਦੇ ਵਿਚ ਜੇ ਕਿਹਾ ਜਾਵੇ ਜਾਂ ਪੰਜਾਬ ਤੋਂ ਬਾਹਰਲੇ ਦੇਸ਼ਾਂ ਚ ਵੀ ਜਦੋਂ ਅਸੀਂ ਗੱਲ ਕਰੀਏ ਤਾਂ ਇਹ ਸ਼ਹੀਦਾਂ ਨੂੰ ਯਾਦ ਜਿਹੜਾ ਜੀ ਕੀਤਾ ਗਿਆ ਸਾਕਾ ਨੀਲਾ ਤਾਰਾ ਦੇ ਜਿਹੜੇ ਪਰਿਵਾਰਾਂ ਨੇ ਸ਼ਹਾਦਤਾਂ ਦਿੱਤੀਆਂ, ਜਿਹੜੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਤੇ ਉਸ ਤੋਂ ਬਾਅਦ ਅਗਲੀਆਂ ਖਬਰਾਂ ਦੇ ਵੱਲ ਵਧੀਏ ਤਾਂ ਬ੍ਰਾਟ ਸਾਹਿਬ, ਇੱਕ ਬੜੀ ਅਜੀਬੋ ਗਰੀਬ ਜਿਹੜੀ ਘਟਨਾ ਘਟੀ ਆ ਕਿ ਨੰਗਲ ਹਾਈਵੇ ਦੇ ਨਾਲ ਨਹਿਰ ਕਿਨਾਰੇ ਸ਼ੁੱਕਰਵਾਰ ਨੂੰ 3 ਜੂਨ ਨੂੰ ਗਊ ਸੇਵਾ ਮਿਸ਼ਨ ਦਾ ਕੌਮੀ ਪ੍ਰਧਾਨ ਜਿਹੜਾ ਸਵਾਮੀ ਕ੍ਰਿਸ਼ਨ ਆਨੰਦ ਆ ਉਹ ਗਾਇਬ ਹੋ ਗਏ ਜੀ। ਪਤਾ ਨੀ ਕਿ ਉਹ ਪਾਣੀ ਦੇ ਵਿੱਚ ਡੁੱਬ ਗਏ ਜਾਂ ਫਿਰ, ਕਿਉਂਕਿ ਉਹਨਾਂ ਦੇ ਲਈ ਤਲਾਸ਼ੀ ਮੁਹਿੰਮ ਜਿਹੜੀ ਆ ਉਹ ਅਜੇ ਤੱਕ ਵੀ ਚੱਲ ਰਹੀ ਆ। 9 ਕਿਲੋਮੀਟਰ ਤੱਕ ਕਹਿੰਦੇ ਨਹਿਰ ਜਿਹੜੀ ਆ ਛਾਣ ਮਾਰੀ ਗਈ ਆ, ਪਰ ਅਜੇ ਵੀ ਉਹਨਾਂ ਦਾ ਕੋਈ ਥੌ ਪਤਾ ਆ ਉਹ ਨਹੀਂ ਲੱਗ ਸਕਿਆ। ਤੇ ਮੁੱਖ ਮੰਤਰੀ ਨੇ ਵੀ ਕਹਿੰਦੇ ਜੀ ਸਵਾਮੀ ਕ੍ਰਿਸ਼ਨ ਆਨੰਦ ਦਾ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਆ।
ਦੇਖੋ, ਅਣਸੁਖਾਵੀ ਘਟਨਾ ਬਾਰੇ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ, ਜ਼ਿਆਦਾਤਰ ਲੱਗ ਰਿਹਾ ਵੀ ਕਿਤੇ ਕੋਈ ਇਹ ਜਾਂ ਤਾਂ ਸੁਸਾਈਡ ਜਾਂ ਹੱਤਿਆ ਨਾ ਹੋਵੇ, ਇਹ ਤਾਂ ਨਹੀਂ ਹੋ ਸਕਦਾ ਵੀ ਏਦਾਂ ਲਾਪਤਾ ਹੋਣ ਵਾਲੀ ਕੋਈ ਗੱਲ, ਪਰ ਦੇਖਦੇ ਹਾਂ ਵੀ ਇਹਦੇ ਇਹ ਚੀਜ਼ ਨਾਲ ਨਾ ਮੇਰੀ ਤਾਂ ਇਹਨਾਂ ਤੰਦਾਂ ਇਹੀ ਜੁੜੀਆਂ ਵੀ ਕੋਈ ਫਿਰਕੂ ਭਾਸ ਜਿਹੜੀ ਝਗੜਾ ਫਿਰਕੂ ਚੀਜ਼ਾਂ ਜੋੜ ਕੇ ਇੱਕ ਦੂਜੇ ਨੂੰ ਫਿਰਕੂ ਗੱਲਾਂ ਨਾ ਬਣ ਜਾਣੇ ਆਉਣ ਵਾਲੇ ਦਿਨਾਂ ਦੇ ਵਿੱਚ। ਅਸੀਂ ਤਾਂ ਇਹ ਆਖਦੇ ਹਾਂ ਜੀ ਸਵਾਮੀ ਕ੍ਰਿਸ਼ਨ ਆਨੰਦ ਜੀ ਭਲੀ ਭਾਂਤ ਆਪਦੇ ਘਰੇ ਆਉਣ ਤੇ ਆਪਦਾ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਨੂੰ ਚਲਾਉਣ, ਨਾ ਕਿ ਐਵੇਂ ਕਿਸੇ ਇਸ ਚੀਜ਼ ਨੂੰ ਫਿਰਕੂ ਵਾਲੇ ਪਾਸੇ ਜੋੜ ਕੇ ਕੱਲ ਨੂੰ ਫੇਰ ਅਸੀਂ ਅੱਗ ਦੇ ਵਿੱਚ ਜਾਈਏ।
ਜੀ ਜੀ ਬਿਲਕੁਲ। ਤੇ ਇਸੇ ਤਰ੍ਹਾਂ ਦੀ ਕਾਂਡ ਸੁਖਾਵੀ ਘਟਨਾ ਜਿਹੜੀ ਜੀ ਬਠਿੰਡਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿਖੇ ਵਾਪਰੀ ਆ, ਉੱਥੇ 14 ਸਾਲਾਂ ਇੱਕ ਲੜਕੇ ਦਾ ਕਤਲ ਕਰਕੇ ਉਹਦੀ ਲਾਸ਼ ਜਿਹੜੀ ਬੋਰੀ ਚ ਬੰਨ ਕੇ ਸੁੱਟ ਦਿੱਤੀ ਗਈ, ਤੇ ਜਦੋਂ ਬੋਰੀ ਨੂੰ ਕਹਿੰਦੇ ਬੋਰੀ ਦੇ ਵਿੱਚੋਂ ਉਸ ਦੇਹ ਨੂੰ ਬਾਹਰ ਕੱਢਿਆ ਗਿਆ ਤਾਂ ਹੇਠਲੇ ਹਿੱਸੇ ਚ ਕੁਝ ਵੀ ਨਹੀਂ ਪਾਇਆ ਗਿਆ ਸੀ, ਕਹਿੰਦੇ ਉਹ ਸਿਰਫ ਇੱਕ ਟੀ ਸ਼ਰਟ ਪਾਈ ਹੋਈ ਸੀ। ਤੇ ਇਸ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਇਹ ਵੀ ਕਾਫੀ ਹੱਦ ਤੱਕ ਮੈਨੂੰ ਲੱਗਦਾ ਵੱਧ ਰਿਹਾ, ਪੈਰ ਪਸਾਰ ਰਿਹਾ ਪੰਜਾਬ ਦੇ ਵਿੱਚ। ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਸੀ ਬਰਾੜ ਸਾਹਿਬ ਕਿ ਦੂਜੀਆਂ ਜਿਹੜੀਆਂ ਸਟੇਟਸ ਆ ਯੂਪੀ ਜਾਂ ਬਿਹਾਰ ਹਨਾ, ਇਹਨਾਂ ਸਟੇਟਸ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੁੰਦਾ ਸੀ, ਪਰ ਹੁਣ ਪੰਜਾਬ ਦੇ ਬਹੁਤੇ ਸਾਰੇ ਇਲਾਕਿਆਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਆਮ ਵਾਪਰ ਰਹੀਆਂ। ਜੀ ਕੀ ਕਹੋਗੇ?
ਬਿਲਕੁਲ ਜੀ, ਰੋਜ਼ ਹੀ ਅਸੀਂ ਤਾਂ ਚਿੰਤਾ ਜ਼ਾਹਰ ਕਰ ਰਹੇ ਹਾਂ ਜੀ ਵੀ ਇਹ ਜਿਹੜਾ ਜਿਹੋ ਜਿਹੀ ਚੀਜ਼ਾਂ ਅਸੀਂ ਬੀਜ ਰਹੇ ਹਾਂ ਉਹੀ ਵੱਢਣਾ ਪੈਣਾ ਸਾਨੂੰ। ਅਸੀਂ ਬੀਜ ਹੀ ਇਹੋ ਜਿਹੀਆਂ ਚੀਜ਼ਾਂ ਰਹੇ ਹਾਂ ਵੀ ਜਿਹੜੀਆਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਅੱਗ 'ਚ ਸਿੱਟ ਰਹੀਆਂ, ਉਹਨਾਂ ਨੂੰ ਭੜਕਾ ਰਹੀਆਂ। ਅਸੀਂ ਗੰਦੇ ਗਾਣੇ, ਗੰਦੀਆਂ ਫਿਲਮਾਂ, ਗੰਦਾ ਲਿਟਰੇਚਰ, ਇਹ ਚੀਜ਼ਾਂ ਇੰਨੇ ਕੁ ਵੱਡੇ ਪੱਧਰ ਤੇ ਫੈਲ ਰਹੀਆਂ ਵੀ ਜਿਹਦੇ ਨਾਲ ਕੀ ਇਹ ਅਸਰ ਹੋ ਰਿਹਾ ਹੈ ਚੀਜ਼ਾਂ ਦਾ। ਸਾਡੇ ਲੋਕ ਕਹਿੰਦੇ ਆ ਵੀ ਕੀ ਆਸਟ੍ਰੇਲੀਆ 'ਚ ਨਹੀਂ ਹੈ, ਕੱਲ ਵੀ ਜਿਵੇਂ ਗੱਲ ਛਿੜੀ ਵੀ ਆਸਟ੍ਰੇਲੀਆ 'ਚ ਵੀ ਸਭ ਕੁਛ ਹੈ ਤਾਂ ਫਿਰ ਇੰਡੀਆ ਦੀ ਗੱਲ ਕਿਉਂ ਤੁਸੀਂ ਚੱਕਦੇ ਹੋ? ਪਰ ਯਾਰ ਇੱਥੇ ਕੋਈ ਮਿਆਰ ਆ, ਕੋਈ ਪੈਮਾਨਾ, ਕੋਈ ਬੰਦਾ ਕਿਸੇ ਬੰਦੇ ਨੂੰ ਛੋਟੇ ਬੱਚਿਆਂ ਨਾਲ ਇਹੋ ਜਿਹੀ ਗੱਲ ਨਹੀਂ ਕਰਦਾ। ਛੋਟੇ ਬੱਚਿਆਂ ਨੂੰ ਕੋਈ ਇਹੋ ਜਿਹੀ ਚੀਜ਼ ਸਮੱਗਰੀ ਨਹੀਂ ਵੇਚੀ ਜਾਂਦੀ ਜਾਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਵੱਲ ਪ੍ਰੇਰਿਆ ਨਹੀਂ ਜਾਂਦਾ ਜਿਹਦੇ ਨਾਲ ਕਿ ਉਹਨਾਂ ਇੱਕ ਕੋਰੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਉੱਕਰੀਆਂ ਜਾਣ ਜਿਹੜੀਆਂ ਕਿ ਖਤਰਨਾਕ ਹੋਣ। ਸੋ ਹੁਣ ਸਾਡੇ ਉੱਤੇ ਕੀ ਆ, ਸਾਡੇ ਨਾ ਤਾਂ ਕੋਈ ਉਮਰ ਦਾ ਪੈਮਾਨਾ, ਨਾ ਕੋਈ ਗੱਲ ਆ। ਸਾਡੇ ਤਾਂ ਜੇ ਤੁਸੀਂ ਦੇਖੋਗੇ ਬੀੜੀਆਂ, ਸਿਗਰਟਾਂ, ਸ਼ਰਾਬ ਵੇਚਣ ਵਾਲੇ ਥਾਵਾਂ ਦੇ ਉੱਤੇ ਤਾਂ ਨਾਬਾਲਗ ਬੱਚੇ ਵੇਚਣ ਲਾਏ ਹੋਏ ਆ। ਉਹ ਦੂਜਿਆਂ ਨੂੰ ਕੀ ਹਟਾਉਣਗੇ, ਵੇਚਣੀ ਉਹਨਾਂ ਦੀ ਡਿਊਟੀ ਲਾਈ ਹੋਈ ਆ। ਸੋ ਇਹ ਜਿਹੀਆਂ ਚੀਜ਼ਾਂ ਜਦੋਂ ਫੈਲਦੀਆਂ ਰਹਿਣੀਆਂ, ਹੁਣ ਤਾਂ ਰਹਿੰਦਾ ਖੁੰਦਾ ਮੀਡੀਆ ਨੇ ਇੰਨਾ ਕੁ ਜਿਹੜਾ ਸੋਸ਼ਲ ਮੀਡੀਆ ਨੇ ਗੰਦ ਪਾਤਾ ਜੀ, ਤੁਸੀਂ ਹੈਰਾਨ ਹੋਵੋਗੇ। ਵਟਸਐਪ ਦੇ ਉੱਤੇ ਮੈਨੂੰ ਨਾ ਇੱਕ ਸਾਲ ਲੱਗ ਗਿਆ ਉਹਨਾਂ ਲੋਕਾਂ ਨੂੰ ਕਲੀਅਰ ਕਰਦਿਆਂ ਨੂੰ ਜਿਹੜੇ ਗਾਂਦਰ ਭੇਜਦੇ ਸੀ ਦਿਨ ਰਾਤ। ਰੋਜ਼ ਕੋਈ ਨਾ ਕੋਈ ਇੱਕ ਅੱਧਾ ਬੰਦਾ ਇਹੋ ਜਿਹਾ ਮਿਲਣਾ ਵੀ ਤੁਹਾਨੂੰ 100 ਪੋਸਟਾਂ ਦੇ ਵਿੱਚੋਂ 90 ਪੋਸਟਾਂ ਇਹੋ ਜਿਹੀਆਂ ਆਉਣੀਆਂ ਜਿਹੜੀਆਂ ਕਿ ਤੁਸੀਂ ਪੜ੍ਹ ਦੇਖ ਨਹੀਂ ਸੁਣਦੇ। ਤਾਂ ਮੈਨੂੰ ਸ਼ੁਰੂ ਚ ਕਿਹੜਾ ਬੰਦਾ ਜਿਹਨੂੰ ਚੰਗੀਆਂ ਨਹੀਂ ਲੱਗਦੀਆਂ, ਕੋਈ ਬੰਦਾ ਪ੍ਰਾਈਵੇਸੀ ਚ ਪ੍ਰਾਈਵੇਟ ਤੌਰ ਦੇ ਉੱਤੇ ਦੇਖ ਕੇ ਹੱਥ ਲੈਂਦਾ, ਆਪਦਾ ਮਨ ਸਰਸਰਾ ਕਰ ਲੈਂਦਾ। ਪਰ ਮੈਂ ਜਦੋਂ ਦੇਖਿਆ ਵੀ ਇਹ ਤਾਂ ਯਾਰ ਇੱਕ ਸਾਡਾ ਜਿਹੜਾ ਦਿਮਾਗ ਆ, ਇਸ ਦਿਮਾਗ ਦੇ ਵਿੱਚ ਇੱਕ ਲਿਮਿਟ ਆ, ਇਹਨੂੰ ਚਾਹੇ ਚੰਗੀਆਂ ਚੀਜ਼ਾਂ ਨਾ ਭਰ ਲਓ ਚਾਹੇ ਮਾੜੀਆਂ ਨਾ ਭਰ ਲਓ। ਮੈਂ ਕਿਹਾ ਯਾਰ ਇਹ ਜਦੋਂ ਮਾੜੀਆਂ ਚੀਜ਼ਾਂ ਲੋਕ ਭੇਜੀ ਜਾਂਦੇ ਆ, ਆਪਾਂ ਮਜਬੂਰਨ ਲਾਓ ਜਾਂ ਜਿਵੇਂ ਮਰਜ਼ੀ ਲਾਓ ਦੇਖ ਲੈਂਦੇ ਆ, ਪਰ ਉਹਦਾ ਕੀ ਅਸਰ ਹੋ ਰਿਹਾ ਇਸ ਚੀਜ਼ ਦੇ ਉੱਤੇ? ਕਿਉਂ ਨਾ ਇਹਨਾਂ ਚੀਜ਼ਾਂ ਤੋਂ ਆਪਾਂ ਜੇ ਨਹੀਂ ਕੋਈ ਭੇਜਦਾ ਸੀ ਤਾਂ ਪਹਿਲਾਂ ਵੀ ਤਾਂ ਸਰਦਾ ਹੀ ਸੀ ਨਾ, ਤਾਂ ਇੱਕ ਇੱਕ ਕਰਕੇ ਉਹਨਾਂ ਮਿੱਤਰਾਂ ਨੂੰ ਬਲੌਕ ਕਰਨਾ ਪਿਆ ਜਿਹੜੇ ਮਿੱਤਰ ਇਹ ਕੁਛ ਕਰਦੇ ਸੀ ਜਾਂ ਭੇਜਦੇ ਸੀ। ਤੇ ਹੁਣ ਜਾ ਕੇ ਕਿਤੇ ਰਾਹਤ ਮਿਲੀ ਆ ਵੀ ਵਟਸਐਪ ਦੇ ਉੱਤੇ ਉਹੋ ਜਿਹੇ ਲੋਕ ਜੁੜੇ ਰਹਿ ਗਏ ਜਿਹੜੇ ਕੋਈ ਚੰਗੇ ਸੰਦੇਸ਼, ਚੰਗੀਆਂ ਚੀਜ਼ਾਂ, ਚੰਗੇ ਖਬਰਾਂ, ਚੰਗੇ ਆਰਟੀਕਲ ਸਾਂਝੇ ਕਰਦੇ ਆ। ਤੇ ਹੁਣ ਤਾਂ ਇਹ ਵੀ ਮੈਂ ਦੇਖਣ ਨੂੰ ਮਿਲਿਆ ਵੀ ਲੋਕ ਇੰਨੇ ਕੁ ਅੱਕ ਚੁੱਕੇ ਆ ਵੀ ਉਹਦੇ 'ਚ ਜੇ ਇੱਕ ਵੀ ਕਿਸੇ ਪੋਸਟ ਕਿਸੇ ਗਰੁੱਪ ਦੇ ਵਿੱਚ ਮਾੜੀ ਪੈ ਜੇ ਤਾਂ ਨਾਲ ਦੀ ਨਾਲ ਸਾਰੇ ਜਣੇ ਉਹਨੂੰ ਝਟਕਾ ਦੇਣ ਪੈ ਜਾਂਦੇ ਆ ਵੀ ਯਾਰ ਇਹ ਗਰੁੱਪ ਇਸ ਚੀਜ਼ ਲਈ ਨਹੀਂ ਬਣਿਆ। ਸੋ ਕਿਤੇ ਨਾ ਕਿਤੇ ਸਾਡਾ ਸੋਸ਼ਲ ਮੀਡੀਆ ਤੇ ਇਹ ਜਿਹੜੀ ਪਾਵਰ ਸਾਡੇ ਹੱਥ ਆ ਗਈ ਆ ਉਹ ਵੀ ਗੰਦ ਫੈਲਾਉਣ 'ਚ ਬਹੁਤ ਵੱਡਾ ਰੋਲ ਅਦਾ ਕਰ ਰਹੀ ਆ। ਤੇ ਇਹਦਾ ਰੋਲ ਇੱਕੋ ਤਰੀਕੇ ਨਾਲ ਰੁਕ ਸਕਦਾ, ਤੁਸੀਂ ਆਪਣੇ ਆਪ ਦੇ ਉੱਤੇ ਆਪਣੇ ਆਪ ਨੂੰ ਸਟਰੋਂਗ ਕਰਕੇ, ਆਪਣੇ ਆਪ ਤੇ ਕੰਟਰੋਲ ਕਰਕੇ। ਇਹ ਕਾਫੀ ਔਖਾ ਕਿਉਂਕਿ ਕਈ ਬੰਦੇ ਸੋਚਦੇ ਆ ਵੀ ਯਾਰ ਕੀ ਲੋੜ ਆ, ਠੀਕ ਆ ਵਧੀਆ ਆਪਾਂ ਵੀ ਕੋਈ 10 ਮਿੰਟ ਇੰਟਰਟੇਨ ਕਰ ਲੈਣੇ ਆ, ਪਰ ਦੋਸਤੋ ਇੰਟਰਟੇਨਮੈਂਟ ਇਹ ਨਹੀਂ ਹੁੰਦਾ, ਇਹ ਤਾਂ ਇੱਕ ਤੁਹਾਡਾ ਭਰਮ ਭੁਲੇਖਾ ਹੁੰਦਾ। ਇੰਟਰਟੇਨਮੈਂਟ ਤਾਂ ਦੇ ਰਾਹ ਬਹੁਤ ਚੰਗੇ ਰਾਹਾਂ ਵਿੱਚ ਦੀ ਹੋ ਕੇ ਵੀ ਜਾਂਦੇ ਆ, ਚੰਗੇ ਚੰਗੇ ਕਿਸਮ ਦਾ ਇੰਟਰਟੇਨਮੈਂਟ ਵੀ ਕੀਤਾ ਜਾ ਸਕਦਾ, ਉਸ ਵਕਤ ਨੂੰ ਤੁਸੀਂ ਯੂਜ਼ ਵੀ ਕਰ ਸਕਦੇ ਹੋ।
ਜੀ
ਜੀ, ਮੈਨੂੰ ਲੱਗਦਾ ਬ੍ਰੇਕ ਦਾ ਟਾਈਮ ਹੋ ਗਿਆ ਅਮਰਦੀਪ, ਤੇ ਆਪਾਂ ਨੂੰ ਬ੍ਰੇਕ ਲੈ ਲੈਣਾ ਚਾਹੀਦਾ ਥੋੜਾ ਜਿਹਾ, ਤੇ ਫਿਰ ਉਸ ਤੋਂ ਬਾਅਦ ਮੈਂ ਜ਼ਰੂਰ 5-7 ਮਿੰਟ ਹੋਰ ਗੱਲ ਕਰਨੀ ਚਾਹਾਂਗਾ।
ਜੀ ਬਰਾੜ ਸਾਹਿਬ, ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਸੀਂ ਸਰੋਤੇ ਜੁੜੇ ਰਹੋ, ਤੁਹਾਡੇ ਸੁਨੇਹੇ ਵੀ ਅਸੀਂ ਜ਼ਰੂਰ ਸਾਂਝੇ ਕਰਦੇ ਹਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ।
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
Australia ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਆਸਟ੍ਰੇਲੀਆ ਪਰਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ, ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ, ਤੁਹਾਡੇ ਤੋਂ, ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ 3,000 ਡਾਲਰ। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰਦੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ। ਫੋਨ ਨੰਬਰ 04235923777।
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਇਸ ਘੰਟੇ ਦੇ ਪ੍ਰਾਯੋਜਕ ਨੇ SSK ਅਕਾਊਂਟੈਂਟ इस घंटे के प्रायोजक ने सीडी बैटरीज।
जी दोस्तों ब्रेक तो बाद एक बार फिर स्वागत करते हैं। प्रोग्राम चल रहा लहरां ते लहरां च चल रहा जी खबरां दा सिलसिला। बहुत सारे दोस्त साडे नाल इस दौरान शामिल हो रहे ने प्रोग्राम च। तुहानू सारयां नू जी आया कहने आ जस कुमार, जसविंदर सिंह, मनप्रीत सिंह SSK अकाउंटेंट्स तों, दलजीत सिंह मेहता चौंक अमृतसर तों, मक्खन सोही आस्ट्रेलिया तों। ते इस दे नाल ही साडे नाल ईमेल दे जरिए भी कुछ दोस्त जिहड़े आ जी ओह सांझ पा रहे आ। पलविंदर साडे नाल जुड़े आ जी, ते गुरिंदर कालो हुणी USA वर्जीनिया तों, ਏਦੇ ਨਾਲ ਹੀ ਸਾਡੇ ਨਾਲ ਸਾਂਝ ਪਾਈ ਹੈ ਜੀ ਗੁਲਸ਼ਨ ਹੋਰਾਂ ਨੇ, ਗੁਲਸ਼ਨ ਥਿੰਕ ਵਾਈਜ਼, ਤੇ ਸੰਧੂ ਬੱਸ ਲਾਈਨਸ ਤੋਂ ਸਾਡੇ ਨਾਲ ਕਰਨ ਸੰਧੂ ਹੋਰਾਂ ਨੇ ਵੀ ਸਾਂਝ ਪਾਈ ਹੈ, ਤੇ ਮਨਦੀਪ ਸਿੰਘ ਹੋਰਾਂ ਨੇ ਸਾਂਝ ਪਾਈ ਹੈ ਜੀ ਕ੍ਰੇਗੀਬਨ ਤੋਂ। ਸੋ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਜਿਹੜੇ ਬਾਕੀ ਸੁਨੇਹੇ ਜਿਹੜੇ ਆ ਉਹ ਦੋਸਤਾਂ ਦੇ ਅਸੀਂ ਬਾਅਦ ਚ ਲਵਾਂਗੇ, ਪਰ ਫਿਲਹਾਲ ਕੁਛ ਸਵਾਲ ਜਿਹੜੇ ਆ ਜ਼ਰੂਰ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੇ ਆ। ਜੇ ਇਜਾਜ਼ਤ ਹੋਵੇ ਤਾਂ ਮੈਂ ਸਾਂਝ ਪਾਵਾਂ।
ਬਿਲਕੁਲ ਜੀ ਬਿਲਕੁਲ, ਕਿਉਂ ਨੀ ਕਿਉਂ ਨੀ
ਜੀ। ਸਾਡੇ ਨਾਲ ਮਨਦੀਪ ਸਿੰਘ ਹੋਰੀ ਕਾਫੀ ਦੇਰ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਨਾਲ ਹੀ ਨਾਲ ਕਹਿੰਦੇ ਜੀ ਕਿ UK ਦਾ ਜਾਗੋ ਜਥਾ ਸ਼ਰੇਆਮ ਢੱਡਰੀਆਂ ਵਾਲੇ ਤੇ ਅਟੈਕ ਨੂੰ ਜਸਟੀਫਾਈ ਕਰ ਰਿਹਾ, ਤੇ ਕਹਿ ਰਹੇ ਨੇ ਕਿ ਹੋਰ ਵੀ ਛਬੀਲਾਂ ਲਾਵਾਂਗੇ। ਕਹਿੰਦੇ ਪਲੀਜ਼ ਮਿੰਟੂ ਭਾਜੀ ਨੂੰ ਪੁੱਛਿਓ ਇਹਦੇ ਬਾਰੇ ਚ।
ਦੇਖੋ ਇਹ ਤਾਂ ਖੁਦ ਜਿਹੜੀ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਨੇ ਵੀ ਇਹ ਬਿਆਨ ਦਿੱਤਾ ਸੀਗਾ ਵੀ ਜੇ ਐ ਕਰਨਗੇ ਤਾਂ ਐ ਕਰਾਂਗੇ। ਪਰ ਇਹੀ ਤਾਂ ਅਸੀਂ ਚਿੰਤਾ ਜ਼ਾਹਰ ਕੀਤੀ ਸੀ ਨਾ ਵੀ ਸਿੱਖ ਕੌਮ ਨੂੰ ਤਾਂ ਦੂਜਿਆਂ ਤੋਂ ਹੀ ਮਾਰਾਂ ਬਹੁਤ ਸਨ, ਅਸੀਂ ਆਪਸ ਵਿੱਚ ਹੀ ਕਿਉਂ ਉਲਝ ਗਏ, ਆਪਸ ਵਿੱਚ ਹੀ ਕਿਉਂ ਅੜਈ ਜਾਂਦੇ ਹਾਂ, ਸਾਨੂੰ ਇਹ ਚੀਜ਼ਾਂ ਦੂਰ ਕਰਨੀਆਂ ਪੈਣਗੀਆਂ। ਪਰ ਰੌਲਾ ਤਾਂ ਇਹ ਆ ਵੀ ਇਹ ਚੀਜ਼ ਦੀ ਸੋਝੀ ਆ ਸਕਦੀ ਆ, ਸੋਝੀ ਉਦੋਂ ਆ ਸਕਦੀ ਆ ਜੇ ਕੋਈ ਸਿਆਣੇ ਬੰਦੇ ਆ ਉਹ ਸਿਆਣੀਆਂ ਗੱਲਾਂ ਕਰਕੇ ਸਿਆਣੇ ਪਾਸੇ ਤੋਰਨ ਯੂਥ ਨੂੰ। ਪਰ ਸਾਡੇ ਲੋਕ ਤਾਂ ਯੂਥ ਨੂੰ ਗੁੰਮਰਾਹ ਕਰਨ ਵਾਲੇ ਵੱਧ ਮਿਲ ਰਹੇ ਆ, ਯੂਥ ਨੂੰ ਇਹ ਦਿਖਾਉਣ ਵਾਲੇ ਵੀ ਜਿਹੜੀਆਂ ਡਾਂਗਾ ਸੁੱਟਾਂ ਨਾਲ ਜਾਂ ਡਰਾ ਧਮਕਾ ਕੇ ਲੜ ਭਿੜ ਕੇ ਹੀ ਜਿਹੜੇ ਕੰਮ ਕੀਤੇ ਜਾ ਸਕਦੇ ਆ, ਇੰਜ ਨਹੀਂ ਕੀਤੇ ਜਾ ਸਕਦੇ। ਸੋ ਇਹੀ ਜਾਗੋ ਜਥੇ ਦੀ ਆ ਜੀ ਗੱਲ। ਦੇਖੋ ਕਿੱਡੀ ਘਮਾਨਤਾ ਵਾਲੀ ਗੱਲ ਹੈ ਇਸ ਚੀਜ਼ ਦੀ ਵੀ ਜੇ ਤੁਸੀਂ ਇੱਕ ਕੌਮ ਦੀਆਂ ਗੱਲਾਂ ਦੇ ਵਿਚਲੇ ਮਸਲੇ ਆਪਸ ਵਿੱਚ ਨਾ ਨਜਿੱਠ ਕੇ ਤੇ ਪਬਲਿਕਲੀ ਇਹੋ ਜਿਹੇ ਲਲਕਾਰੇ ਮਾਰਨੇ ਆ ਤੇ ਉਹ ਆਪਦੀ ਬੁੱਧੀ ਦਾ ਆਪ ਜਨਾਜ਼ਾ ਕੱਢ ਰਹੇ ਆ। ਉਹ ਕੋਈ ਫਰਕ ਨਹੀਂ ਪੈਂਦਾ ਉਹਨਾਂ ਲੋਕਾਂ ਨਾਲ ਜੇ ਕੁਛ ਕਰ ਰਹੇ ਆ ਨਾ, ਜਿਹੜਾ ਕੁਛ ਇਹਨਾਂ ਚੀਜ਼ਾਂ ਨਾਲ ਜੇ ਆਖੋ ਵੀ ਉਹ ਕੌਮ ਦਾ ਚੰਗਾ ਕਰ ਰਹੇ ਆ ਤਾਂ ਕਦੇ ਨੀ ਚੰਗਾ ਕਰ ਰਹੇ। ਉਹ ਬਾਬੇ ਨਾਨਕ ਦੀ ਇੱਕ ਵਾਰੀ ਵਿਚਾਰ ਤਾਂ ਬਾਬੇ ਨਾਨਕ ਬਾਰੇ ਵਿਚਾਰ ਕਰਕੇ ਦੇਖਣ ਵੀ ਉਹਨਾਂ ਨੇ ਕੀ ਸੁਨੇਹਾ ਦਿੱਤਾ ਸੀ, ਕਿਹੋ ਜਿਹਾ ਉਹ ਪੰਥ ਚਲਾਉਣਾ ਚਾਹੁੰਦੇ ਸੀ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਚਲਾਉਣ ਵੇਲੇ ਕੀ ਕੀ ਹਦਾਇਤਾਂ ਕੀਤੀਆਂ ਸੀ, ਜੇ ਉਹ ਸਾਰੀਆਂ ਨੂੰ ਬਰੀਕੀ ਨਾਲ ਇੱਕ ਵਾਰੀ ਸਹਿਜ ਹੋ ਕੇ ਪੜ੍ਹ ਲੈਣਗੇ ਨਾ ਤੇ ਮੈਨੂੰ ਨੀ ਲੱਗਦਾ ਵੀ ਉਹਨਾਂ ਲਈ ਕੋਈ ਸਵਾਲ ਬਾਕੀ ਰਹੂਗਾ। ਤੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰ ਲੈਣ ਤਾਂ ਬਸ ਫਿਰ ਗੱਲ ਹੀ ਨਿਬੜ ਜੂ, ਉਹ ਅਧਿਐਨ ਤਾਂ ਅਸੀਂ ਕਰਨਾ ਨੀ। ਉਹ ਤਾਂ ਅਸੀਂ ਸਿੱਖ ਜ਼ਰੂਰ ਆ ਪਰ ਅਸੀਂ ਸਿੱਖਾਂ ਦੀ ਉਤਲੀਆਂ ਉਤਲੀਆਂ ਸਿਆਸਤਾਂ ਦੇ ਉਤਲੀਆਂ ਉਤਲੀਆਂ ਗੱਲਾਂ ਦੇ ਲੜਾਈਆਂ ਝਗੜਿਆਂ ਲਈ ਅਸੀਂ ਬਾਣਾ ਪਾਉਣ ਨੂੰ ਵੀ ਅਸੀਂ ਬਹੁਤ ਮੂਹਰੇ ਆ ਸਕਦੇ ਹਾਂ, ਪਰ ਜੇ ਬਾਣੀ ਪੜ੍ਹ ਕੇ ਉਹਦਾ ਅਧਿਐਨ ਕਰ ਲਈਏ ਤਾਂ ਉਹਨਾਂ ਨੂੰ ਮੇਰੇ ਵਰਗੇ ਇੱਕ ਇਹੋ ਜਿਹੇ ਲੋਕਾਂ ਨੂੰ ਜਿਹੜੇ ਜਿੰਨੇ ਵੀ ਸੱਜਣ ਮਿੱਤਰ ਮੇਰੇ ਵਰਗਿਆਂ ਤੋਂ ਕੋਈ ਸਵਾਲ ਦਾ ਜਵਾਬ ਲੈਣਾ ਪੈ ਜਾਵੇ ਜਾਂ ਮੇਰੇ ਵਰਗਿਆਂ ਦੀ ਕੋਈ ਤਾਨਾ ਮਿਹਣਾ ਸੁਣਨਾ ਪੈ ਜਾਵੇ ਜੇ ਉਹ ਬੰਦਿਆਂ ਨੇ ਗੁਰਬਾਣੀ ਦਾ ਅਧਿਐਨ ਕੀਤਾ ਹੋਵੇ। ਸੋ ਬਸ ਇੱਥੇ ਮਾਰ ਪੈਂਦੀ ਹੈ ਜੀ ਸਾਨੂੰ
ਜੀ। ਤੇ ਸਾਡੇ ਨਾਲ ਜਸ ਘੁੰਮਣ ਹੋਰੀ ਸ਼ਾਮਲ ਹੋਏ ਸੀਗੇ, ਉਹਨਾਂ ਨੇ ਪਹਿਲਾਂ ਵੀ ਕੁਛ ਸਹਿਮਤੀ ਜਿਹੜੀ ਪ੍ਰਗਟਾਈ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਜੀ ਕਹਿੰਦੇ ਕਿ ਮਿੰਟੂ ਜੀ ਕੈਨ ਯੂ ਟੈਲ ਐਨੀ ਸਕਸੈਸ ਕੰਟਰੀ ਇਨ ਦਾ ਵਰਲਡ ਵਿਚ ਸਟੇਬਲ ਨੇਮ ਆਫ ਰਿਲੀਜਨ, ਰਿਲੀਜਨ ਸ਼ੁੱਡ ਬੀ ਪਰਸਨਲ ਮੈਟਰ। ਕਹਿੰਦੇ ਇੰਡੀਆ, ਪਾਕਿਸਤਾਨ ਤੇ ਬੰਗਲਾਦੇਸ਼ ਆਰ ਫੇਲ ਬਿਕੋਜ਼ ਆਫ ਰਿਲੀਜਨ ਫਾਈਟ, ਫਾਲੋ ਟੂ ਸੈਕੂਲਰ ਕੰਟਰੀਜ਼, ਆਈ ਥਿੰਕ ਸੋ ਆਈ ਮੇ ਬੀ ਰੋਂਗ।
ਨਹੀਂ ਨਹੀਂ ਤੁਸੀਂ ਰੋਂਗ ਨੀ, ਇਹ ਵੀ ਇੱਕ ਨਜ਼ਰੀਆ ਸੋਚਣ ਦਾ, ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜਿਹੜਾ ਪੂਰਨ ਰੂਪ ਚ ਧਰਮ ਦਾ ਨਾਂ ਜੋੜ ਕੇ ਜਾਂ ਧਰਮ ਜੋੜ ਕੇ ਤੇ ਉਹ ਕੰਟਰੀ ਫੇਲ ਹੋ ਜਾਂਦਾ, ਤੇ ਜੇ ਜਿਹੜਾ ਕੰਟਰੀ ਸੈਕੂਲਰ ਆ ਉਹ ਕਾਮਯਾਬ ਹੋ ਜਾਂਦਾ। ਇਹ ਗੱਲਾਂ ਪਮਾਨਾ ਨਹੀਂ ਹੈ, ਇਹਨਾਂ ਪਮਾਨਾ ਇਹਨਾਂ ਤੋਂ ਬਾਹਰ ਆ, ਕਾਫੀ ਬਾਹਰ ਆ ਪਮਾਨਾ। ਪਰ ਕੱਟੜਵਾਦ ਤਾਂ ਇੱਕ ਚੀਜ਼ ਹੁੰਦੀ ਹੈ, ਧਰਮ ਇੱਕ ਹੁੰਦੀ ਹੈ ਕੱਟੜਵਾਦ ਤਾਂ। ਧਰਮ ਕੋਈ ਮਾੜੀ ਚੀਜ਼ ਨਹੀਂ, ਧਰਮ ਦਾ ਪਹਿਲਾ ਫਾਰਮੂਲਾ ਜੋੜਨਾ, ਧਰਮ ਦਾ ਪਹਿਲਾ ਫਾਰਮੂਲਾ ਜੋੜਨਾ, ਚਾਹੇ ਇਸਲਾਮ ਧਰਮ ਆ, ਉਹਦੇ ਚ ਬੰਦਾ ਮਾਰਨਾ ਸਭ ਤੋਂ ਵੱਧ ਮਾੜੀ ਗੱਲ ਮੰਨੀ ਗਈ ਹੈ ਇਸਲਾਮ ਧਰਮ ਚ। ਮੁਸਲਮਾਨ ਲਈ ਬੰਦੇ ਦਾ ਮਾਰਨਾ, ਬੰਦੇ ਦੀ ਜਾਨ ਲੈਣੀ ਸਭ ਤੋਂ ਮਾੜੀ ਗੱਲ ਮੰਨੀ ਗਈ ਹੈ, ਤੇ ਪਰ ਸਭ ਤੋਂ ਵੱਧ ਜਹਾਜ਼ ਦੇ ਨਾਂ ਤੇ ਉੱਤੇ ਬੰਦੇ ਮਰ ਰਹੇ ਆ। ਹੁਣ ਉਹ ਉਹਨਾਂ ਨੂੰ ਅਸੀਂ ਧਰਮੀ ਨੀ ਨਾ ਕਹਿ ਸਕਦੇ, ਉਹ ਧਰਮੀ ਲੋਕ ਨੀ, ਉਹ ਧਰਮ ਦੇ ਖਿਲਾਫ ਲੋਕ ਆ। ਸੋ ਜੇ ਤਾਂ ਧਰਮ ਦੀ ਸਹੀ ਡੈਫੀਨੇਸ਼ਨ ਮੁਤਾਬਕ ਜਾਓਗੇ ਤਾਂ ਚਾਹੇ ਧਰਮ ਦੇ ਨਾਂ ਦੇ ਉੱਤੇ ਮੁਲਕ ਦਾ ਨਾਂ, ਤੇ ਜੇ ਉਹ ਚ ਧਰਮੀ ਲੋਕ ਰਹਿੰਦੇ ਆ ਤਾਂ ਕੋਈ ਫਰਕ ਨੀ ਪੈਂਦਾ। ਪਰ ਫਰਕ ਤਾਂ ਉੱਥੇ ਪੈਂਦਾ ਵੀ ਧਰਮ ਦਾ ਨਾਂ ਵਰਤ ਕੇ ਤੇ ਫੇਰ ਕੁਛ ਕੀਤਾ ਜਾਂਦਾ, ਜਦੋਂ ਉਹ ਜਾ ਕੇ ਕਿਤੇ ਨਾ ਕਿਤੇ ਮਾੜਾ ਕਰਦਾ, ਉਹ ਅੜਕੇ ਲਾਉਂਦਾ। ਸੋ ਇਹ ਇੱਕ ਸੱਚਾਈ ਜ਼ਰੂਰ ਹੈਗੀ ਵੀ ਸਾਨੂੰ ਥੋੜਾ ਜਿਹਾ ਨਾ ਲਿਬਰਲ ਹੋਣਾ ਚਾਹੀਦਾ। ਇਹ ਦੋਸਤਾਂ ਨੂੰ ਬੇਨਤੀ ਹੈ ਵੀ ਆਸਟ੍ਰੇਲੀਆ ਚ ਵੋਟਾਂ ਪੈਣ ਜਾ ਰਹੀਆਂ, ਲੇਬਰ ਤੇ ਲਿਬਰਲ ਦਾ ਰੌਲਾ ਚੱਲ ਰਿਹਾ, ਲੋਕ ਕਹਿੰਦੇ ਵੀ ਵੋਟ ਕਿਹਨੂੰ ਪਾਈਏ, ਤੇ ਉਹ ਮੈਨੂੰ ਰੋਜ਼ ਦਿਨ ਚ 20-30 ਫੋਨ ਆ ਜਾਂਦੇ ਆ ਵੀ ਦੱਸੋ ਕਿਹਨੂੰ ਵੋਟ ਪਾਈਏ। ਤਾਂ ਉਹ ਹੁਣ ਅਸੀਂ ਪਬਲਿਕਲੀ ਮੀਡੀਆ ਚ ਲਾਉਣੇ ਆ, ਹੋਰ ਕਰਕੇ ਅਸੀਂ ਕਿਸੇ ਨੂੰ ਰਿਕਮੈਂਡ ਨਹੀਂ ਕਰ ਸਕਦੇ, ਖਾਸ ਕਰਕੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ। ਅਸੀਂ ਦੱਸ ਸਕਦੇ ਹਾਂ ਵੀ ਕਿਹਨੇ ਕੀ ਕੰਮ ਕੀਤੇ, ਕਿਹਨੇ ਕੀ ਕੰਮ ਕੀਤੇ। ਸੋ ਮੇਰਾ ਇੱਥੇ ਉਹ ਲਿਬਰਲ ਕਹਿਣ ਦਾ ਮਤਲਬ ਨਹੀਂ ਵੀ ਲਿਬਰਲ ਨੂੰ ਵੋਟ ਪਾਓ ਉਹ ਚੰਗੇ ਹੁੰਦੇ ਆ, ਲੇਬਰ ਆਪਦੀ ਥਾਂ ਤੇ ਚੰਗੀ ਹੈ, ਲਿਬਰਲ ਆਪਦੀ ਥਾਂ ਤੇ ਚੰਗੀ ਹੈ, ਦੋਨਾਂ ਨੂੰ ਪੜਤਾਲੋ। ਪਰ ਲਿਬਰਲ ਮੇਰਾ ਕਹਿਣ ਦਾ ਮਤਲਬ ਆ ਜਿਹੜੇ ਫਲੈਕਸੀਬਲ ਨਰਮਪੰਥੀ ਆ, ਜਿਹੜੇ ਝੁਕ ਸਕਦੇ ਆ, ਜਿਹੜੇ ਜੇ ਕਿਸੇ ਕੋਈ ਉਹਨਾਂ ਨੂੰ ਗਲਤ ਕਹੇ ਤੇ ਉਹ ਗਲਤ ਹੋਣ ਤਾਂ ਉਹ ਮੰਨਣ ਦਾ ਜੇਰਾ ਰੱਖਦੇ ਆ। ਸਭ ਤੋਂ ਔਖਾ ਕੰਮ ਆ ਜੀ ਆਪਦੀ ਗਲਤੀ ਮੰਨ ਲੈਣਾ, ਬਹੁਤ ਔਖਾ ਕੰਮ ਆ। ਹੈਂਕੜ ਤਾਂ ਹਰੇਕ ਬੰਦਾ ਚਲਾ ਲੂਗਾ, ਹਰੇਕ ਬੰਦਾ ਰੋਜ਼ ਮਾਰ ਲੂਗਾ, ਪਰ ਜਿਹੜੀ ਮਾਫ਼ੀ ਮੰਗਣੀ ਆ ਉਹ ਐਡੀ ਸੌਖੀ ਚੀਜ਼ ਨੀ ਹੈ। ਬੰਦੇ ਨੂੰ ਆਪਣਾ ਆਪ ਪਹਿਲਾਂ ਮਾਰਨਾ ਪੈਂਦਾ, ਫੇਰ ਜਾ ਕੇ ਮਾਫ਼ੀ ਦੇ ਸ਼ਬਦ ਨਿਕਲਦੇ ਅੰਦਰੋਂ। ਤੁਸੀਂ ਦੇਖ ਲਓ ਤੁਹਾਡੇ ਅੰਦਰ ਨਾ ਇਹੋ ਜਿਹੇ ਬੈਰੀਗੇਟ ਲੱਗੇ ਹੁੰਦੇ ਆ ਵੀ ਤੁਹਾਡੀ ਉਹ ਆਵਾਜ਼ ਹੀ ਨੀ ਬਾਹਰ ਆਉਂਦੀ ਮਾਫ਼ੀਨਾਮੇ ਦੀ। ਤੁਸੀਂ ਦੇਖਿਆ ਕਿਸੇ ਨੇ ਕਿਤੇ ਗੜਕੇ ਨਾਲ ਮਾਫ਼ੀ ਮੰਗਦਾ, ਜੇ ਕਿਸੇ ਨੇ ਮਾਫ਼ੀ ਵੀ ਮੰਗ ਰਿਹਾ ਹੋ ਨਾ ਤਾਂ ਦਵੀ ਜੀ ਆਵਾਜ਼ ਚ ਨਿਕਲਦਾ ਹੁੰਦਾ ਉਹਦੇ ਸੌਰੀ ਮੂੰਹ ਚੋਂ, ਤਾਂ ਕਿ ਕਿਉਂਕਿ ਉਹਦੇ ਅੰਦਰਲੇ ਜਿਹੜੇ ਵਕਾਰ ਆ ਉਹ ਬਾਹਰ ਨੀ ਕੱਢਣ ਦਿੰਦੇ, ਉਹ ਚੀਜ਼ਾਂ ਉਹ ਨਿਕਲ ਨੀ ਦਿੰਦੀ, ਉਹਦੀ ਹੋਮੇ ਬਾਹਰ ਨੀ ਆਉਣ ਦਿੰਦੀ ਉਹ ਸ਼ਬਦ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆੜੇ ਆਉਂਦੀਆਂ ਵੀ ਧਰਮ ਨੀ ਮਾੜਾ, ਕੱਟੜਵਾਦ ਤਾਂ ਮਾੜੀ ਆ
ਜੀ। ਤੇ ਸਾਡੇ ਨਾਲ ਅੱਗੇ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਸ਼ਾਮਲ ਹੋਏ ਆ ਜੀ, ਸਤਿ ਸ੍ਰੀ ਅਕਾਲ ਜੀ ਕਹਿੰਦੇ। ਤੇ ਸੁਣਨ ਦੇਖਣ ਚ ਕਹਿੰਦੇ ਸੋਸ਼ਲ ਮੀਡੀਆ ਤੇ ਆਇਆ ਵੀ ਕੱਲ ਦਰਬਾਰ ਸਾਹਿਬ ਚ ਅਕਾਲੀ ਲੀਡਰਸ਼ਿਪ ਸੰਧੂ ਭੁੰਦੜ ਵਲਟੋਹਾ ਤੇ ਬ੍ਰਹਮਪੁਰਾ ਨਾਲ ਧੱਕਾ ਮੁੱਕੀ ਦੀਆਂ ਖ਼ਬਰਾਂ ਨੇ, ਤੇ ਸੰਤ ਜਰਨੈਲ ਸਿੰਘ ਖਾਲਸਾ ਦੇ ਸਪੁੱਤਰ ਦੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਸਰੂਪਾ ਲੈਣ ਤੋਂ ਮਨਾ ਕਰਨਾ ਕਹਿੰਦੇ ਕੀ ਸਾਬਤ ਕਰਦਾ ਜੀ। ਬਰਾੜ ਸਾਹਿਬ ਕਿਤਾਬ ਕਹਿੰਦੇ ਮੈਨੂੰ ਵੀ ਚਾਹੀਦੀ ਆ, ਲਿੰਕ ਭੇਜ ਦਿਓ ਕਿਰਪਾ ਕਰਕੇ। ਤੇ ਕੱਲ ਮੁਹੰਮਦ ਅਲੀ ਵਰਗੇ ਅਲੀ ਬਾਰੇ ਵੀ ਕਹਿੰਦੇ ਗੱਲ ਚੱਲ ਰਹੀ ਹੈ, ਜਿਹੜੇ ਫੈਸਲੇ ਕਾਰਨ ਮੁਹੰਮਦ ਅਲੀ ਵੀਅਤਨਾਮ ਜਾਣ ਤੋਂ ਬਚ ਗਿਆ ਸੀ, ਕਿ ਅੱਜ ਉਹ ਭਾਈਚਾਰਾ ਆਪਣੇ ਧਰਮ ਦੇ ਅਸੂਲਾਂ ਦੇ ਉਲਟ ਨਹੀਂ ਜਾ ਰਿਹਾ, ਇਸ ਗੱਲ ਤੇ ਵਿਚਾਰ ਕਰਨਾ ਬਣਦਾ ਜੀ। ਤੇ ਨਾਲੇ ਕਹਿੰਦੇ ਅੱਜ ਕੱਲ ਸੋਸ਼ਲ ਮੀਡੀਆ ਤੇ ਟ੍ਰੈਂਡ ਚਲਾਇਆ ਹੋਇਆ ਅਕਾਲੀਆਂ ਨੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹੀ ਕਹਿਣਾ ਐਵੇਂ ਪੰਜਾਬ ਬਦਨਾਮ ਕੀਤਾ ਜਾ ਰਿਹਾ, ਦਲੀਲ ਸਹਿਤ ਗੱਲ ਕਰੋ, ਕਹਿੰਦੇ ਤੁਹਾਡਾ ਇਸ ਬਾਰੇ ਕੀ ਕਹਿਣਾ।
ਦੇਖੋ ਜਗਤਾਰ ਬਾਈ, ਤੁਸੀਂ ਪਹਿਲਾਂ ਤਾਂ ਥੋੜੀ ਲੇਟ ਈਮੇਲ ਕਰਦੇ, ਤੁਹਾਨੂੰ ਬੇਨਤੀ ਹੈ ਥੋੜੀ ਪਹਿਲਾਂ ਈਮੇਲ ਕਰਿਆ ਕਰੋ, ਕਿਉਂਕਿ ਮੇਰਾ ਟਾਈਮ ਹੋ ਗਿਆ ਪੂਰਾ, ਹੁਣ ਸਾਨੂੰ ਮਾਫ ਕਰੋ ਵਾਲਾ ਗਾਣਾ ਲਾਉਣ ਦਾ ਵੇਲਾ ਹੋ ਗਿਆ ਸੀਗਾ, ਮੈਂ ਹੁਣ ਉਹ ਬੋਲੀ ਪਾਉਣੀ ਸੀਗੀ ਦੇਖੋ, ਤੇ ਪਰ ਹੁਣ ਮੈਂ ਰੋਜ਼ ਹੀ ਤੁਹਾਡਾ ਇਹੀ ਗੱਲ ਹੋ ਜਾਂਦਾ ਤੇ ਫਿਰ ਹੁਣ ਮੈਨੂੰ ਜਵਾਬ ਤੁਹਾਡਾ ਦੇਣਾ ਬਣਦਾ। ਤੁਸੀਂ 4-5 ਸਵਾਲ ਇਕੱਠੇ ਕੀਤੇ ਆ, 4-5 ਸਵਾਲਾਂ ਦੇ ਵਿੱਚ ਨੰਬਰ 1 ਤਾਂ ਜਿਹੜੇ ਅਕਾਲੀ ਲੀਡਰ ਜੇ ਉੱਥੇ ਗਏ ਆ ਕੱਲ ਭੁੰਦੜ ਬਲਟੋਹਾ ਜਾਂ ਹੋਰ, ਤਾਂ ਉਹ ਪਤਾ ਹੀ ਸੀ ਜੀ ਉੱਥੇ ਧੁੱਕਾ ਮੁੱਕੀ ਘਸੁੰਨ ਖਾਧੇ ਜਾ ਸਕਦੇ ਸੀ, ਉਹ ਲੈਣ ਕੀ ਗਏ ਸੀ, ਮੇਰਾ ਤਾਂ ਉਹਨਾਂ ਨੂੰ ਸਵਾਲ ਆ ਵੀ ਜਦੋਂ ਸਾਨੂੰ ਪਤਾ ਵੀ ਸਾਡੀਆਂ ਭਾਵਨਾਵਾਂ, ਅਸੀਂ ਭਾਵਕ ਲੋਕ ਆ, ਅਸੀਂ ਦਿਨ ਦਿਹਾੜੇ ਦੇ ਉੱਤੇ ਭਾਵਕ ਹੋ ਜਾਂਦੇ ਆ, ਤੇ ਉੱਥੇ ਭਾਵਕ ਬਣੇ ਦੇ ਵਿੱਚ ਕੁਝ ਵੀ ਵਾਪਰ ਸਕਦਾ, ਤਾਂ ਫਿਰ ਤੁਸੀਂ ਕੀ ਲੈਣ ਗਏ ਸੀ, ਤੁਹਾਨੂੰ ਸਰ ਸਕਦਾ ਸੀ ਜਾਏ ਬਿਨਾਂ ਉੱਥੇ ਨਾ ਜਾਂਦੇ ਇੱਕ ਦਿਨ, ਤਾਂ ਕੋਈ ਫਰਕ ਨੀ ਪੈਂਦਾ ਸੀ। ਜਾਂ ਤੁਸੀਂ ਸਿਆਸੀ ਲਾਹਾ ਲੈਣਾ ਸੀ ਤਾਂ ਉਸ ਢੰਗ ਦੀ ਮੋਰਚਾਬੰਦੀ ਕਰਕੇ ਉਹ ਜਿਹੇ ਪ੍ਰੋਗਰਾਮ ਲੀਕ ਕੇ ਜਾਣਾ ਸੀ ਨੰਬਰ 1 ਤਾਂ ਇਹ ਗੱਲ, ਜੇ ਉਹਨਾਂ ਨਾਲ ਹੋਈ ਆ ਤਾਂ ਇਹ ਹੋਣੀ ਸੀ, ਇਹ ਚ ਕੋਈ ਉਹਨਾਂ ਦੀ ਗਲਤੀ ਆ। ਤਾਂ ਦੂਜੇ ਪਾਸੇ ਜੇ ਅਸੀਂ ਗੱਲ, ਇਹਨਾਂ ਨੇ ਇੱਕ ਸਵਾਲ ਸਾਨੂੰ ਕਰਿਆ ਸੀਗਾ ਜਿਹੜਾ ਮੁਹੰਮਦ ਅਲੀ ਵਾਲਾ ਗੱਲ, ਤਾਂ ਉਹ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਮੁਸਲਮਾਨ ਧਰਮ ਆ ਜਿਹੜਾ ਉਹਦੇ ਲਈ ਬੰਦਾ ਗੱਲ ਮੰਨੀ ਗਈ ਆ, ਪਰ ਉਹ ਉਹੀ ਸਭ ਤੋਂ ਵੱਧ ਖਰਾਬ ਹੋਇਆ। ਸੋ ਮੁਹੰਮਦ ਅਲੀ ਦੀ ਜਿਹੜੀ, ਜਿਹਨਾਂ ਕਰਕੇ ਉਹਨੇ ਅਮਰੀਕਾ ਚ ਕ੍ਰਾਂਤੀ ਲਿਆਤੀ, ਪਰ ਉਹ ਉਸ ਜਿਹੜੀ ਕੌਮ ਦੇ ਵਿੱਚ ਜਿਹੜੀ ਜਹਾਦ ਦੇ ਨਾਂ ਦੇ ਉੱਤੇ ਬੁਰਾਈ ਵੱਢ ਚੁੱਕੀ ਆ, ਉਹ ਕਿਤੇ ਨਾ ਕਿਤੇ ਆੜੇ ਆ ਰਹੀ ਆ। ਕੱਲ ਸੁਣ ਰਿਹਾ ਸੀ ਅਜ਼ਹਰ ਮਸੂਦ ਦਾ ਬਿਆਨ, ਤੇ ਉਹ ਲਲਕਰੇ ਮਾਰ ਮਾਰ ਸਿੱਧਾ ਭਾਰਤ ਨੂੰ ਕਹਿ ਰਿਹਾ ਸੀ, ਕਹਿੰਦਾ ਜੇ ਤੁਸੀਂ ਇੱਕ ਹਜ਼ਾਰਾਂ ਡਰੋਨ ਆ ਅਸੀਂ ਤਬਾਹ ਕਰ ਦਾਂਗੇ ਕੱਲਾ ਕੱਲਾ ਸ਼ਹਿਰ ਭਾਰਤ ਦਾ, ਕੱਲ ਜੇ ਤੁਸੀਂ ਉਹਦਾ ਵਿਚਾਰ ਟੀਵੀ ਤੇ ਸੁਣ ਲੈਂਦੇ ਤਾਂ ਉਹ ਬੰਦਾ ਆਪ ਖੁਦ ਇੱਕ ਲਾਠੀ ਦੇ ਸਹਾਰੇ ਖੜਾ, ਤੇ ਇੱਕ ਮੁਲਕ ਨੂੰ ਤਹਿਸ ਨਹਿਸ ਕਰਨ ਦੀਆਂ ਜਿਹੜੇ ਉੱਥੇ ਦਾਅਵੇ ਕਰ ਰਿਹਾ। ਸੋ ਇਹ ਮੁਸਲਮਾਨ ਕੌਮ ਦੇ ਵਿੱਚ ਵਾਕਈ ਜਿਹੜੇ ਮਾੜੇ ਆਂਸਰ ਵੜ ਗਏ ਤੇ ਉਹਨਾਂ ਨੇ ਸਾਰੀ ਕੌਮ ਦਾ ਜਿਹੜਾ ਨਾਂ ਉਹ ਬਦਨਾਮ ਕਰਕੇ ਰੱਖ ਦਿੱਤਾ। ਹੋਰ ਸਵਾਲ ਕਿਹੜਾ ਸੀ ਜੀ ਅਮਰਦੀਪ ਜੀ? ਇਹਨਾਂ ਦੇ ਤਿੰਨ ਚਾਰ ਸਵਾਲ ਇਹਨਾਂ ਨੇ ਇਕੱਠੇ ਜੀ ਕੀਤੇ ਸੀ
ਜੀ। ਬਰਾੜ ਸਾਹਿਬ ਇੱਕ ਵਾਰ ਮੈਂ ਵੀ ਕਿਉਂਕਿ ਈਮੇਲਸ ਵੱਲ ਚਲੇ ਗਈ ਸੀ, ਸੋ ਇਹਨਾਂ ਨੇ ਬਸ ਇਹੀ ਸਵਾਲ ਕੀਤੇ ਤੇ ਇੱਕ ਕਿਤਾਬ ਵੀ ਇਹਨਾਂ ਨੇ ਤੁਹਾਡੇ ਤੋਂ ਮੰਗੀ ਹੈ ਜੀ, ਕਹਿੰਦੇ ਲਿੰਕ ਭੇਜੋ, ਕਹਿੰਦੇ ਕਿਰਪਾ ਕਰਕੇ
ਜੀ ਜੀ।
ਤੇ ਨਾਲ ਹੀ ਨਾਲ ਸੰਤ ਜਰਨੈਲ ਸਿੰਘ ਜੀ 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 ਸੰਤ ਜਰਨੈਲ ਸਿੰਘ ਖਾਲਸਾ ਦੇ ਸਪੁੱਤਰ ਦੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਜਿਹੜਾ ਸਿਰੋਪਾ ਲੈਣ ਤੋਂ ਮਨਾ ਕਰਨਾ, ਕਹਿੰਦੇ ਕੀ ਸਾਬਤ ਕਰਦਾ?
ਦੇਖੋ ਪਹਿਲੀ ਗੱਲ ਤਾਂ ਇੱਕ ਚੀਜ਼ ਸਾਨੂੰ ਇਹ ਧਿਆਨ ਚ ਰੱਖਣੀ ਚਾਹੀਦੀ ਆ ਵੀ ਸੰਤਾਂ ਦੇ ਪਰਿਵਾਰ ਨੂੰ ਇਸ ਵਿੱਚ ਨਾ ਹੀ ਘੜੀਸਿਆ ਜਾਵੇ ਤਾਂ ਚੰਗਾ ਹੈ ਸਾਰੇ ਘਟਨਾਕ੍ਰਮ ਦੇ ਵਿੱਚ। ਕਿਉਂ? ਕਾਰਨ ਕੀ ਹੈ ਵੀ ਸੰਤ ਜਦੋਂ ਆਪਦੇ ਕਾਰਜਕਾਲ ਦੌਰਾਨ ਰਹੇ ਜਾਂ ਜਦੋਂ ਵੀ ਰਹੇ ਅੱਗੇ ਪਿੱਛੇ ਰਹੇ ਤਾਂ ਪਰਿਵਾਰਵਾਦ ਜਾਂ ਪਰਿਵਾਰ ਦੀ ਇਨਵੋਲਵਮੈਂਟ ਨਹੀਂ ਹੋਈ ਕਿਤੇ ਵੀ ਤੇ ਨਾ ਹੀ ਰੱਖੀ ਗਈ। ਉਹਨਾਂ ਦਾ ਪਰਿਵਾਰ ਇੱਕ ਪਾਸੇ ਰਿਹਾ ਤੇ ਉਹਨਾਂ ਦੇ ਜਿਹੜੇ ਮਸਲੇ ਤੇ ਉਹਨਾਂ ਦਾ ਕੰਮ ਆ ਜਿਹੜਾ ਉਹ ਇੱਕ ਪਾਸੇ ਰਿਹਾ, ਪਹਿਲੀ ਗੱਲ ਤਾਂ ਸਭ ਤੋਂ ਵੱਡੀ ਇਹ ਗੱਲ ਆ। ਦੂਜੀ ਗੱਲ ਆ ਜੇ ਹਜੇ ਮੈਨੂੰ ਇਸ ਵਿਸ਼ੇ ਬਾਰੇ ਪਤਾ ਨੀ ਵੀ ਕੱਲ ਉਹਨਾਂ ਨੇ ਕਿਉਂ ਮੁਨਕਰ ਹੋਏ ਜਾਂ ਉਹਨਾਂ ਨੇ ਕੀ ਬਿਆਨ ਦਿੱਤਾ ਤੇ ਮੈਂ ਜ਼ਰੂਰ ਇਸ ਬਿਆਨ ਨੂੰ ਨੇੜੇ ਤੋਂ ਘੋਖੂ ਪੜਤਾਲੂਆਂ ਦੇ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਸ ਬਾਰੇ ਵੀ ਆਪਾਂ ਦੱਸਾਂਗੇ। ਪਰ ਗੱਲ ਇਹੀ ਰਹੀ ਹੈ ਜਿਵੇਂ ਬਾਬੇ ਨਾਨਕ ਨੇ ਜਦੋਂ ਪੰਥ ਚਲਾਇਆ ਤਾਂ ਬਾਬੇ ਨਾਨਕ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਬੱਚਿਆਂ ਨੇ ਉਹਨਾਂ ਤੋਂ ਮੁਨਕਰ ਹੋਏ ਜਾਂ ਮੰਨ ਲਓ ਵੀ ਉਹ ਨਹੀਂ ਉਸ ਰਾਹ ਪਏ ਜਾਂ ਉਸ ਢੰਗ ਨਾਲ ਨਹੀਂ ਪਏ ਜਿਹੜੇ ਢੰਗ ਨਾਲ ਪੈਣਾ ਚਾਹੀਦਾ ਸੀ, ਤਾਂ ਉਹੀ ਚੀਜ਼ ਜਿਹੜੀ ਸੰਤਾਂ ਦੇ ਮਾਮਲੇ ਚ ਵੀ ਆਉਂਦੀ ਆ ਵੀ ਸੰਤਾਂ ਦੇ ਜਿੰਨਾ ਚਿੱਕ ਉਹ ਆਪਦੇ ਲਾਈਮਲਾਈਟ ਦੇ ਵਿੱਚ ਰਹੇ ਆ ਉਹਨਾਂ ਦੇ ਪਰਿਵਾਰ ਉਹਨਾਂ ਤੇ ਕਦੇ ਆਵੀ ਜਾਂ ਪਰਿਵਾਰ ਉਹਨਾਂ ਦੇ ਵਿਚਾੜੇ ਨਹੀਂ ਆਇਆ ਕਦੇ। ਸੋ ਮੈਨੂੰ ਨੀ ਲੱਗਦਾ ਇਹ ਹੁਣ ਉਹ ਪਰਿਵਾਰ ਦਾ ਨਾਂ ਲੈ ਕੇ ਕੋਈ ਨਾ ਕੋਈ ਤੀਰ ਕੋਈ ਛੱਡ ਰਿਹਾ ਹੋਣਾ, ਇਸ ਨੂੰ ਵੀ ਆਪਾਂ ਜ਼ਰੂਰ ਪੜਤਾਲਾਂਗੇ। ਬਾਕੀ ਜਿਹੜੀ ਕਿਤਾਬ ਦੀ ਗੱਲ ਆ ਜੀ, ਕਿਤਾਬ ਪਿਛਲੇ ਇੱਕ ਮਹੀਨੇ ਤੋਂ ਜੱਦੋਜਹਿਦ ਕਰਨ ਤੋਂ ਬਾਅਦ ਕਿੰਡਲ ਵਰਗੇ ਪਲੇਟਫਾਰਮ ਦੇ ਉੱਤੇ ਕਿਤਾਬ ਚੜਾਉਣ ਚ ਕਾਮਯਾਬ ਹੋ ਗਏ ਸੀ ਜੀ ਅਸੀਂ ਤੇ, ਪਰ ਕੱਲ ਰਾਤੀ ਇੱਕ ਬੜੀ ਹੈਰਾਨੀਜਨਕ ਉਹਨਾਂ ਦੀ ਈਮੇਲ ਆਈ ਤੇ ਉਹ ਉਹਨਾਂ ਨੇ ਈਮੇਲ ਕਰਕੇ ਕਹਿੰਦੇ ਜੀ ਤੁਸੀਂ ਜਿਹੜੀ ਲੈਂਗੁਏਜ ਸਾਨੂੰ ਪਤਾ ਹੀ ਨਹੀਂ ਇਹ ਕਿਹੜੀ ਲੈਂਗੁਏਜ ਆ। ਸਭ ਤੋਂ ਮੈਨੂੰ ਬੜੀ ਹੈਰਾਨੀ ਹੋਈ ਇੱਕ ਚੀਜ਼ ਦੀ, ਰਾਤੀ ਗੁਰਪ੍ਰੀਤ ਨਾਲ ਵੀ ਅਸੀਂ ਗੱਲ ਕਰ ਰਹੇ ਸੀ, ਮੈਂ ਗੁਰਪ੍ਰੀਤ ਨੂੰ ਕਿਹਾ ਮੈਂ ਕਿਹਾ ਯਾਰ ਅਸੀਂ ਪੰਜਾਬੀ ਹੁੰਦੇ ਹਾਂ ਕਿੰਨੀ ਪਿੱਠ ਠੋਕਦੇ ਹਾਂ ਵੀ ਸਾਡੀ ਦੁਨੀਆਂ 'ਚ ਪੰਜਵੇਂ ਨੰਬਰ ਦੀ ਬੋਲੀ ਜਾਣ ਵਾਲੀ ਭਾਸ਼ਾ, ਪਰ ਦੁਨੀਆਂ ਦੀ ਇੱਕ ਵੱਡੀ ਲਾਇਬ੍ਰੇਰੀ ਕਿੰਡਲ ਲਾਇਬ੍ਰੇਰੀ ਉਹ ਸਾਨੂੰ ਈਮੇਲ ਕਰ ਰਹੀ ਹੈ ਵੀ ਇਹ ਕਿਹੜੀ ਲੈਂਗੁਏਜ ਆ, ਸਾਨੂੰ ਤਾਂ ਅਸੀਂ ਤਾਂ ਕਿਤੇ ਸੁਣਿਆ ਨੀ, ਸਾਨੂੰ ਤਾਂ ਪਤਾ ਨੀ, ਅਸੀਂ ਤਾਂ ਇਸ ਕਿਤਾਬ ਨੂੰ ਅਲਾਓ ਨਹੀਂ ਕਰ ਸਕਦੇ। ਕਹਿੰਦੇ ਉਹਨਾਂ ਦੇ 48 ਆਵਰ ਹੁੰਦੇ ਆ ਜੀ ਉਹਨਾਂ ਨੇ ਅਲਾਓ ਕਰਨ ਲਈ, ਉਹਨਾਂ ਨੇ ਕਿਤਾਬ ਸ਼ੋਅ ਕਰ ਦਿੱਤੀ ਸੀ ਤੇ ਪਰ ਸਰਚੇਬਲ ਨਹੀਂ ਹੋਈ ਸੀ ਅਜੇ, ਸਰਚੇਬਲ ਨਾ ਹੋਣ ਦਾ ਕਾਰਨ ਸੀ ਉਹਦਾ ਰਿਵਿਊ ਚੱਲ ਰਿਹਾ ਸੀ ਤੇ ਰਿਵਿਊ ਹੋਣ ਤੋਂ ਬਾਅਦ ਉਹਨਾਂ ਦੀ ਮੇਲ ਆਈ ਆ ਕਹਿੰਦੇ ਜੀ ਅਸੀਂ ਨਹੀਂ ਸਾਨੂੰ ਨੀ ਪਤਾ ਇਹ ਕਿਹੜੀ ਲੈਂਗੁਏਜ ਆ, ਜਿੱਥੇ 1 ਮਿਲੀਅਨ ਤੋਂ ਉੱਤੇ ਕਿਤਾਬਾਂ ਪਈਆਂ ਤੇ ਅਸੀਂ ਪਹਿਲੀ ਕਿਤਾਬ ਉਹਦੇ ਤੇ ਕੈਂਗਰੂਨਾਮਾ ਪੰਜਾਬੀ ਦੀ ਚੜਾਉਣ ਚ ਕਾਮਯਾਬ ਹੋ ਗਏ ਸੀ, ਉਹ ਕਹਿੰਦੇ ਅਸੀਂ ਇਸ ਲੈਂਗੁਏਜ ਨੂੰ ਸਪੋਰਟ ਨਹੀਂ ਕਰਦੇ, ਸਾਨੂੰ ਨੀ ਪਤਾ ਇੱਥੇ ਕੀ ਲਿਖਿਆ ਕੀ ਨਹੀਂ ਕਰਿਆ, ਸੋ ਇਸ ਕਰਕੇ ਸੌਰੀ ਆ ਅਸੀਂ ਇਹਨੂੰ ਤੁਹਾਡੇ ਜਿਹੜਾ ਟਾਈਟਲ ਆ ਇਹਨੂੰ ਬਲੌਕ ਕਰ ਰਹੇ ਹਾਂ ਹੁਣ, ਤੇ ਉਹਨਾਂ ਨੇ ਉਹ ਟਾਈਟਲ ਬਲੌਕ ਕਰਤਾ। ਪਰ ਅਸੀਂ ਉਦੋਂ ਬਾਅਦ ਪੱਤਰ ਵਿਵਹਾਰ ਉਹਨਾਂ ਨਾਲ ਕੀਤਾ, ਰਾਤ ਵੀ ਇੱਕ ਮੇਲ ਉਹਨਾਂ ਨਾਲ ਹੋਈ ਸੀਗੀ, ਅੱਜ ਸੁਬਹ ਵੀ ਹੁਣ ਉਹਨਾਂ ਦੀ ਮੇਲ ਆਈ ਆ ਤੇ ਉਹਨਾਂ ਨੇ ਇੰਨਾ ਕੁ ਵਾਅਦਾ ਕੀਤਾ ਵੀ ਅਸੀਂ ਚਲੋ ਹੁਣ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਕਿ 5ਵੇਂ ਨੰਬਰ ਦੀ ਭਾਸ਼ਾ ਇੱਦਾਂ ਦਾ, ਉਹਨਾਂ ਨੇ ਹੁਣ ਇੱਕ ਮੇਲ ਆਈ ਆ ਉਹ ਕਹਿੰਦੇ ਆ ਜੀ ਕੋਈ ਚੱਕਰ ਨੀ ਤੁਸੀਂ ਅਸੀਂ ਇਸ ਚੀਜ਼ ਦੇ ਉੱਤੇ ਦੇਖਦੇ ਹਾਂ ਆਉਣ ਵਾਲੇ 5-4 ਮਹੀਨਿਆਂ ਦੇ ਵਿੱਚ ਜੇ ਇਹ ਸਾਨੂੰ ਲੱਗਿਆ ਤਾਂ ਅਸੀਂ ਇਸ ਦੇ ਉੱਤੇ ਕੰਮ ਕਰਾਂਗੇ। ਸੋ ਸਭ ਤੋਂ ਵੱਡੀ ਤਾਂ ਹੈਰਾਨੀ ਇਸ ਚੀਜ਼ ਦੀ ਆਈ ਵੀ ਪੰਜਾਬੀ ਭਾਸ਼ਾ, ਅਸੀਂ ਪੰਜਾਬੀ ਹੁੰਦੇ ਹਾਂ ਸਾਨੂੰ ਦੁਨੀਆਂ ਜਾਣਦੀ ਆ, ਸਾਡੇ ਤੋਂ ਦੁਨੀਆਂ ਡਰਦੀ ਆ, ਉਹ ਇੱਕ ਲਾਇਬ੍ਰੇਰੀ ਵਾਲੇ ਨੀ ਜਾਣਦੇ ਸਾਨੂੰ, ਹੋਰ ਤਾਂ ਦੂਰ ਦੀ ਗੱਲ ਆ, ਆ ਸ਼ਰਮ ਨਾਲ ਸਾਨੂੰ ਮਰ ਜਾਣਾ ਚਾਹੀਦਾ ਜਿੰਨਾ ਅਸੀਂ ਦਾਅਵੇ ਵਾਅਦੇ ਕਰਦੇ ਹਾਂ। ਪਰ ਫਿਰ ਅਸੀਂ ਉਹਦਾ ਤੋੜ ਜ਼ਰੂਰ ਕੱਢਿਆ ਜੀ, ਹੁਣ ਉਹਦਾ ਤੋੜ ਏਰ ਕੱਢਿਆ ਵੀ ਅਸੀਂ ਜਿਹੜੀ ਵਾਈਟ ਹਾਊਸ ਦੀ ਜਿਹੜੀ ਲਾਇਬ੍ਰੇਰੀ ਆ ਸਭ ਤੋਂ ਵੱਡੀ ਲਾਇਬ੍ਰੇਰੀ ਮੰਨੀ ਗਈ ਆ, ਉਹ ਵੀ ਆਰਕਾਈਵ ਜਿਹਨੂੰ ਕਹਿੰਦੇ archive.com ਤੇ ਜਿਹੜੀ ਵਾਈਟ ਹਾਊਸ ਵੱਲੋਂ ਓਪਰੇਟ ਕੀਤੀ ਜਾਂਦੀ ਆ ਅਮਰੀਕਾ ਬੰਨਿਓ, ਤੇ ਉਹਦੇ ਚ ਵੀ 1.5 ਮਿਲੀਅਨ ਤੋਂ ਉੱਤੇ ਕਿਤਾਬਾਂ ਉਹਦੇ ਵਿੱਚ ਹਨ। ਉਹਦੇ ਚ ਅਸੀਂ ਕੱਲ ਰਾਤੀ ਜਿਹੜਾ PDF ਦਾ ਜਿਹੜਾ ਸਫਲ ਟ੍ਰਾਇਲ ਕੀਤਾ ਤੇ ਉਹਨਾਂ ਨੇ ਅਲਾਓ ਕਰ ਦਿੱਤਾ ਸਾਨੂੰ, ਤੇ ਉਹਦਾ ਮੈਂ ਲਿੰਕ ਕੇ ਇੱਕ ਵਾਰੀ ਭੇਜ ਦੂੰਗਾ। ਪਰ ਅੱਜ ਉਮੀਦ ਆ ਵੀ iTunes ਦੇ ਉੱਤੇ ਵੀ ਜਿਹੜੀ ਕਿਤਾਬ ਪੈ ਜਾਣੀ ਆ। ਸੋ ਗ੍ਰਿਫਤ ਖੇਡਾਂ ਤੱਕ ਥੋੜਾ ਜਿਹਾ ਤੁਹਾਨੂੰ ਸਬਰ ਰੱਖਣਾ ਪੈਣਾ ਜੀ, ਅਗਲੇ 3-4 ਦਿਨ ਹੋਰ ਤੇ ਗ੍ਰਿਫਤ ਖੇਡਾਂ ਦੇ ਅਫੀਸ਼ੀਅਲ ਅਸੀਂ ਜਿਹੜਾ ਲਿੰਕ ਆ ਸਭ ਤੱਕ ਪਹੁੰਚਦਾ ਕਰ ਦਾਂਗੇ
ਜੀ। ਤੇ ਬਰਾੜ ਸਾਹਿਬ ਮੈਨੂੰ ਲੱਗਦਾ ਸਮਾਂ ਤਾਂ ਅੱਜ ਬਹੁਤ ਜ਼ਿਆਦਾ ਉੱਪਰ ਚਲਾ ਗਿਆ। ਅਮਰੀਕ ਸਿੰਘ ਅਜੇ ਵੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਸੇਮ ਉਹੀ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ। ਸਤਿ ਸ੍ਰੀ ਅਕਾਲ, ਕਹਿੰਦੇ ਇੰਡੀਆ ਹੈਜ਼ ਨੋ ਰਿਲੀਜਨ ਕੌਨਸਟੀਟਿਊਸ਼ਨਲੀ ਤੇ ਨੋ ਸਟੇਟ ਰਿਲੀਜਨ। ਸੋ ਬਿਲਕੁਲ ਜਿਹੜੇ ਮੁੱਦੇ ਤੇ ਅਸੀਂ ਗੱਲਬਾਤ ਕਰ ਰਹੇ ਸੀ ਉਹਦੇ ਬਾਰੇ ਕਾਫੀ ਵਿਸਥਾਰ ਚ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਤੇ ਹੁਣ ਜਾਂਦੇ ਜਾਂਦੇ
ਤੇ ਜਿਹੜੇ ਐਡਲੇਡ ਚ ਫਸ ਰਹੇ ਆ ਸੱਜਣ ਮਿੱਤਰ, ਉਹਨਾਂ ਨੂੰ ਬੇਨਤੀ ਹੈ ਵੀ ਐਡਲੇਡ ਦੇ ਵਿੱਚ ਵੀ ਦੋ ਕੁ ਸ਼ੋਅ ਹੋ ਰਹੇ ਆ ਤੇ ਉਹਨਾਂ ਚ ਵੀ ਹਾਜ਼ਰੀ ਲਵਾਇਓ ਜੀ। 13 ਤਰੀਕ ਨੂੰ ਮੁਹੰਮਦ ਸਦੀਕ ਆ ਰਹੇ ਆ, 19 ਤਰੀਕ ਨੂੰ ਜਿਹੜਾ ਚੰਦਨ ਦੇਹੁਲ ਇੱਕ ਨਾਟਕ ਆ ਉਹ ਬਹੁਤ ਹੀ ਵਧੀਆ ਸੰਗਰ ਪਰਿਵਾਰ ਵੱਲੋਂ ਫਿਲਮ ਜਿਹੜਾ ਤਿਆਰ ਕੀਤਾ ਗਿਆ ਨਾਟਕ ਆ ਤੇ ਉਹਦੀਆਂ ਲਿਮਿਟਿਡ ਜੀਆਂ ਟਿਕਟਾਂ ਕੱਲ ਮੈਂ ਦੇਖਿਆ ਸੀ ਕਿ 80% ਦੇ ਕਰੀਬ ਟਿਕਟਾਂ ਵਿਕ ਚੁੱਕੀਆਂ। ਸੋ ਕੱਲ ਨੂੰ ਨਾ ਕਿਹਾ ਜੀ ਵੀ ਅਸੀਂ ਨਾਟਕ ਦੇ ਚਾਹੁਣ ਵਾਲੇ ਸੀ ਤੇ ਸਾਨੂੰ ਪਤਾ ਨੀ ਲੱਗਿਆ ਤੇ ਤੁਸੀਂ ਦੱਸਣਾ ਸੀ, ਸੋ ਇਸ ਲਈ ਮੈਂ ਜ਼ਰੂਰ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣਾ ਵੀ ਨਾਟਕ 19 ਜੂਨ ਨੂੰ ਜਿਹੜਾ ਇਹ ਖੇਡਿਆ ਜਾ ਰਿਹਾ ਤੇ ਤੁਸੀਂ ਫੇਸਬੁੱਕ ਵਗੈਰਾ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਤਾਂ ਜ਼ਰੂਰ ਦੇਖਣ ਆਇਓ। ਤੇ ਹੁਣ ਮੈਂ ਦੇਖੋ ਜੀ ਪ੍ਰੋਗਰਾਮ ਕਰਦੇ ਕਰਦੇ ਮੌਸਮ ਵਿਗੜ ਗਿਆ ਤੇ ਬੱਦਲਬਾਈ ਹੋ ਗਈ ਹੈ ਜੀ ਬਹੁਤ ਗਹਿਰੀ ਤੇ ਹੁਣ ਕੰਮ ਤੇ ਜਾਣਾ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ ਤੇ ਮੈਨੂੰ ਦਿਓ ਇਜਾਜ਼ਤ
ਜੀ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਸ ਮਿੰਟੂ ਬਰਾੜ ਐਡੀਲੇਡ ਸਟੂਡੀਓ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਸੀ ਜੀ ਖਬਰਾਂ ਵਾਲੇ ਸਿਲਸਿਲੇ ਚ। ਤੇ ਕਈ ਵਾਰ ਕੀ ਹੁੰਦਾ ਕਿ ਕੋਈ ਮੁੱਦਾ ਇਹੋ ਜਿਹਾ ਗਰਮਾ ਜਾਂਦਾ ਜਿਹਦੇ ਕਾਰਨ ਤੁਹਾਡੇ ਜਿਹੜੇ ਸੁਝਾਅ ਤੁਹਾਡੇ ਜਿਹੜੇ ਸਵਾਲ ਹੈ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰਨਾ ਅਸੀਂ ਜ਼ਰੂਰੀ ਸਮਝਦੇ ਹੁੰਦੇ ਹਾਂ। ਸੋ ਉਹਨਾਂ ਦੇ ਜਵਾਬ ਜਿਹੜੇ ਆ ਬਰਾੜ ਸਾਹਿਬ ਤੋਂ ਤੁਸੀਂ ਜਾਣਨਾ ਚਾਹੁੰਦੇ ਹੁੰਦੇ ਹੋ, ਸੋ ਇਸ ਕਰਕੇ ਬਹੁਤੀਆਂ ਖਬਰਾਂ ਦੀ ਜਿਹੜੀ ਸਾਂਝ ਆ ਉਹ ਕਈ ਵਾਰ ਨਹੀਂ ਪੈਂਦੀ, ਸੋ ਇਹਦੇ ਲਈ ਮਾਫੀ ਵੀ ਚਾਹਾਂਗੇ। ਤੇ ਦੋਸਤੋ ਨਾਲ ਹੀ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਹੋਰ ਦੋਸਤ ਜੁੜੇ ਆ ਉਹਨਾਂ ਦੇ ਸੁਨੇਹੇ ਵੀ ਅਸੀਂ ਲੈਣਾ ਚਾਹਾਂਗੇ ਬਹੁਤ ਜਲਦੀ। ਪਰ ਉਸ ਤੋਂ ਪਹਿਲਾਂ ਮੈਂ ਜਿਵੇਂ ਅੱਜ ਗੱਲ ਕੀਤੀ ਸੀ ਅਸੀਂ ਚਾਹੁੰਦੇ ਤਾਂ ਸੀ ਕਿ ਅਸੀਂ ਤਾਇਆ ਜੀ ਨੂੰ ਆਵਾਜ਼ ਮਾਰੀਏ। ਸੋ ਤਾਇਆ ਬਿਸ਼ਨਾ ਸਾਡੇ ਨਾਲ ਅੱਜ ਲਹਿਰਾਂ ਦੇ ਵਿੱਚ ਸ਼ਾਮਲ ਹੋਣ, ਆਵਾਜ਼ ਅਸੀਂ ਜ਼ਰੂਰ ਮਾਰਾਂਗੇ ਅੱਜ ਹੀ ਮਾਰਾਂਗੇ। ਸਮਾਂ ਭਾਵੇਂ ਸਾਡੇ ਕੋਲ ਬਹੁਤ ਥੋੜਾ ਜਿਹਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਉਹ ਸਾਡੀ ਆਵਾਜ਼ ਸੁਣਦੇ ਹੋਣ ਤਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਸਰੋਤਿਆਂ ਦੇ ਨਾਲ ਅੱਜ ਗੱਲਾਂ ਬਾਤਾਂ ਦਾ ਜਿਹੜਾ ਲੁਤਫ ਆ ਉਹ ਜ਼ਰੂਰ ਉਠਾਉਣਗੇ। ਸੋ ਤਾਇਆ ਜੀ
ਹਾਂਜੀ ਸਤਿ ਸ੍ਰੀ ਅਕਾਲ।
ਹੈਲੋ ਤਾਇਆ
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਤਾਇਆ ਜੀ, ਤੁਹਾਨੂੰ ਪਤਾ ਦੇਖੋ ਮੈਂ ਆਪਣੇ ਪ੍ਰੋਗਰਾਮ ਚ ਤੁਹਾਨੂੰ ਪਹਿਲੀ ਵਾਰ ਬੁਲਾਇਆ ਹਨਾ, ਤਾਂ ਮੈਨੂੰ ਲੱਗਦਾ ਸੀ ਵੀ ਏਦਾਂ ਨਾ ਹੋਵੇ ਤਾਇਆ ਜੀ ਕਿਤੇ ਗੁੱਸੇ ਹੀ ਹੋ ਜਾਣ ਵੀ ਪਹਿਲੀ ਵਾਰ ਕੁੜੀਏ ਬੁਲਾਇਆ ਤੇ ਪਹਿਲੀ ਵਾਰ ਹੀ ਟਾਈਮ ਤੇਰੇ ਕੋਲ ਪਹਿਲਾਂ ਹੀ ਨੱਠਾ ਜਾਂਦਾ ਦੌੜਾ ਜਾਂਦਾ ਤੇ ਤਾਏ ਨੇ ਕਹਿਣਾ ਕਿ ਮੇਰੇ ਲਈ ਤੇਰੇ ਕੋਲ ਟਾਈਮ ਹੀ ਹੈ ਨੀ ਪ੍ਰੋਗਰਾਮ ਚ ਤੇ ਓਦਾਂ ਤੂੰ ਮੈਨੂੰ ਸੱਦਾ ਦੇਈ ਜਾਨੀ ਆ।
ਨਹੀਂ ਨਹੀਂ ਪਤਾ ਧੀਏ ਸਾਨੂੰ ਇਹ ਬਹੁਤ ਵਧੀਆ ਲੱਗਦਾ ਕਿ ਤੂੰ ਜਿਹੜੇ ਕੋਈ ਗੱਲ ਹੋਵੇ ਨਾ ਕੋਈ ਕਮਾਲ ਦੀ ਜਾਂ ਧਿਆਨ ਦੀ ਜਾਂ ਕੁਝ ਸਮਝ ਵਾਲੀ ਉਹ ਗੱਲ ਲੰਮੀ ਚੱਲ ਜਾ ਤੇ ਕੋਈ ਮਾੜੀ ਗੱਲ ਨੀ, ਉਹਦੇ ਵਿਚ ਇੰਤਜ਼ਾਰ ਕੀ ਉਹ ਤੇ ਆਨੰਦ ਇੰਤਜ਼ਾਰ ਦਾ ਵੀ ਵੱਖਰਾ ਹੀ ਆ
ਜੀ। ਜੀ ਤਾਇਆ ਜੀ, ਤੇ ਤਾਇਆ ਜੀ ਸਾਡੇ ਨਾਲ ਨਾ ਬਹੁਤ ਸਾਰੇ ਦੋਸਤ ਜੁੜ ਰਹੇ ਆ ਤੇ ਮੈਨੂੰ ਪਤਾ ਕੀ ਲੱਗਦਾ ਸੀ ਕਿ ਅੱਜ ਅਸੀਂ ਇੱਕ ਖਾਸ ਗੱਲ ਵੀ ਕਰਨੀ ਆ, ਪਰ ਮੈਨੂੰ ਲੱਗਦਾ ਵੀ ਹੁਣ ਇੰਨਾ ਟਾਈਮ ਤਾਂ ਬਚਿਆ ਨੀ, ਪਰ ਫੇਰ ਵੀ ਆਪਾਂ ਦੇਖਦੇ ਆ ਸਾਡੇ ਸਰੋਤੇ ਜਿਹੜੇ ਆ ਵੀ ਸਾਡੀ ਗੱਲ ਜਿਹੜੀ ਕਿੰਨੀ ਛੇਤੀ ਫੜਦੇ ਆ ਤੇ ਉਸ ਤੋਂ ਬਾਅਦ ਆਪਣਾ ਜਵਾਬ ਕਿੰਨੀ ਛੇਤੀ ਭੇਜਦੇ ਆ। ਪਤਾ ਤਾਇਆ ਜੀ ਅੱਜ ਕੱਲ ਕੀ ਹੁੰਦਾ ਆ, ਜਿੱਦਾਂ ਹੁਣ ਆਪਾਂ ਬਰਾੜ ਸਾਹਿਬ ਨੂੰ ਸੁਣ ਰਹੇ ਸੀ ਉਹ ਵੀ ਕਹਿੰਦੇ ਆ ਵੀ ਅੱਜ ਕੱਲ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਇਹ ਆ ਵੀ ਆਪਾਂ ਆਪਣੀ ਜਿਹੜੀ ਗਲਤੀ ਆ ਇੱਕ ਤਾਂ ਉਹ ਮੰਨਦੇ ਨੀ ਹਨਾ, ਸਭ ਤੋਂ ਵੱਡੀ ਗੱਲ ਇਹ ਆ ਵੀ ਬਹੁਤ ਔਖਾ ਲੱਗਦਾ ਵੀ ਆਪਾਂ ਕਿਤੇ ਗਲਤ ਆ ਆਪਾਂ ਇਹ ਮੰਨਣ ਲਈ ਤਿਆਰ ਨੀ ਹੁੰਦੇ ਹਨਾ, ਤੇ ਦੂਜੀ ਮੈਨੂੰ ਲੱਗਦਾ ਵੀ ਜੇ ਇਹਦੇ ਉਲਟਾ ਜਾ ਕੇ ਦੇਖੀਏ ਤਾਂ ਤਾਇਆ ਜੀ ਇਹ ਵੀ ਗੱਲ ਆਉਂਦੀ ਆ ਵੀ ਕਿਸੇ ਦੀ ਸਿਫਤ ਜਿਹੜੀ ਕਰਨੀ ਵੀ ਸਾਡੇ ਲਈ ਬੜੀ ਔਖੀ ਆ ਅੱਜ ਕੱਲ ਕਿ ਨਹੀਂ?
ਇਹ ਸਭ ਤੋਂ ਔਖਾ ਕੰਮ ਆ, ਇਹ ਦੋ ਗੱਲਾਂ ਨੂੰ ਬਹੁਤ ਸੋਹਣੀਆਂ ਕੀਤੀਆਂ। ਇੱਕ ਤਾਂ ਪਹਿਲੀ ਗੱਲ ਆ ਕਿ ਗਲਤੀ ਮੰਨ ਲੈਣੀ ਇਹ ਬਹੁਤ ਵੱਡਾ ਸੁਧਾਰ ਵੱਲ ਨੂੰ ਪਟਿਆ ਹੋਇਆ ਪਹਿਲਾ ਕਦਮ ਆ। ਬੰਦਾ ਜੇ ਕੁਛ ਸੁਧਰਨਾ ਹੋਵੇ ਨਾ ਪਹਿਲਾ ਕਦਮ ਹੀ ਇਹ ਗਲਤੀ ਮੰਨ ਲਓ, ਉਹ ਉਦੋਂ ਜੇ ਕੋਈ ਕੀਤੀ ਹੈ ਗਲਤੀ ਤੇ ਕੀਤੀ ਵਾਲੇ ਨੂੰ ਪਤਾ ਹੀ ਹੁੰਦੀ ਵੀ ਮੇਰੇ ਤੋਂ ਕੋਈ ਗਲਤੀ ਹੋਈ ਹੈ ਜਾਂ ਮੈਂ ਗਲਤ ਗੱਲ ਕਹੀ ਹੈ ਜਾਂ ਮੇਰੇ ਤੋਂ ਆਹ ਚੀਜ਼ ਹੋਈ, ਉਹਨੂੰ ਮੰਨ ਲੈਣਾ ਚਾਹੀਦਾ ਤੇ ਫਿਰ ਸਮਝ ਲਓ ਵੀ ਸੁਧਾਰ ਵੱਲ ਨੂੰ ਤੁਰ ਪਿਆ। ਸਿਆਣੇ ਬੰਦੇ ਦੀ ਉਹ ਨਿਸ਼ਾਨੀ ਨਹੀਂ ਵੀ ਕਰਕੇ ਕਹਿਣਾ ਮੈਂ ਏਦਾਂ ਹੀ ਕਰੂ ਜੀ, ਸਿਆਣੇ ਦੀ ਉਹ ਨਿਸ਼ਾਨੀ ਆ ਅਹਿਸਾਸ ਹੋ ਜਾਵੇ, ਇਹ ਇਹਨੂੰ ਵੱਧ ਕੋਈ ਧਿਆਨ ਪੈ ਨੀ। ਦੂਸਰੀ ਗੱਲ ਇਹ ਆ ਵੀ ਕਿਸੇ ਦੀ ਤਾਰੀਫ ਇਹ ਆ ਬਹੁਤਾ ਆਪਣੇ ਹੋਮੇ ਨੂੰ ਠੇਸ ਪਹੁੰਚਦੀ, ਆਪਣੇ ਹੰਕਾਰ ਨੂੰ ਲੱਗਦੀ, ਕਿਉਂਕਿ ਸਾਰੇ ਅੱਜ ਕੱਲ ਨਾਡੂ ਖਾਈ ਆ। ਆ ਮੈਂ ਅੱਜ ਕੱਲ ਪੀੜੀ ਦੇਖੀ ਆ, ਉਹ ਆਂਦੇ ਵੀ ਬੁੜਿਆ ਤੈਨੂੰ ਕੀ ਪਤਾ, ਅਸੀਂ ਆਹ ਚੀਜ਼ ਵੇਖੀ, ਅਸੀਂ ਉਹ ਚੀਜ਼ ਵੇਖੀ, ਅਸੀਂ ਇਧਰ ਨੂੰ ਗਏ, ਅਸੀਂ ਉਧਰ ਨੂੰ ਗਏ, ਤੈਨੂੰ ਖਤਿਆਂ ਤੋਂ ਬਿਨਾਂ ਪਤਾ ਕੀ ਆ। ਮੈਂ ਉਹਨਾਂ ਨੂੰ ਆਹ ਆਉਣਾ ਪੁੱਟ ਕਿ ਇਹ ਗੱਲ ਨਹੀਂ ਹੁੰਦੀ ਕਿ ਜ਼ਰੂਰੀ ਨਹੀਂ ਇਹਨੇ ਜ਼ਿੰਦਗੀ ਖਤਿਆਂ ਦੀ ਗਲਤੀ ਉਹਨੂੰ ਕੁਛ ਪਤਾ ਹੀ ਨਹੀਂ, ਉਹਨੇ ਇਹ ਨਹੀਂ ਵੀ ਜ਼ਿੰਦਗੀ ਜਿਹੜੀ ਤੁਸੀਂ ਇਨਵੈਸਟਮੈਂਟ ਆਨੇ ਨਾ, ਉਹਨੇ ਆਪਣੀ ਉਮਰ ਦੇ ਇਨਵੈਸਟਮੈਂਟ ਕੀਤੇ ਆ ਤੇ 30 ਰੁਪਏ ਰੂਪੀ ਧਨ ਇਕੱਠਾ ਕੀਤਾ ਭਾਵੇਂ ਬੈਂਕ ਬੈਲੈਂਸ ਨਹੀਂ ਹੁੰਦੇ ਪੁਰਾਣੇ ਬੰਦਿਆਂ ਤੋਂ ਪਰ ਪੁਰਾਣੇ ਬੰਦਿਆਂ ਦੀ ਜਿਹੜੀ ਕੱਲੀ ਕੱਲੀ ਗੱਲ ਦੇ ਵਿੱਚ ਨਾ ਲੱਖਾਂ ਲੱਖਾਂ ਰੁਪਏ ਕਮਾਉਣ ਦਾ ਹੁਨਰ ਆ ਬੋਲ
ਬਿਲਕੁਲ ਬਿਲਕੁਲ ਤਾਇਆ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਤੇ ਓਹੀ ਗੱਲ ਆ ਵੀ ਜਿਦਾਂ ਆਪਾਂ ਸਿਫਤ ਦੂਜੇ ਦੀ ਬਹੁਤ ਘੱਟ ਕਰਦੇ ਆ ਤੇ ਓਦਾਂ ਤਾਂ ਨਾ ਮਾਤਰ ਹੀ ਕਰਦੇ ਆ ਕਿਉਂਕਿ ਤੁਸੀਂ ਜਿਦਾਂ ਦੱਸਿਆ ਵੀ ਸਾਡੀ ਹਉਮੈ ਨੀ ਨਾ ਸ਼ਾਂਤ ਹੁੰਦੀ ਜੇ ਅਸੀਂ ਦੂਜੇ ਦੀ ਸਿਫਤ ਕਰ ਜਾਈਏ ਦੂਜੇ ਦੀ ਤਾਰੀਫ਼ ਕਰ ਜਾਈਏ ਤੇ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡਾ ਘਟਾ ਹੋ ਰਿਹਾ ਪਰ ਮੈਂ ਪਤਾ ਅੱਜ ਕੀ ਚਾਹੁੰਦੀ ਸੀ ਵੀ ਜੇ ਆਪਾਂ ਪਰਿਵਾਰਾਂ ਦੀ ਆਪਣੀ ਗੱਲ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਘਰ ਪਰਿਵਾਰ ਨੂੰ ਚਲਾਉਣ ਦੇ ਵਿੱਚ ਇੱਕ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹਨਾ ਤੇ ਜਦੋਂ ਅਸੀਂ ਪਤੀ ਪਤਨੀ ਦੀ ਗੱਲ ਕਰੀਏ ਕਿ ਬਹੁਤੀ ਵਾਰ ਪਤੀ ਜਾਣਦਾ ਵੀ ਹੁੰਦਾ ਆ ਵੀ ਮੇਰਾ ਘਰ ਜੇ ਮਤਲਬ ਇੱਥੋਂ ਤੱਕ ਬਣਿਆ ਆ ਮੇਰੇ ਬੱਚੇ ਕਿਸੇ ਮੰਜ਼ਿਲ ਤੇ ਪਹੁੰਚੇ ਆ ਜਾਂ ਤਰੱਕੀ ਕੋਈ ਸਾਡੇ ਪਰਿਵਾਰ ਵੱਲੋਂ ਕੀਤੀ ਗਈ ਆ ਤਾਂ ਉਹਦੇ ਚ ਮਤਲਬ ਉਹਦੀ ਵਹੁਟੀ ਦਾ ਵੀ ਯੋਗਦਾਨ ਹੁੰਦਾ ਹਨਾ ਤੇ ਮੈਂ ਚਾਹੁੰਦੀ ਸੀ ਵੀ ਅੱਜ ਆਪਾਂ ਦੋਸਤਾਂ ਨੂੰ ਪੁੱਛੀਏ ਵੀ ਤੁਸੀਂ ਆਪੋ ਆਪਣੀ ਵਾਈਫ ਦੀ ਕੋਈ ਏਦਾਂ ਦੀ ਤਾਰੀਫ ਦੱਸੋ ਕੋਈ ਏਦਾਂ ਦੀ ਗੱਲ ਦੱਸੋ ਸਾਨੂੰ ਵੀ ਜਿਹੜੀ ਤੁਹਾਨੂੰ ਲੱਗਦਾ ਕਿ ਮੇਰੀ ਵਾਈਫ ਦੇ ਵਿੱਚ ਆਹ ਬਹੁਤ ਵੱਡਾ ਗੁਣ ਆ ਸੋ ਉਹਨਾਂ ਦੇ ਕਿਸੇ ਗੁਣ ਦੀ ਸਾਡੇ ਨਾਲ ਸਾਂਝ ਪਾਓ ਤੇ ਜੇ ਸਾਨੂੰ ਸਾਡੀਆਂ ਭੈਣਾਂ ਸੁਣ ਰਹੀਆਂ ਹੈ ਤਾਂ ਉਹ ਆਪਣੇ ਘਰ ਵਾਲੇ ਦੇ ਉਸ ਗੁਣ ਦੀ ਸਾਂਝ ਪਾਉਣ ਜਿਹੜਾ ਉਹਨਾਂ ਨੂੰ ਸਭ ਤੋਂ ਵਧੀਆ ਲੱਗਦਾ ਵੀ ਹਾਂ ਮੇਰੇ ਪਰਿਵਾਰ ਦੇ ਵਿੱਚ ਵੀ ਮੇਰੇ ਘਰ ਵਾਲੇ ਦਾ ਆਹ ਬਹੁਤ ਵੱਡਾ ਯੋਗਦਾਨ ਆ ਇਹਦੇ ਕਰਕੇ ਸਾਡੇ ਘਰ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਜਿਹੜਾ ਨਿਭਾ ਆ ਉਹ ਹੋ ਰਿਹਾ ਆ ਤੇ ਇਹ ਗੱਲ ਮੈਂ ਅੱਜ ਸੁਣਨਾ ਚਾਹੁੰਦੀ ਸੀ ਵੀ ਆਪਾਂ ਸੁਣੀਏ ਪਰ ਤਾਇਆ ਜੀ ਮੈਂ ਚਾਹੁੰਦੀ ਹਾਂ ਵੀ ਤੁਸੀਂ ਵੀ ਦੱਸੋ ਪਹਿਲਾਂ ਤਾਂ ਤੁਹਾਡੇ ਤੋਂ ਸ਼ੁਰੂਆਤ ਕਰੀਏ ਆਪਾਂ ਵੀ ਤੁਸੀਂ ਕੀ ਸਮਝਦੇ ਆ ਵੀ ਤਾਈ ਦਾ ਤੁਹਾਨੂੰ ਕਿਹੜਾ ਗੁਣ ਸਭ ਤੋਂ ਵਧੀਆ ਲੱਗਦਾ
ਇਹ ਸ਼ੁਰੂਆਤ ਦੀ ਗਲਤ ਕਰ ਲਈ ਮੇਰੇ ਪੁੱਤ ਨੇ ਹੈ ਸਾਡੇ ਤੋਂ ਹੀ ਅੱਛਾ ਤੇ ਜਿਹੜੀ ਇੱਕ ਗੱਲ ਅਕਸਰ ਹੀ ਮੈਂ ਕਹਿੰਦਾ ਹੁੰਦਾ ਜਿਹੜੀ ਤੂੰ ਗੱਲ ਕੀਤੀ ਨਾ ਜਿਹੜੀ ਔਰਤ ਹੁੰਦੀ ਘਰ ਚ ਨਾ ਬੋਟੋ ਇਹ ਗੱਲ ਸਦਾ ਯਾਦ ਰੱਖਿਓ ਚਲੋ ਕਹਿਣ ਵਾਲੇ ਹਾਸੇ ਠੱਠੇ ਚ ਬਲੇਰਾ ਕਹਿ ਲਈਦਾ ਜੀ ਤਾਈ ਤਾੜੀ ਮੈਨੂੰ ਕੁੱਟਦੀ ਮਾਰਦੀ ਆ ਜਾਂ ਲੜ ਵੀ ਪੈਂਦੀ ਆ ਪਰ ਜਿਹੜੀ ਔਰਤ ਹੁੰਦੀ ਆ ਇੱਕ ਬੰਦਾ ਮੈਂ ਤੈਨੂੰ ਦੱਸਦਾ ਇਹਦੇ ਬਾਰੇ ਵੀ ਜ਼ਰੂਰ ਦੱਸੂ ਸਾਡੇ ਇੱਕ ਗੱਲ ਆ ਚਲੋ ਉਹਦਾ ਸਮਾਂ ਥੋੜਾ ਤਾਂ ਮੈਂ ਪਹਿਲਾਂ ਗੱਲ ਹੀ ਤੋਰ ਲੈਣਾ ਤਾਈ ਦੇਦੀ ਦਾ ਇਹ ਆ ਬਈ ਠੀਕ ਆ ਹਰ ਘਰ ਦੇ ਵਿੱਚ ਬੋਲ ਬੁਲਾਰਾ ਹੁੰਦਾ ਇਹੋ ਜਿਹਾ ਕੋਈ ਹੈ ਹੀ ਨਹੀਂ ਜਿਵੇਂ ਤੂੰ ਕਿਹਾ ਕਈ ਘਰ ਦੇ ਪੜਦੇ ਹੁੰਦੇ ਅਗਲਾ ਨਹੀਂ ਵੀ ਦੱਸਦਾ ਆਂਦਾ ਵੀ ਨਹੀਂ ਹਰ ਹਰ ਕਿਸੇ ਤੋਂ ਫਰੋਲੇ ਵੀ ਨਹੀਂ ਜਾਂਦੇ ਪਰ ਮੇਰੇ ਤਾਂ ਖੁੱਲੀ ਕਿਤਾਬ ਵਾਲਾ ਹਿਸਾਬ ਵੀ ਆ ਤਾਈ ਜਿਹੜੀ ਬੁਲਾਰਾ ਕਈ ਵਾਰ ਕਰ ਲੈਂਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਗੱਲ ਉਹ ਮੰਨਦੀ ਵੀ ਆ ਮੇਰੀ ਐਸੀ ਨੀ ਕੋਈ ਗੱਲ ਵੀ ਮੇਰੀ ਮੰਨਦੀ ਨੀ ਗੱਲ ਜੇ ਉਹਨੂੰ ਮੈਂ ਕੋਈ ਕੰਮ ਕਹਿ ਦਾ ਜਾਂ ਉਹ ਮੈਨੂੰ ਕੋਈ ਸਲਾਹ ਮਸ਼ਵਰਾ ਕਰੇ ਤੇ ਕਰੀਦਾ ਪਰਿਵਾਰ ਬਿਨਾ ਸਲਾਹ ਮਸ਼ਵਰੇ ਤੇ ਨੀ ਚੱਲਦਾ ਉਹਦੀ ਮੈਨੂੰ ਇਹ ਗੱਲ ਹੈ ਕਿ ਚੰਗੀ ਲੱਗਦੀ ਆ ਮੈਨੂੰ ਆਂਦੀ ਹੁੰਦੀ ਵੀ ਭਾਂਡੇ ਧੋ ਦੇ ਮੇਰੇ ਨਾਲ ਨਾਲ ਕੋਈ ਜੇ ਮੈਂ ਜੇ ਆਟਾ ਗੁੰਨਿਆ ਤੇ ਨਾਲ ਰੋਟੀਆਂ ਵੇਲਦੇ ਮੈਂ ਆਹ ਹੁੰਦਾ ਵੀ ਜੇ ਪੁਰਾਣੇ ਪੁਰਾਣਾ ਚਾਹੇ ਮੈਂ ਬੁੜਾ ਥੋੜਾ ਜਿਹਾ ਐਡਵਾਂਸ ਟੈਕਨੋਲੋਜੀ ਮੈਂ ਵਰਤੀ ਆ ਮੈਂ ਕਿਹਾ ਵੀ ਜੇ ਜਨਾਨੀ ਲਾਉਂਦੀ ਵੀ ਆ ਰੋਟੀਆਂ ਨਾ ਪਕਾਉਂਦੀ ਵੀ ਆ ਰੋਟੀਆਂ ਤੇ ਜੇ ਨਾਲ ਆਪਾਂ ਭੇੜੇ ਕਰਦੀ ਨਾ ਬੋਟੋ ਇਹਨੇ ਨਾ ਉਹ ਸਾਰੀ ਦਿਹਾੜੀ ਫੁੱਲੀ ਰਹਿੰਦੀ ਆ ਮੇਰਾ ਪਤੀ ਪਰਮੇਸ਼ਵਰ ਮੈਨੂੰ ਬਹੁਤ ਮੰਨਦਾ ਉਹ ਛੱਤੀ ਬੁੜੀਆਂ ਨੂੰ ਸੁਣਾਉਂਗੀ ਵੀ ਮੇਰਾ ਘਰ ਵਾਲਾ ਉਹ ਮੇਰੇ ਨਾਲ ਕੰਮ ਕਰਾਉਂਦਾ ਜੀ ਤੇ ਬੱਲੇ ਬੱਲੇ ਪਤੀ ਦੀ ਵੀ ਤੇ ਨਾਲ ਹੀ ਆ ਫਿਰ
ਬਿਲਕੁਲ
ਉਹਦੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਆ ਜੇ ਮੈਂ ਉਹਨਾਂ ਕੋਲ ਕੰਮ ਕਰਾ ਦਾ ਨਾ ਉਹਨੇ ਫਿਰ ਆਪਣੇ ਸੇਲ ਪੁਣੇ ਚ ਸਾਰਿਆਂ ਨੂੰ ਦੱਸਣਾ ਵੀ ਮੇਰੇ ਘਰ ਵਾਲੇ ਨੇ ਅੱਜ ਮੇਰੇ ਨਾਲ ਆਟਾ ਗੁਨਾਇਆ ਅੱਜ ਭਾਂਡੇ ਮੰਜਾਏ ਕਰਦੀ ਰਹੀ ਤਾਂ ਮੇਰੀ ਇੱਕ ਹਿਸਾਬ ਦੀ ਬੇਇੱਜ਼ਤੀ ਆ ਪਰ ਮੈਂ ਇਹਨੂੰ ਬੇਇੱਜ਼ਤੀ ਨੀ ਮੰਨਦਾ ਮੈਂ ਸਮਝਦਾ ਵੀ ਸੇਫਟੀ ਹੋਣ ਰਹੀ ਆ ਇਹ ਮੇਰੇ
ਬਿਲਕੁਲ ਸੋਚਣ ਤੇ ਮੈਨੂੰ ਲੱਗਦਾ ਜੀ ਜੀ ਬਿਲਕੁਲ ਡਿਪੈਂਡ ਕਰਦਾ ਸੋਚਣ ਤੇ ਤੁਸੀਂ ਉਸ ਗੱਲ ਨੂੰ ਕਿੱਦਾਂ ਲੈਣੇ ਆ ਹਨਾ ਤੇ ਤਾਇਆ ਜੀ ਆਪਾਂ ਨਾ ਅੱਜ ਇੱਕ ਹੋਰ ਮੁਲਾਕਾਤ ਵੀ ਕਰਨੀ ਹੈ ਇੱਕ ਇੰਟਰਵਿਊ ਕਰਨੀ ਹੈ ਆਪਾਂ ਟੈਕਸ ਐਕਸਪਰਟ ਆ ਸਾਡੇ ਇੱਥੋਂ ਮੈਲਬਨ ਤੋਂ ਸੁਖਵਿੰਦਰ ਜੱਜ ਹੁਰੀ ਆਪਣੇ ਰੇਡੀਓ ਤੇ ਇੱਕ ਐਡ ਚੱਲਦੀ ਹੈ ਮੈਕਸ ਮਾਰਜਿਨ ਅਕਾਊਂਟੈਂਟਸ ਵਾਲੀ
ਜੀ
ਸੋ ਉਸ ਕੰਪਨੀ ਦੇ ਡਾਇਰੈਕਟਰ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ ਤੇ ਗੱਲਬਾਤ ਵੀ ਕਰਾਉਂਦੇ ਆ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਆਪਾਂ ਮੈਨੂੰ ਲੱਗਦਾ ਉਹਨਾਂ ਦੇ ਪਹਿਲਾਂ ਸੁਨੇਹੇ ਲੈ ਲਈਏ ਤੇ ਫੇਰ ਇੱਕ ਗੀਤ ਲਾ ਕੇ ਬਾਅਦ ਵਿੱਚ ਆਪਾਂ ਫਿਰ ਉਹਨਾਂ ਨੂੰ ਲੈ ਕੇ ਆਉਂਦੇ ਆ ਪ੍ਰੋਗਰਾਮ
ਜਰੂਰ ਸੁਨੇਹੇ ਵੀ ਜ਼ਰੂਰੀ ਹੈ ਜ਼ਰੂਰ ਪੜੋ
ਜੀ ਸਾਡੇ ਨਾਲ ਦਲਜੀਤ ਸਿੰਘ ਢਿਲੋਹਣੀ ਮਹਿਤਾ ਚੌਂਕ ਅੰਮ੍ਰਿਤਸਰ ਵਾਲੇ ਬਹੁਤ ਚਿਰ ਤੋਂ ਸਾਂਝ ਪਾਈ ਹੈ ਜੀ ਇਨ੍ਹਾਂ ਨੇ ਇੱਕ ਤਸਵੀਰ ਭੇਜੀ ਆ ਤੇ ਨਾਲ ਹੀ ਨਾਲ ਇੱਕ ਵਿਚਾਰ ਭੇਜਿਆ ਤਸਵੀਰ ਦੇ ਵਿਚ ਮੈਨੂੰ ਲੱਗਦਾ ਸਾਰੇ ਧਰਮਾਂ ਦੇ ਜਿਹੜੇ ਆਗੂ ਖੜੇ ਆ ਸਿੱਖ ਵੀ ਆ ਈਸਾਈ ਵੀ ਆ ਮੁਸਲਿਮ ਵੀ ਆ ਹਿੰਦੂ ਵੀ ਆ ਤੇ ਥੱਲੇ ਬਹੁਤ ਸੋਹਣੀ ਵਰਡਿੰਗ ਭੇਜੀ ਆ ਉਹਨਾਂ ਨੇ ਕਹਿੰਦੇ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਤੇਰੇ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨੀ ਜਾਣਾ ਮਸਜਿਦ ਮੰਦਰ ਦਾ ਲਹੂ ਤਾਂ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ ਨੂੰ ਵਾਹ ਜੀ ਵਾਹ
ਵਾਹ ਜੀ ਵਾਹ
ਬਹੁਤ ਸੋਹਣੀ ਮੈਨਾਂ ਦਾ
ਜੀ ਬਹੁਤ ਜੀ
ਨਾ ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਸਾਡੇ ਵੱਲੋਂ ਵੀ ਢਿਲੋਂ ਸਾਹਿਬ ਤੁਹਾਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਆ ਜੀ ਐਸ ਐਸ ਕੇ ਅਕਾਊਂਟੈਂਟਸ ਤੋਂ ਉਹਨਾਂ ਦੇ ਡਾਇਰੈਕਟਰ ਆ ਮਨਪ੍ਰੀਤ ਸਿੰਘ ਇਹਨਾਂ ਦਾ ਵੀ ਇਸ਼ਤਿਹਾਰ ਚੱਲਦਾ ਤਾਇਆ ਜੀ ਆਪਣੇ ਰੇਡੀਓ ਤੇ ਐਸ ਐਸ ਕੇ ਅਕਾਊਂਟੈਂਟਸ ਵਾਲਿਆਂ ਦਾ ਉਹ ਵੀ ਪ੍ਰੋਗਰਾਮ ਚ ਪਹੁੰਚੇ ਆ ਜੀ
ਸਦਕੇ ਜੀ ਸਦਕੇ ਜੀ ਇਹਨੂੰ ਵੈਲਕਮ ਬਹੁਤ ਬਹੁਤ ਜੀ
ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਤਾਇਆ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕਹਿੰਦੇ ਤੇ ਮਿੰਟੂ ਭਾਜੀ ਨਾਲ ਵੀ ਕਹਿੰਦੇ ਅਸੀਂ ਸਹਿਮਤ ਆ ਤੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਵੀ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਦੋਸਤ ਇਸ ਵੇਲੇ ਅਸੀਂ ਉਹਨਾਂ ਦੇ ਵੀ ਸੁਨੇਹੇ ਲਈਏ ਜਲਦੀ ਜਲਦੀ ਤੇ ਹਰਮੀਤ ਸਿੰਘ ਚੰਨਾ ਹੋਰੀ ਵੀ ਆ ਗਏ ਆਪਣੇ ਪ੍ਰੋਗਰਾਮ ਦੇ ਵਿਚ ਤੇ ਚੰਨੇ ਹੋਰਾਂ ਦੇ ਨਾਲ ਧੀਰਾ ਨਿੱਕਾ ਅਮਰੀਕ ਸਿੰਘ ਫੌਜੀ ਸਾਰੇ ਪ੍ਰੋਗਰਾਮ ਸੁਣ ਰਹੇ ਆਪਣਾ ਤੇ ਕਹਿੰਦੇ ਸਾਰੇ ਸਟਾਫ ਮੈਂਬਰਾਂ ਨੂੰ ਵੀ ਸਤਿ ਸ੍ਰੀ ਅਕਾਲ ਆ ਤੇ ਲਿਸਨਰਸ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤਾਂ ਕਹਿੰਦੇ ਢਿੱਲੋਂ ਸਾਹਿਬ ਤੇ ਆਲੂ ਵਾਲੀਆ ਸਾਹਿਬ ਇਨ ਪਟਿਆਲਾ ਸਟੂਡੀਓ ਤੇ ਟੂਡੇ ਕਹਿੰਦੇ ਆਈ ਐਮ ਲੇਟ ਸਤਿ ਸ੍ਰੀ ਅਕਾਲ ਕਹਿੰਦੇ ਜਿਹੜੇ ਪਟਿਆਲਾ ਸਟੂਡੀਓ ਵਾਲੇ ਢਿੱਲੋਂ ਸਾਹਿਬ ਤੇ ਆਲੂ ਵਾਲੀਆ ਸਾਹਿਬ ਆ
ਢਿੱਲੋਂ ਸਾਹਿਬ
ਨਾਲ ਹੀ ਨਾਲ ਕਹਿੰਦੇ
ਮੈਂ ਥਾ ਕੇ ਮੈਨੂੰ ਆਲੂ ਵਾਲੀਆ ਸਾਹਿਬ ਦੇ ਹਲੇ ਗਿਆ ਕਹਿਣਗੇ
ਅੱਛਾ ਜੀ
ਹਾਂ ਆਲੂ ਵਾਲੀਆ ਸਾਹਿਬ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਚੰਨਾ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ
ਜੀ ਤੇ ਕਹਿੰਦੇ ਮੈਂ ਅੱਜ ਨਾ ਲੇਟ ਹੋ ਗਿਆ ਮੈਸੇਜ ਕਰਨ ਤੋਂ ਮੈਂ ਬਿਜ਼ੀ ਸੀਗਾ ਤੇ ਇੱਕ ਗੀਤ ਇਹਨਾਂ ਨੇ ਸੁਣਨਾ ਚਾਹਿਆ ਆ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਆ ਗੁਜ਼ਾਰਾ ਤੇ ਮੈਨੂੰ ਲੱਗਦਾ ਤਾਇਆ ਜੀ ਆਪਣੇ ਕੋ ਹੁਣ ਤਾਂ ਜਿਹੜੀ ਇੰਟਰਵਿਊ ਆ ਉਸ ਤੋਂ ਬਾਅਦ ਜਦੋਂ ਆਪਾਂ ਪ੍ਰੋਗਰਾਮ ਖਤਮ ਕਰਾਂਗੇ ਤਾਂ ਆਪਾਂ ਉਹ ਗੀਤ ਇਹਨਾਂ ਦਾ ਸੁਣਾਵਾਂਗੇ ਜ਼ਰੂਰ
ਹਾਂ ਗੁਜ਼ਾਰਾ ਆਪਾਂ ਇਹਨੂੰ ਕਹਿ ਤੇ ਲਾ ਦਿੰਦੇ ਆ ਜੇ ਹੁਣੇ ਉਹਨੇ ਗੁਜ਼ਾਰਾ ਸੁਣਨਾ ਇੰਟਰਵਿਊ ਦੁਬਾਰਾ ਆਪਾਂ ਸ਼ੁਰੂ ਕਰ ਲਾਂਗੇ
ਚਲੋ ਠੀਕ ਆ ਫਿਰ ਇਹਨਾਂ ਦਾ ਆਪਾਂ ਗੀਤ ਪਹਿਲਾਂ ਸੁਣਾ
ਦਿੰਦੇ ਆ
ਜੀ ਫੋਟੋ ਭੇਜੀ ਤਾਇਆ ਜੀ ਉਹਦੇ ਵਿਚ ਇੱਕ ਬਜ਼ੁਰਗ ਆ ਆਦਮੀ ਤੀਵੀਆਂ ਦੋਨੋ ਬਲਦਾ ਵਾਂਗੂ ਕਰ ਕਮਾਈਆਂ ਕਹਿੰਦੇ ਕੀ ਰਹਿ ਗਿਆ ਦਸ ਪੱਲੇ ਪੁੱਤ ਪੜੋਤਿਆਂ ਵਾਲੇ ਹੋ ਕੇ ਆਪਾਂ ਕੱਲੇ ਦੇ ਕੱਲੇ ਜੀ
ਜੀ ਵਾਹ ਕਿਆ ਬਾਤ ਹੈ ਕੱਲੇ ਕਿਉਂ ਆ ਜਦੋਂ ਨਾਲ ਜਿਹੜਾ ਜੀਵਨ ਸਾਥੀ ਆ ਬੁੱਢੇ ਹੋਏ ਵੀ ਸਾਥ ਦਿੰਦਾ ਤੇ ਪੁੱਤ ਪੋਤੇ ਤੇ ਚਲੋ ਉਹ ਤਾਂ ਆਪਣੇ ਸਿੱਖਿਆ ਦੇ ਨਾਲ ਹੀ ਆ ਪੁੱਤ ਜਿਹੜੀ ਤੁਸੀਂ ਰੋ ਰੀਤ ਸ਼ੁਰੂ ਤੋਂ ਚਲਾ ਲਈ ਨਾ ਉਹ ਤੁਹਾਡੇ ਮਰਨ ਤੱਕ ਨਾਲ ਹੀ ਰਹੂ ਇਹ ਲਈ ਤਾਂ ਹੀ ਆ ਨਾ ਉਹਨਾਂ ਵੀ ਨਿਆਣਿਆਂ ਨੂੰ ਏਦਾਂ ਦੀ ਸਿੱਖਿਆ ਦੇ ਲਓ ਵੀ ਬੁੱਢੇ ਹੋਏ ਤੁਹਾਡਾ ਸਾਥ ਜ਼ਰੂਰ ਦੇਣ ਨਿਆਣੇ ਪਹਿਲਾਂ ਆਪਾਂ ਵਗਾ ਲੈਣਾ ਤੇ ਉਹ ਮਗਰੋਂ ਬੁੜੇ ਹੋਏ ਕੀ ਆ ਤੁਹਾਡੇ ਜਵਾਨੀ ਦੇ ਵਿੱਚ ਹੀ ਲੱਗ ਜਾਂਦਾ ਪਤਾ ਵੀ ਇਹ ਨਿਆਣੇ ਕਿੰਨਾ ਕੁ ਸਾਂਭਣ ਗਏ ਤੇ ਕਿੰਨਾ ਕੁ ਨਹੀਂ
ਜੀ ਤੇ ਇਹਦੇ ਨਾਲ ਅੱਗੇ ਸਾਡੇ ਨਾਲ ਜ਼ੋਰਾ ਸਿੰਘ ਹੁਣੀ ਮੈਲਬਨ ਵਾਲੇ ਉਹ ਵੀ ਪਹੁੰਚ ਗਏ ਆ ਤੇ ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਕੀ ਹਾਲ ਚਾਲ ਜੀ ਕਹਿੰਦੇ ਤੁਹਾਡਾ ਮੁੱਢ ਗਾਰਨਿੰਗ ਕਹਿੰਦੇ ਸਰਪੰਚ ਆਲੂ ਵਾਲੀ ਆ ਜੀ
ਮੁੱਢ ਗਾਰਨਿੰਗ ਜੀ ਇਹ ਲੰਬੜਦਾਰ ਆ ਸਾਡਾ ਤੇ ਇਹਨੂੰ ਲੰਬੜਦਾਰ ਨੂੰ ਇਹ ਲੰਬੜਦਾਰੀ ਛੱਡ ਕੇ ਚਲੇ ਗਿਆ ਬਾਹਰ ਆ ਪੈਸਿਆਂ ਦੇ ਚੱਕਰ ਜਾ ਤੇ ਪੈਸਾ ਇਧਰੋਂ ਵੀ ਮਲੇਰਾ ਖਾਈ ਤੁਰੇ ਆਉਂਦਾ ਸੀ ਗਰੰਟਾਂ ਗਰੁੰਟਾਂ ਚੋ ਤੇ ਮੈਂ ਇਹਨੂੰ ਕਿਹਾ ਵੀ ਰਹਿਣ ਦੇ ਜਾਣ ਨੂੰ ਤੇ ਇਹ ਆਂਦਾ ਨਹੀਂ ਤਾਂ ਉਥੋਂ ਮਿਹਨਤ ਦਾ ਕਮਾਉਣਾ ਤਾਂ ਹੁਣ ਮਿਹਨਤ ਦਾ ਕਰਕੇ ਉਥੋਂ ਸਾਨੂੰ ਸੁਨੇਹ ਭੇਜਦਾ ਹਲੇ ਵੀ ਇੱਥੇ ਕੰਮ ਸੂਤ ਹੀ ਸੀ
ਦੇਖ ਲੋ ਭੁੱਲਿਆ ਨੀ ਤੁਹਾਨੂੰ ਤਾਇਆ ਜੀ
ਨਹੀਂ ਉਹ ਤੇ ਇਹੀ ਮਾਨ ਸਾਨੂੰ ਬੁੱਲੇ ਦੀ ਗੱਲ ਆ ਭੁੱਲਣਾ ਚਾਹੀਦਾ ਵੀ ਨਹੀਂ ਜਿਹੜਾ ਆਪਣਾ ਜੜਾਂ ਨੂੰ ਰੱਖੂ ਯਾਦ ਤੇ ਉਹ ਓਨਾ ਹੀ ਰੁੱਖ ਜ਼ਿਆਦਾ ਵਧੂ ਉਹਦੀਆਂ ਪੱਟੀਆਂ ਵੀ ਹਰੀਆਂ ਭਰੀਆਂ ਰਹਿਣ ਪੁੱਟ
ਬਿਲਕੁਲ ਬਿਲਕੁਲ ਤਾਇਆ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਇੱਕ ਵਾਰ ਫੇਰ ਆਪਣੇ ਨਾਲ ਜੁੜੇ ਆ ਤੇ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਕਹਿੰਦੇ ਭਾਵ ਮੇਰੀ ਸਿੰਘਣੀ ਦੀ ਸਿਫਤ ਇਹ ਆ ਕਿ ਉਸਨੇ ਕਦ ਤੁਹਾਡੀ ਨੂੰ ਸੋਰੀ ਕਹਿੰਦੇ ਤੁਹਾਡੀ ਨੂੰ ਭਾਵ ਮੇਰੀ ਸਿੰਘਣੀ ਦੀ ਸਿਫਤ ਇਹ ਆ ਕਿ ਉਸਨੇ ਕਦੇ ਵੀ ਮੇਰੇ ਕੋਲੋਂ ਮਾਇਆ ਦਾ ਹਿਸਾਬ ਨਹੀਂ ਮੰਗਿਆ ਜੀ
ਵਾਹ ਜੀ ਵਾਹ ਇਹ ਸਿਫਤਾਂ ਇਹ ਸਾਰੀਆਂ ਸਿਫਤਾਂ ਤੋਂ ਸਰਮੋਰ ਸਿਫਤ ਆ ਜੀ ਜੇ ਇਹ ਹਿਸਾਬ ਕਿਤਾਬ ਮੰਗਣ ਲੱਗ ਪੈਂਦੇ ਹਿਸਾਬ ਕਿਤਾਬ ਚ ਤੇ ਫਿਰ ਬੰਦਾ ਉਲਝ ਜਾਂਦਾ ਵੀ ਰੁਪਈਏ ਦਾ ਹਿਸਾਬ ਦੇਣਾ ਵੀ ਕੋਈ ਚੰਗੀ ਗੱਲ ਨਹੀਂ ਨਾ ਇਤਬਾਰ ਹੀ ਚੰਗੀ ਗੱਲ ਆ ਤੇ ਦਲਜੀਤ ਸਿੰਘ ਕਰਮਾ ਵਾਲਾ ਫਿਰ ਤੂੰ ਇਹ ਤੇ ਜ਼ਿੰਦਗੀ ਸੁੱਖ ਦੀ ਇਸੇ ਕਰਕੇ ਧਿਆਨ ਦੇ ਬੰਦਾ
ਤੇ ਤਾਇਆ ਜੀ ਆਪਾਂ ਹਨਾ ਮਹਿਮਾਨ ਨੂੰ ਤਾਂ ਲੈਣਾ ਹੀ ਲੈਣਾ ਪਰ ਆਪਣੇ ਨਾਲ ਹੁਣ ਵਾਕਈ ਮੈਨੂੰ ਤਾਂ ਲੱਗਦਾ ਸੀ ਵੀ ਆਪਣੀਆਂ ਜਿਹੜੀਆਂ ਸਿਫਤਾਂ ਘੱਟ ਹੀ ਕਰਦੇ ਅੱਜ ਕੱਲ ਪਰ ਨਹੀਂ ਜੀ ਆਪਾਂ ਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਨਾਲ ਜਿਹੜੇ ਸਰੋਤੇ ਜੁੜੇ ਆ ਉਹ ਵਾਕਈ ਆਪਣੀਆਂ ਘਰ ਵਾਲੀ ਦੀਆਂ ਜਿਹੜੀਆਂ ਸਿਫਤਾਂ ਜਾਣਦੇ ਆ ਗੁਣ ਜਾਣਦੇ ਆ ਉਹਨਾਂ ਨੂੰ ਪਛਾਣਦੇ ਆ ਅਮਨ ਧਾਰੀਵਾਲ ਕੈਨਬਰਾ ਵਾਲੇ ਜਿਹੜੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਨਾਲੇ ਕਹਿੰਦੇ ਵਾਈਫ ਦੀ ਇੰਪੋਰਟੈਂਸ ਸਪੈਸ਼ਲਿਟੀ ਕਹਿੰਦੇ ਮੈਂ ਦੱਸਣਾ ਚਾਹੁੰਦਾ ਵੀ ਹਿੰਮਤ ਆ ਜੀ ਕਹਿੰਦੇ ਬਹੁਤ ਹਿੰਮਤੀ ਆ ਕਹਿੰਦੇ ਮੇਰੀ ਵਾਈਫ ਆਸਟ੍ਰੇਲੀਆ ਚ ਅਰਾਊਂਡ 8 ਮੰਥਸ ਕੱਲੀ ਰਹੀ ਸੀ ਤੇ ਮੈਂ ਆਫ ਸ਼ੋਰ ਪੀ ਆਰ ਪਾ ਕੇ ਇੰਡੀਆ ਗਿਆ ਸੀ ਤੇ ਵਾਈਫ ਇੱਥੇ ਜੋਬ ਵੀ ਕਰ ਰਹੀ ਸੀ ਦੋ ਵਾਰ ਕਹਿੰਦੇ ਘਰ ਵੀ ਮੂਵ ਕੀਤਾ ਤੇ ਫਿਰ 34 ਵੀਕ ਪ੍ਰੈਗਨੈਂਸੀ ਚ ਇੰਡੀਆ ਆਈ ਤੇ 1 ਜੁਲਾਈ ਨੂੰ ਮੇਰੀ ਪੀ ਆਰ ਆਈ ਸੀ ਤੇ ਅਸੀਂ ਫਿਰ ਆਸਟ੍ਰੇਲੀਆ ਆਏ 36 ਵੀਕ ਆਫ ਪ੍ਰੈਗਨੈਂਸੀ 25 ਜੁਲਾਈ ਨੂੰ ਕਹਿੰਦੇ ਆਸਟ੍ਰੇਲੀਆ ਚ ਅਲਾਇਜ਼ਾ ਨੇ ਜਨਮ ਲਿਆ ਸੀ ਉਹਨਾਂ ਦੇ ਬੱਚੇ ਨੇ ਸਲਿਊਟ ਟੂ ਮਾਈ ਵਾਈਫ ਪ੍ਰੀਤ ਵਾਹ ਜੀ ਵਾਹ ਮੈਨੂੰ ਬਹੁਤ ਖੁਸ਼ੀ ਹੋਈ ਅਮਨ ਹੋਰਾਂ ਦਾ ਦੇਖੋ ਇਹ ਸੁਨੇਹਾ ਪੜ ਕੇ ਜੀਤ ਆਇਆ ਜੀ
ਵਾਹ ਬਾਈ ਵਾਹ ਮੈਂ ਪਹਿਲਾਂ ਕਿਹਾ ਵੀ ਆਂਦਾ ਵੀ ਮੇਰੀ ਘਰ ਵਾਲੀ ਹਿੰਮਤੀ ਬਹੁਤ ਆ ਮੈਂ ਕਿਹਾ ਕਹਿੰਦਾ ਵੀ ਤੁਹਾਨੂੰ ਮੈਨੂੰ ਮਿੰਟੋ ਚ ਫੜ ਲੈਂਦੀ ਆ ਹਿੰਮਤ ਵਾਲੀ ਗੱਲ ਹੀ ਹੁੰਦੀ ਆ ਮੈਂ ਸੋਚਿਆ ਵੀ ਇਹ ਗੱਲ ਕਹੂ ਨਹੀਂ ਨਹੀਂ ਇਹ ਗੱਲ ਠੀਕ ਆ ਪੁੱਤ ਤੇ ਜਿਹੜੀਆਂ ਇਹ ਗੱਲ ਤੇਰੇ ਕੋਲ ਮੈਨੂੰ ਵਧੀਆ ਲੱਗਾ ਵੀ ਜੇ ਤਾਰੀਫ ਦੀ ਗੱਲ ਕੀਤੀ ਤਾਂ ਬੜੀ ਤਾਰੀਫ ਵਾਲੇ ਆਏ ਆ ਤੇ ਜੇ ਆਪਾਂ ਘਰ ਵਾਲੀ ਦੀਆਂ ਕਹੀਏ ਕੋਈ ਮਾੜੀ ਨਿਸ਼ਾਨੀ ਦੱਸੋ ਵੀ ਆਹ ਗੱਲ ਨੀ ਮੰਨਦੀ ਉਹ ਫਿਰ ਲੱਖਾਂ ਹੀ ਆ ਤੁਰਨੇ ਸੀ ਉਹਨਾਂ ਕਹਿਣਾ ਤਾਇਆ ਇੱਦਾਂ ਸਾਡੀ ਘਰ ਵਾਲੀ ਆਹ ਨੀ ਗੱਲ ਮੰਨਦੀ ਸਾਨੂੰ ਪੈਸਾ ਨੀ ਇੱਦਾਂ ਮਿਲਦਾ ਉਹ ਗੱਲ ਜਾਰੀਆਂ ਆ ਜਾਣੀਆਂ ਸੀ ਉਦਾਂ ਪੜਾਸ ਕੱਢਣ ਨੂੰ ਤੇ ਪਰ ਇਹ ਗੱਲ ਸਾਨੂੰ ਖੁਸ਼ੀ ਹੋਈ ਆ ਕਿ ਤਾਰੀਫ ਕਰਨੀ ਬਹੁਤ ਹਿੰਮਤ ਦੀ ਗੱਲ ਆ ਆਪਣੇ ਆਪਣੇ ਜੀਵਨ ਸਾਥੀ ਦੀ ਤਾਰੀਫ ਕਰਨੀ ਚਾਹੀਦੀ ਆ ਇਹ ਬਹੁਤ ਵੱਡਾ ਜਿਹਨੂੰ ਕਹਿੰਦੇ ਨਾ ਪਾਰਸਮਣੀ ਆ ਇਹ ਵੱਡਾ ਗੁਣ ਆ ਜਿਹੜਾ ਬੰਦਾ ਤਾਰੀਫ ਕਰਦਾ ਜਾਊ ਇੱਕ ਸਿਆਣੇ ਬੰਦੇ ਨੇ ਕਿਹਾ ਸੀ ਵੀ ਜਿਹੜਾ ਇਨਸਾਨ ਨਾ ਆਪਣੀ ਔਰਤ ਦੀਆਂ ਆਪਣੀ ਜਨਾਨੀ ਦੀਆਂ ਜਾਂ ਔਰਤ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਨੀ ਨਾ ਮਾਫ ਕਰਦਾ ਉਹਦੇ ਖੁਸ਼ੀਆਂ ਜਾਂ ਸੁੱਖ ਦੇ ਵਿੱਚ ਸ਼ਰੀਕ ਨਹੀਂ ਹੋ ਸਕਦਾ ਉਹਦੀਆਂ ਖੁਸ਼ੀਆਂ ਨਹੀਂ ਮਾਣ ਸਕਦਾ ਇਹ ਲਈ ਛੋਟੀਆਂ ਮੋਟੀਆਂ ਗਲਤੀਆਂ ਆਪਣੀਆਂ ਆਪਣੀਆਂ ਮਾਫ ਕਰ ਦਿਆ ਕਰੋ ਹੱਸੋ ਖੇਡੋ ਇਹੋ ਜ਼ਿੰਦਗੀ ਹੈ ਬਟੋ
ਜੀ ਤੇ ਤਾਇਆ ਜੀ ਆਪਣੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਆ ਜਿਹੜੇ ਸਿਫਤਾਂ ਵਾਲੇ ਇਸ ਸਿਲਸਿਲੇ ਚ ਵੀ ਜੁੜ ਰਹੇ ਆ ਉਹਨਾਂ ਦਾ ਆਪਾਂ ਮੈਨੂੰ ਲੱਗਦਾ ਕਿ ਸਮਾਂ ਜਿਹੜਾ ਜੀ ਉਹ ਜ਼ਰੂਰ ਆਪਾਂ ਪ੍ਰੋਗਰਾਮ ਚ ਥੋੜਾ ਜਿਹਾ ਵਧਾ ਕੇ ਲੈ ਲਵਾਂਗੇ ਤੇ ਫਿਲਹਾਲ ਇੱਕ ਗੀਤ ਜਿਹੜਾ ਆਪਣਾ ਆਪਾਂ ਨੂੰ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਹੋਰਾਂ ਨੇ ਆਪਾਂ ਉਹ ਸੁਣਾਉਂਦੇ ਆ ਤੇ ਗੀਤ ਤੋਂ ਬਾਅਦ ਆਪਾਂ ਫਿਰ ਆਪਣੇ ਉਸ ਗੈਸਟ ਦੇ ਨਾਲ ਆਉਂਦੇ ਆ ਜੀ ਆਪਣੇ ਅੱਜ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਟੈਕਸ ਦੇ ਬਾਰੇ ਇੰਡੀਵਿਜੁਅਲ ਟੈਕਸ ਪੇਅਰਸ ਦੇ ਬਾਰੇ ਸਰੋਤਿਆਂ ਨੂੰ ਵੀ ਕਹਿ ਦਿੰਦੇ ਹਾਂ ਜੇ ਇਹਨਾਂ ਦਾ ਵੀ ਕੋਈ ਸਵਾਲ ਹੈਗਾ ਸਰੋਤਿਓ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ ਟੈਕਸ ਦੇ ਬਾਬਤ ਜੇ ਕੋਈ ਜਾਣਕਾਰੀ ਤੁਸੀਂ ਜਾਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਰਿਕੁਐਸਟ ਐਟ ਹਰਮਨ ਰੇਡੀਓ .com ਸਾਡਾ ਈਮੇਲ ਪਤਾ ਇਹਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ ਸੋ ਫਿਲਹਾਲ ਇੱਕ ਗੀਤ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਜਿਹੜੇ ਟੈਕਸ ਐਕਸਪਰਟ ਮਿਸਟਰ ਸੁਖਵਿੰਦਰ ਜੱਜ ਹੋਰਾਂ ਦੇ ਨਾਲ
ਪਹਿਲਾਂ ਹੀ ਬਥੇਰੇ ਯਾਰਾ ਕਰਮਾਂ ਦੇ ਮਾਰੇ ਉਹ तो तू भी साडे कोलो हुण वट दे किनारे साडा चले ना हलाता बेचारा ओए तू ता पख ले सजना साडा तेरे बिना होना नी गुजारा रुस के ना बह सजना
जी। दोस्तों गीत तुसी सुनने सी ते गीत तो बाद एक बार फिर स्वागत करदे आं जी क्योंकि समा साडे कोल अज बहुत थोड़ा जिहा आया ते मैनू लगदा वी इस दे बारे च साडे स्रोते वी सारे जानदे आ जी। सानू जदों समा थोड़ा होवे ता फिर आपां कोशिश करदे हुंने आ कि गीत तुहानू सुणा जरूर दईए पर कई बार पूरा करना मुश्किल हो जांदा। सो हुण प्रोग्राम दे विच जिहड़ा समा जी उह साडे जिहड़े अज दे मेहमान आ उहनां नूं लैण दा हो गया। सो अज दे साडे मेहमान ने जी टैक्स एक्सपर्ट ਤੇ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਕੰਪਨੀ ਦੇ ਡਾਇਰੈਕਟਰ ਮਿਸਟਰ ਸੁਖਵਿੰਦਰ ਜੱਜ ਹੁਰੀ। ਸੋ ਇਨ੍ਹਾਂ ਦਾ ਇਸ਼ਤਿਹਾਰ ਵੀ ਤੁਸੀਂ ਸਾਡੇ ਰੇਡੀਓ ਤੇ ਅਕਸਰ ਸੁਣਦੇ ਹੋ ਤੇ ਟੈਕਸ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਜੇ ਤੁਹਾਡਾ ਵੀ ਹੋਵੇ ਤਾਂ ਤੁਸੀਂ ਇਨ੍ਹਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅੱਜ ਦੀ ਇਸ ਗੱਲਬਾਤ ਦੇ ਦੌਰਾਨ ਵੀ ਤੇ ਇਸ ਤੋਂ ਬਾਅਦ ਵੀ ਅਸੀਂ ਇਨ੍ਹਾਂ ਦਾ ਜਿਹੜਾ ਨੰਬਰ ਹੈ ਫੋਨ ਨੰਬਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਨ੍ਹਾਂ ਦਾ ਐਡਰੈਸ ਜਿਹੜਾ ਜੋ ਸਾਂਝਾ ਕਰਾਂਗੇ ਤੇ ਅੱਜ ਦੇ ਵਿਸ਼ੇ ਦੇ ਲਈ ਉਹ ਸਾਡੇ ਨਾਲ ਇਸ ਵੇਲੇ ਫੋਨ ਦੇ ਜ਼ਰੀਏ ਜੁੜ ਚੁੱਕੇ। ਅੱਜ ਦਾ ਸਾਡਾ ਵਿਸ਼ਾ ਜੀ ਗੱਲਬਾਤ ਦਾ ਇੰਡੀਵਿਜੁਅਲ ਟੈਕਸ ਪੇਅਰਸ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਮਿਸਟਰ ਸੁਖਵਿੰਦਰ ਜੱਜ ਹੋਰਾਂ ਦਾ ਜੀ। ਸੁਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਸੁਖਵਿੰਦਰ ਜੀ ਆਪਾਂ ਗੱਲਬਾਤ ਸ਼ੁਰੂ ਕਰੀਏ ਤਾਂ ਜਿਵੇਂ ਅੱਜ ਦਾ ਜਿਹੜਾ ਵਿਸ਼ਾ ਜੀ ਉਹ ਹੈਗਾ ਵੀ ਇੰਡੀਵਿਜੁਅਲ ਟੈਕਸ ਪੇਅਰਸ ਹਨਾ, ਤੇ ਪਹਿਲਾਂ ਥੋੜਾ ਜਿਹਾ ਇਹਦੇ ਬਾਰੇ ਚ ਸਾਨੂੰ ਦੱਸੋ।
ਹਾਂਜੀ, ਜਿਵੇਂ ਮੈਂ ਪਿਛਲੇ ਦੋ ਹਫ਼ਤੇ ਪਹਿਲਾਂ ਵੀ ਦੱਸਿਆ ਕਿ ਇੰਡੀਵਿਜੁਅਲ ਟੈਕਸ ਪੇਅਰ ਦਾ ਮਤਲਬ ਹੈ ਕਿ ਜਿਹੜੇ ਆਪਣੇ ਖੁਦ ਦੇ TFN ਦੇ ਉੱਤੇ ਕੰਮ ਕਰਦੇ ਨੇ, ਸੋ ਜਿਨ੍ਹਾਂ ਨੇ ਕੋਈ ਐਸ ਸੱਚ ਬਿਜ਼ਨਸ ਸਟਰਕਚਰ ਸੈਟਅਪ ਨਹੀਂ ਕੀਤਾ ਹੋਇਆ, ਸੋ ਜਿਹੜੇ ਜਿਨ੍ਹਾਂ ਨੇ ਵੀ ਹੁਣ ਟੈਕਸ ਰਿਟਰਨਾਂ ਕਰਨੀਆਂ ਵਾ, 2016 ਦਾ ਸਾਲ ਖਤਮ ਹੋਣ ਵਾਲਾ ਜਿਹੜਾ ਫਾਈਨੈਂਸ਼ੀਅਲ ਈਅਰ 30 June 2016 ਨੂੰ ਇਹਨੇ ਖਤਮ ਹੋ ਜਾਣਾ, ਉਸ ਤੋਂ ਬਾਅਦ ਚ ਇਸ ਦੀ ਸਾਰੇ ਨੇ ਆਪਣੀ ਟੈਕਸ ਰਿਟਰਨ ਕਰਨੀ ਆ। ਸੋ ਅੱਜ ਦਾ ਜਿਹੜਾ ਮੇਨ ਵਿਸ਼ਾ ਹੈ ਇੰਡੀਵਿਜੁਅਲ ਟੈਕਸ ਪੇਅਰ ਦੇ ਬਾਰੇ, ਜਿਹੜੀਆਂ ਆਪਣਾ ਟੈਕਸ ਆਫਿਸ ਵੱਲੋਂ ਜਿਹੜੀਆਂ ਮੇਨ ਅਮੈਂਡਮੈਂਟਸ ਆਈਆਂ ਨੇ, ਜਿਹੜੀਆਂ ਚੇਂਜਿਸ ਆਈਆਂ ਨੇ ਕਿ ਜਿਨ੍ਹਾਂ ਨੇ 2016 ਦੀ ਟੈਕਸ ਰਿਟਰਨ ਕਰਨੀ ਆ ਉਹਦੇ ਵਿੱਚ ਕੀ ਕੀ ਚੇਂਜਿਸ ਆਈਆਂ ਨੇ।
ਜਿਵੇਂ ਹਾਂਜੀ,
ਥੋੜਾ ਮੈਂ ਦੱਸਦਾ ਕਿ ਚੇਂਜਿਸ ਆਉਂਦੀਆਂ ਕਿਵੇਂ ਨੇ। ਜਿਹੜੇ ਸਰੋਤਿਆਂ ਨੇ ਇੱਕ ਮਹੀਨਾ ਪਹਿਲਾਂ ਆਪਣਾ ਐਪੀਸੋਡ ਸੁਣੀ ਹੋਵੇ, ਬਜਟ ਦੇ ਬਾਰੇ ਮੈਂ ਬੋਲਿਆ ਸੀ। ਸੋ ਬਜਟ ਜਿਵੇਂ ਨਾਰਮਲੀ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਇਸ਼ੂ ਹੁੰਦਾ, ਤਾਂ ਉਹਦੇ ਵਿੱਚ ਪ੍ਰਪੋਜ਼ ਚੇਂਜਿਸ ਹੁੰਦੀਆਂ ਨੇ ਜੋ ਕਿ ਗੌਰਮੈਂਟ ਲੈ ਕੇ ਆਉਣਾ ਚਾਹੁੰਦੀ ਆ ਟੈਕਸ ਦੇ ਵਿੱਚ। ਉਸ ਤੋਂ ਬਾਅਦ ਚ ਉਹ ਪ੍ਰਪੋਜ਼ ਚੇਂਜਿਸ ਦੇ ਉੱਤੇ ਆਪਣਾ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੁੰਦੀ ਆ, ਉਸ ਤੋਂ ਬਾਅਦ ਚ ਵੋਟਿੰਗ ਹੁੰਦੀ ਆ। ਸੋ ਜਿਹੜੀਆਂ ਪ੍ਰਪੋਜ਼ ਚੇਂਜਿਸ ਜਿਹੜੀਆਂ ਪਾਸ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਮੈਜੋਰਿਟੀ ਮਿਲ ਜਾਂਦੀ ਆ, ਉਹ ਐਜ਼ ਏ ਮਤਲਬ ਲਾਅ ਪਾਸ ਹੋ ਜਾਂਦਾ, ਬਿੱਲ ਪਾਸ ਹੋ ਜਾਂਦਾ ਵਾ। ਸੋ ਜਿਹੜੀ ਗੱਲਾਂ ਬਾਰੇ ਮੈਂ ਅੱਜ ਗੱਲ ਕਰਨੀ ਆ ਵੀ ਜਿਹੜੀਆਂ ਚੇਂਜਿਸ ਪਾਸ ਹੋ ਗਈਆਂ ਵਾ, ਸੋ ਜਿਹੜੀਆਂ ਇੰਪਲੀਮੈਂਟ ਉਹਨਾਂ ਨੇ ਕਰ ਦਿੱਤੀਆਂ ਕਿ ਇਹ ਚੇਂਜਿਸ ਜਿਹੜੀਆਂ ਟੈਕਸ ਰਿਟਰਨ ਦੇ ਵਿੱਚ ਆਉਣਗੀਆਂ ਸਾਰਿਆਂ ਨੂੰ ਜਿਹੜੀਆਂ ਇਫੈਕਟ ਕਰਨਗੀਆਂ। ਸੋ ਜਿਨ੍ਹਾਂ ਨੇ ਵੀ 2016 ਦੀ ਟੈਕਸ ਰਿਟਰਨ ਹੁਣ ਕਰਨੀ ਆ, ਜਿਹੜੇ ਸਰੋਤਿਆਂ ਨੇ, ਉਹਨਾਂ ਦੇ ਚੇਂਜਿਸ ਬਾਰੇ ਮੈਂ ਜਿਹੜੀ ਗੱਲ ਕਰਨੀ, ਉਹਨਾਂ ਨੂੰ ਕਾਫੀ ਇਸ ਤੋਂ ਕਹਿ ਲਓ ਕਿ ਇਨਫੋਰਮੇਸ਼ਨ ਮਿਲ ਸਕਦੀ ਹੈ ਵੀ ਉਹਨਾਂ ਨੂੰ ਕਿਵੇਂ ਇਹ ਪ੍ਰਭਾਵਿਤ ਕਰੂਗੀ। ਸੋ ਚੇਂਜਿਸ ਕਰਨ ਤੋਂ ਪਹਿਲਾਂ ਮੈਂ ਨਾਰਮਲੀ ਅੱਜ ਜਿਹੜੀ ਗੱਲ ਕਰਨੀ ਆ ਵੀ ਦੋ ਚੀਜ਼ਾਂ ਨੇ, ਇੱਕ ਤਾਂ ਡਿਡਕਟੇਬਲ ਐਕਸਪੈਂਸਿਸ ਤੇ ਟੈਕਸ ਆਫਸੈਟ। ਸੋ ਮੈਂ ਥੋੜਾ ਜਿਹਾ ਉਹਦਾ ਬੈਕਗਰਾਉਂਡ ਦੇ ਦਾਂ ਕਿ ਇਹਦਾ ਡਿਫਰੈਂਸ ਕੀ ਹੁੰਦਾ ਵਾ, ਸੋ ਕਿਵੇਂ ਇਹ ਟੈਕਸ ਸਿਸਟਮ ਦੇ ਵਿੱਚ ਕੰਮ ਕਰਦਾ ਵਾ। ਡਿਡਕਟੇਬਲ ਐਕਸਪੈਂਸ ਦਾ ਮਤਲਬ ਆ ਕਿ ਜਿਵੇਂ ਤੁਹਾਡੀ ਕਿਸੇ ਦੀ ਇਨਕਮ ਆ, ਉਸ ਇਨਕਮ ਨੂੰ ਜਨਰੇਟ ਕਰਨ ਵਾਸਤੇ ਜਿਹੜਾ ਤੁਹਾਡਾ ਮਤਲਬ ਕਹਿ ਲਓ ਕਿ ਐਕਸਪੈਂਸਿਸ ਇਨਕਰ ਹੋ ਰਹੇ ਨੇ, ਉਹ ਟੈਕਸ ਡਿਡਕਟੇਬਲ ਹੁੰਦੇ ਨੇ ਨਾਰਮਲੀ, ਜਿਹੜੀ ਆਮ ਭਾਸ਼ਾ ਦੇ ਵਿੱਚ ਆਪਾਂ ਕਹਿ ਦਈਏ, ਸੌਖੀ ਤਰੀਕੇ ਦੀ ਭਾਸ਼ਾ ਜਿਹੜਾ ਈਜ਼ੀ ਸਮਝਣਾ ਵਾ ਕਿ ਜੋ ਵੀ ਇਨਕਮ ਤੁਸੀਂ ਜਨਰੇਟ ਕਰ ਰਹੇ ਹੋ, ਉਸ ਇਨਕਮ ਨੂੰ ਜਨਰੇਟ ਕਰਨ ਵਾਸਤੇ ਜੋ ਜੋ ਖਰਚੇ ਤੁਸੀਂ ਕਰ ਰਹੇ ਹੋ, ਉਹਨਾਂ ਨੂੰ ਮਤਲਬ ਇਨਕਮ ਅਗੇਂਸਟ ਤੁਸੀਂ ਕਲੇਮ ਕਰ ਸਕਦੇ ਹੋ, ਮਤਲਬ ਡਿਡਕਟ ਕਰ ਸਕਦੇ ਹੋ। ਸੋ ਉਹ ਖਰਚੇ ਆਪਣਾ ਕਹਿੰਦੇ ਕਿ ਡਿਡਕਟੇਬਲ ਐਕਸਪੈਂਸਿਸ ਨੇ, ਜਿਹੜੀ ਟੈਕਸ ਲਾਅ ਦੀ ਜਿਹੜੀ ਆਪਣਾ ਪਰਿਭਾਸ਼ਾ ਦੇ ਵਿੱਚ ਕਿਹਾ ਜਾਂਦਾ। ਸੋ ਮੈਂ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ ਕਿ ਜਿਵੇਂ ਤੁਸੀਂ ਕਿਤੇ ਵੀ ਕੰਮ ਕਰਦੇ ਹੋ, ਕਿਤੇ ਜੋਬ ਕਰਦੇ ਹੋ, ਮੰਨ ਲਓ ਤਾਂ ਤੁਸੀਂ 70,000 ਤੁਹਾਡਾ ਪੈਕੇਜ ਆ, ਉਸ ਆਪਣਾ ਜੋਬ ਕਰਨ ਵਾਸਤੇ ਤੁਸੀਂ ਕਹਿ ਲੋ ਕਿ ਆਪਣਾ ਵਰਕ ਰਿਲੇਟਡ ਐਕਸਪੈਂਸਿਸ ਆ, ਜਿਵੇਂ ਤੁਹਾਡੀ ਯੂਨੀਫਾਰਮ ਆ, ਜਾਂ ਜੇ ਟਰੈਵਲ ਕਰਦੇ ਹੋ ਵਰਕ ਵਾਸਤੇ ਇੱਕ ਜੋਬ ਤੋਂ ਦੂਸਰੀ ਜੋਬ, ਜਾਂ ਹੋਰ ਜਿਹੜੇ ਤੁਹਾਡੇ ਉਸ ਜੋਬ ਨੂੰ ਕਰਨ ਵਾਸਤੇ ਜਿਹੜੇ ਐਕਸਪੈਂਸਿਸ ਨੇ ਉਹਨਾਂ ਨੂੰ ਡਿਡਕਟੇਬਲ ਐਕਸਪੈਂਸਿਸ ਕਿਹਾ ਜਾਂਦਾ, ਉਹ ਇਨਕਮ ਦੇ ਅਗੇਂਸਟ ਤੁਸੀਂ ਕਲੇਮ ਕਰ ਸਕਦੇ ਹੋ, ਇਨਕਮ ਉਹਦੇ ਨਾਲ ਤੁਹਾਡੀ ਘੱਟਦੀ ਆ। ਦੂਸਰੀ ਗੱਲ ਜਿਹੜੀ ਮੈਂ ਅੱਜ ਕਰਨੀ ਆ ਮਨਦੀਪ ਜੀ, ਟੈਕਸ ਆਫਸੈਟ ਦੀ। ਸੋ ਟੈਕਸ ਆਫਸੈਟ ਦਾ ਕੀ ਭਾਵ ਆ ਕਿ ਇਹ ਟਰਮੀਨੋਲੋਜੀ ਯੂਜ ਕੀਤੀ ਜਾਂਦੀ ਆ ਟੈਕਸ ਦੇ ਵਿੱਚ, ਕਿ ਜਦੋਂ ਤੁਹਾਡਾ ਟੋਟਲ ਇਨਕਮ ਮੰਨ ਲਓ ਕਿ 60,000 ਸੀ, 5,000 ਦੇ ਤੁਸੀਂ ਡਿਡਕਟੇਬਲ ਐਕਸਪੈਂਸਿਸ ਕਲੇਮ ਕਰ ਲਏ, ਪਿੱਛੇ ਰਹਿ ਗਈ ਤੁਹਾਡੀ 55,000 ਇਨਕਮ ਆ, ਉਹਨੂੰ ਟੈਕਸੇਬਲ ਇਨਕਮ ਕਹਿੰਦੇ ਆ, ਉਹਦੇ ਉੱਪਰ ਟੈਕਸ ਲੱਗਦਾ। ਸੋ 55,000 ਦੇ ਉੱਤੇ ਮੰਨ ਲਓ ਕਿ ਰਫ $10,000 ਦਾ ਟੈਕਸ ਲੱਗਿਆ ਵਾ, ਸੋ ਟੈਕਸ ਆਫਸੈਟ ਜਿਹੜਾ ਤੁਹਾਨੂੰ ਮਿਲਦਾ ਵਾ, ਬੇਸਿਕਲੀ ਇੱਕ ਤਰ੍ਹਾਂ ਦੀ ਕਟੌਤੀ ਹੁੰਦੀ ਆ ਟੈਕਸ ਦੇ ਵਿੱਚ, ਉਹ ਟੈਕਸ ਜਿਹੜਾ ਕੈਲਕੂਲੇਟ ਹੋ ਕੇ ਆਉਂਦਾ ਉਹਦੇ ਵਿੱਚੋਂ ਲੈਸ ਹੁੰਦਾ ਵਾ। ਸੋ ਜਿਹੜੇ ਡਿਡਕਟੇਬਲ ਐਕਸਪੈਂਸਿਸ ਆ ਉਹ ਤੁਹਾਡੇ ਇਨਕਮ ਚੋਂ ਘੱਟਦੇ ਨੇ, ਤੇ ਜਿਹੜੇ ਟੈਕਸ ਆਫਸੈਟ ਨੇ ਉਹ ਤੁਹਾਡਾ ਜਿਹੜਾ ਟੈਕਸ ਮਤਲਬ ਕੈਲਕੂਲੇਟ ਹੋਇਆ ਵਾ ਉਹਦੇ ਵਿੱਚੋਂ ਸਿੱਧਾ ਮਤਲਬ ਉਹਦੇ ਵਿੱਚੋਂ ਘੱਟਦਾ ਵਾ। ਸੋ ਦੋ ਚੀਜ਼ਾਂ ਦੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ ਇਹਦੇ ਵਿੱਚ। ਸੋ ਮੇਨ ਅਗਲੀ ਜਿਹੜੀ ਗੱਲ ਕਰਦੇ ਹਾਂ ਕਿ ਜਿਹੜੀਆਂ ਚੇਂਜਿਸ ਆਈਆਂ ਨੇ, ਮੇਨ ਮੇਨ ਮੈਂ ਕਵਰ ਕਰਾਂਗਾ ਕਿਉਂਕਿ ਟਾਈਮ ਆਪਾਂ ਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਮਤਲਬ ਰੇਡੀਓ ਉੱਤੇ ਥੋੜਾ ਬੜਾ ਲਿਮਿਟਡ ਟਾਈਮ ਹੁੰਦਾ ਵਾ। ਸੋ ਸਭ ਤੋਂ ਪਹਿਲੀ ਜਿਹੜੀ ਵਧੀਆ ਚੇਂਜ ਆਈ ਆ ਅਮਰਦੀਪ ਕੌਰ ਜੀ, ਉਹ ਹੈ ਜਿਹੜਾ ਕਿ 5% ਟੈਕਸ ਡਿਸਕਾਊਂਟ ਆਪਣਾ ਦੀ ਆਪਣਾ ਚੇਂਜ ਆਈ ਆ, ਇਹ ਚੇਂਜ ਆਈ ਆ ਫੋਰ ਨੋਨ ਇਨਕਾਰਪੋਰੇਟ। ਸੋ 5% ਡਿਸਕਾਊਂਟ ਦਾ ਮਤਲਬ ਕੀ ਆ, ਜਿਵੇਂ ਮੈਂ ਬਜਟ ਦੇ ਵਿੱਚ ਵੀ ਇਹ ਬੋਲਿਆ ਸੀ ਕਿ ਉਦੋਂ ਇਹ ਚੇਂਜ ਲੈ ਕੇ ਆ ਰਹੇ ਨੇ, ਪਰ ਇਹ ਚੇਂਜ ਹੁਣ ਇੰਪਲੀਮੈਂਟ ਹੋ ਗਈ ਆ। ਸੋ ਸਾਰੇ ਜਿਹੜੇ ਵੀ ਭੈਣ ਭਰਾ ਆਪਣਾ ਕਹਿ ਲੋ ਕਿ ਜੋਬ ਕਰਦੇ ਨੇ, ਜੋਬ ਦੇ ਨਾਲ ਨਾਲ ਜੇ ਉਹ ਕਿਤੇ ਬਿਜ਼ਨਸ ਕਰ ਰਹੇ ਨੇ, ਅਨਇਨਕਾਰਪੋਰੇਟਡ ਦਾ ਮਤਲਬ ਹੁੰਦਾ ਕਿ ਜੇ ਕੋਈ ਕੰਪਨੀ ਜਿਵੇਂ ਤੁਸੀਂ ਕਰਕੇ ਉਹਨੂੰ ਇਨਕਾਰਪੋਰੇਟ ਕਰਕੇ ਉਹਦੇ ਥਰੂ ਕੰਮ ਕਰਦੇ ਹੋ। ਸੋ ਨੋਨ ਇਨਕਾਰਪੋਰੇਟ ਦਾ ਮਤਲਬ ਹੁੰਦਾ ਜੇ ਕੰਪਨੀ ਵਗੈਰਾ ਕੋਈ ਤੁਸੀਂ ਲੀਗਲ ਸਟਰਕਚਰ ਸੈਟਅਪ ਨਹੀਂ ਕੀਤਾ ਹੋਇਆ, ਆਪਣੇ ਨਾਮ ਤੇ ਤੁਸੀਂ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ, ਉਤੋਂ ਜੇ ਤੁਹਾਡੀ ਕੋਈ ਇਨਕਮ ਆ ਰਹੀ ਆ, ਉਹ ਇਨਕਮ ਦੇ ਉੱਪਰ ਜਿਹੜਾ ਟੈਕਸ ਲੱਗਣਾ ਵਾ ਉਹਦੇ ਵਿੱਚ 5% ਦੀ ਸਿੱਧੀ ਕਟੌਤੀ ਆ। ਸੋ ਮੰਨ ਲਓ ਨਾਰਮਲ ਜਿਹਾ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਤੁਸੀਂ ਕਿਤੇ ਜੋਬ ਕਰ ਰਹੇ ਹੋ, 60,000 ਦੀ ਤੁਹਾਡੀ ਉੱਥੋਂ ਇਨਕਮ ਆ, ਨਾਲ ਤੁਸੀਂ ਕੋਈ ਸਾਈਡ ਜੋਬ ਕਰ ਰਹੇ ਹੋ, ਟੈਕਸੀ ਚਲਾ ਰਹੇ ਹੋ ਜਾਂ ਹੋਰ ਕੋਈ ਕੰਮ ਕਰ ਰਹੇ ਹੋ, ਆਪਣਾ ਘਰੋਂ ਕੰਮ ਕਰ ਰਹੇ ਹੋ ਕਿਸੇ ਵੀ ਤਰ੍ਹਾਂ ਦਾ, ਜੋ ਕਿ ਆਪਦੇ ABS ਦੇ ਉੱਤੇ ਕਰਦੇ ਹੋ, ਉਹਦੇ ਵਿੱਚੋਂ ਜੇ ਤੁਹਾਡੀ ਜੋਬ ਬਿਜ਼ਨਸ ਚੋਂ ਤੁਹਾਡੀ ਜੇ ਇਨਕਮ ਆ ਰਹੀ ਆ, ਉਸ ਦੇ ਉੱਪਰ ਜੋ ਤੁਹਾਡੇ ਟੈਕਸ ਲੱਗਣਾ ਉਹਦੇ ਵਿੱਚ ਸਿੱਧਾ 5% ਦੀ ਕਟੌਤੀ ਆ। ਪਰ ਇਹ ਕੈਪਟ ਕੀਤਾ ਗਿਆ ਕਿ ਮੈਕਸੀਮਮ $1,000 ਤੱਕ ਹੀ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ, ਮਤਲਬ 1,000 ਤੱਕ ਹੀ ਮਤਲਬ ਅਲਾਓ ਕਰਦਾ ਟੈਕਸ ਆਫਸੈਟ ਇਹ ਵਾਲਾ। ਸੋ ਮੰਨ ਲਓ ਕਿ 5% ਦੇ ਹਿਸਾਬ ਨਾਲ ਜੇ ਤੁਹਾਡਾ 2,000 ਬਣਦਾ ਵਾ, 2,000 ਤੁਹਾਨੂੰ ਪੂਰਾ ਵਜਾਇਫਾ ਨਹੀਂ ਮਿਲੂਗਾ, ਸਿਰਫ $1,000 ਤੱਕ ਹੀ ਕੈਪਟ ਆ। ਇਹ ਮੇਨ ਜਿਹੜੀ ਇਹਦੇ ਵਿੱਚੋਂ ਹੈ ਕਿ ਜਾਂ ਤਾਂ ਸੋਲ ਟ੍ਰੇਡਰ ਜਿਹੜੇ ਕੰਮ ਕਰਦੇ ਨੇ, ਜਾਂ ਮੰਨ ਲਓ ਕਿ ਕਿਸੇ ਨੇ ਪਾਰਟਨਰਸ਼ਿਪ ਸਟਰਕਚਰ ਸੈਟਅਪ ਕੀਤਾ ਹੋਇਆ ਵਾ, ਉਹਦੇ ਪਾਰਟਨਰਸ਼ਿਪ ਦੇ ਵਿੱਚੋਂ ਜੇ ਤੁਹਾਡਾ ਕੋਈ ਉਹਦਾ ਪਾਰਟਨਰਸ਼ਿਪ ਚ ਜਿਹੜਾ ਸ਼ੇਅਰ ਆ ਉਹਦੇ ਵਿੱਚੋਂ ਜਿਹੜੀ ਇਨਕਮ ਆ ਰਹੀ ਆ, ਉਹ ਵੀ ਮਤਲਬ ਤੁਹਾਡੀ ਇੰਡੀਵਿਜੁਅਲ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਹੁੰਦੀ ਆ। ਸੋ ਜਾਂ ਫਿਰ ਕਿਸੇ ਨੇ ਕਹਿ ਲੋ ਕਿ ਬੈਨੀਫਿਸ਼ਰੀ ਹੋ ਤੁਸੀਂ ਕਿਸੇ ਟਰੱਸਟ ਦੇ, ਕਿਤੇ ਤੁਸੀਂ ਬਿਜ਼ਨਸ ਕਰ ਰਹੇ ਹੋ, ਕੋਈ ਟਰੱਸਟ ਸੈਟਅਪ ਕੀਤਾ ਹੋਇਆ ਵਾ, ਉਹਦੇ ਵਿੱਚੋਂ ਜੇ ਤੁਹਾਡੀ ਕੋਈ ਇਨਕਮ ਆ ਰਹੀ ਹੈ ਜੋ ਕਿ ਤੁਹਾਡੀ ਇੰਡੀਵਿਜੁਅਲ ਟੈਕਸ ਰਿਟਰਨ ਦੇ ਵਿੱਚ ਐਡ ਹੋ ਰਹੀ ਆ, ਉਹਦੇ ਵਿੱਚ ਵੀ ਇਹ 3 ਸਿਨਾਰੀਓ ਨੇ ਜਿਹੜੇ ਮਤਲਬ ਸੋਲ ਟ੍ਰੇਡਰ ਜਾਂ ਪਾਰਟਨਰਸ਼ਿਪ ਤੋਂ ਵਿੱਚੋਂ ਤੁਹਾਡਾ ਕੋਈ ਜਿਹੜਾ ਸ਼ੇਅਰ ਆ ਰਿਹਾ ਜਾਂ ਕਿਸੇ ਟਰੱਸਟ ਦੀ, ਉੱਥੋਂ ਤੁਹਾਡੀ ਜਿਹੜੀ ਇਨਕਮ ਆ ਰਹੀ ਆ, ਉਹਨਾਂ ਵਿੱਚ ਇਹ 5% ਦੀ ਮਤਲਬ ਛੂਟ ਦਿੱਤੀ ਜਾ ਰਹੀ ਹੈ। ਸੋ ਉਹਨਾਂ ਸਾਰੇ ਸਰੋਤਿਆਂ ਨੂੰ ਇਸ ਚੀਜ਼ ਦਾ ਕਾਫੀ ਫਾਇਦਾ ਹੋਏਗਾ। ਅਗਲੀ ਗੱਲ ਕਰਦੇ ਹਾਂ ਆਪਣਾ ਅਮਰਦੀਪ ਜੀ, ਜਿਹੜੀ ਕਾਰ ਐਕਸਪੈਂਸਿਸ ਨੇ, ਟਰੈਵਲ ਐਕਸਪੈਂਸਿਸ ਜਿਨ੍ਹਾਂ ਨੂੰ ਕਹਿੰਦੇ ਨੇ ਵਰਕ ਰਿਲੇਟਡ ਟਰੈਵਲ ਐਕਸਪੈਂਸਿਸ, ਕਾਰ ਐਕਸਪੈਂਸਿਸ, ਜੋ ਕਿ ਨੋਰਮਲੀ ਕਾਫੀ ਸਾਰੇ ਜਿਹੜੇ ਕਹਿ ਲੋ ਕਿ ਟੈਕਸ ਪੇਅਰ ਕਲੇਮ ਕਰਦੇ ਨੇ। ਥੋੜਾ ਜਿਹਾ ਮੈਂ ਬੈਕਗਰਾਉਂਡ ਦੇ ਦੇਵਾਂ ਕਿ ਕਾਰ ਐਕਸਪੈਂਸਿਸ ਕਲੇਮ ਕਿਵੇਂ ਹੁੰਦੇ ਨੇ, ਕਿਹੜੇ ਕਿਹੜੇ ਸਿਨਾਰੀਓ ਚ ਹੁੰਦੇ ਨੇ। ਮੰਨ ਲਓ ਤੁਸੀਂ ਘਰ ਤੋਂ ਜੇ ਕੰਮ ਤੇ ਜਾਂਦੇ ਹੋ, ਤੁਸੀਂ ਜੋਬ ਕਿਤੇ ਕਰ ਰਹੇ ਹੋ, ਸੋ ਘਰੋਂ ਤੁਸੀਂ ਆਪਣੀ ਕਾਰ ਤੇ ਗਏ, ਕੰਮ ਤੇ ਪਹੁੰਚੇ, ਤੁਸੀਂ ਕੰਮ ਫਿਨਿਸ਼ ਕੀਤਾ, ਉੱਥੋਂ ਵਾਪਸ ਆਏ, ਇਹ ਵਾਲਾ ਜਿਹੜੇ ਕਾਰ ਦਾ ਤੁਸੀਂ ਚਲਾਉਣ ਦਾ ਤੁਹਾਡਾ ਖਰਚਾ ਆ ਰਿਹਾ ਵਾ, ਇਹ ਟੈਕਸ ਡਿਡਕਟੇਬਲ ਨਹੀਂ ਹੁੰਦੇ, ਇਹਨਾਂ ਨੂੰ ਤੁਸੀਂ ਕਲੇਮ ਨਹੀਂ ਕਰ ਸਕਦੇ, ਕਿਉਂਕਿ ਘਰੋਂ ਕੰਮ ਤੇ ਜਾਣਾ, ਉੱਥੋਂ ਵਾਪਸ ਆਉਣਾ ਇੱਕ ਜੋਬ ਦਾ ਰਿਕੁਆਇਰਮੈਂਟ ਆ, ਚਾਹੇ ਟ੍ਰੇਨ ਤੇ ਜਾਂਦੇ ਹੋ ਚਾਹੇ ਕਾਰ ਤੇ ਜਾਂਦੇ ਹੋ, ਹਾਂਜੀ ਇਹ ਰੁਟੀਨ ਵਰਕ ਆ ਤੁਹਾਡਾ, ਇਹ ਮਤਲਬ ਤੁਸੀਂ ਨਹੀਂ ਕਲੇਮ ਕਰ ਸਕਦੇ ਬਾਏ ਟੈਕਸ ਲਾਅ। ਪਰ ਦੂਸਰੇ ਸਿਨਾਰੀਓ ਦੇ ਵਿੱਚ ਮੰਨ ਲਓ ਕਿ ਤੁਸੀਂ ਇੱਕ ਜੌਬ ਤੇ ਗਏ ਹੋ, ਤੁਸੀਂ ਸਵੇਰੇ ਸ਼ੁਰੂ ਕੀਤੀ, ਦੁਪਹਿਰ ਨੂੰ 3 ਵਜੇ ਜੌਬ ਉਹ ਫਿਨਿਸ਼ ਕਰਕੇ ਸਿੱਧਾ ਉਸ ਜੌਬ ਤੋਂ ਤੁਸੀਂ ਕਿਤੇ ਹੋਰ ਥਾਂ ਦੂਸਰੀ ਜੌਬ ਤੇ ਗਏ ਹੋ, ਮਤਲਬ ਜੋ ਕਿ ਪਾਰਟ ਟਾਈਮ ਕਰਦੇ ਹੋ ਜਾਂ ਆਫਟਰ ਆਰ ਕਰਦੇ ਹੋ, ਉਹਦੇ ਵਿੱਚ ਜਿਹੜਾ ਤੁਸੀਂ ਡਿਸਟੈਂਸ ਟਰੈਵਲ ਕੀਤਾ ਇੱਕ ਜੌਬ ਤੋਂ ਲੈ ਕੇ ਦੂਸਰੇ ਤੱਕ, ਉਹ ਤੁਸੀਂ ਟਰੈਵਲ ਐਕਸਪੈਂਸਿਸ ਜਿਹੜੇ ਕਾਰ ਦੇ ਤੁਹਾਡੇ ਹੋਏ ਨੇ ਉਹ ਕਲੇਮ ਕਰ ਸਕਦੇ ਹੋ। ਜਾਂ ਫਿਰ ਤੁਸੀਂ ਜੌਬ ਤੇ ਪਹੁੰਚ ਜਾਂਦੇ ਹੋ, ਉਸ ਤੋਂ ਬਾਅਦ ਤੁਹਾਡਾ ਨੇਚਰ ਆਫ ਵਰਕ ਕਹਿ ਲਓ ਕਿ ਏਦਾਂ ਦਾ ਵਾ ਕਿ ਤੈਨੂੰ ਕਲਾਇੰਟਸ ਨਾਲ ਮਿਲਣਾ ਪੈਂਦਾ, ਜਾਂ ਇੱਕ ਵੇਅਰ ਹਾਊਸ ਤੋਂ ਦੂਸਰੇ ਵੇਅਰ ਹਾਊਸ ਆਪਣੀ ਕਾਰ ਯੂਜ ਕਰਕੇ ਤੈਨੂੰ ਟਰੈਵਲ ਅਰਾਊਂਡ ਕਰਨਾ ਪੈਂਦਾ। ਜਦੋਂ ਤੁਸੀਂ ਨਾਰਮਲ ਦੇ ਤੁਹਾਡੀਆਂ ਡਿਊਟੀਜ਼ ਨੇ ਉਹਦੇ ਵਿੱਚ ਤੁਹਾਡੀ ਕਾਰ ਦੀ ਲੋਡ ਆ, ਮਤਲਬ ਜੇ ਉਹਦੇ ਵਾਸਤੇ ਤੁਸੀਂ ਜੋ ਖਰਚਾ ਕਰ ਰਹੇ ਹੋ ਤਾਂ ਉਹ ਤੁਸੀਂ ਕਲੇਮ ਕਰ ਸਕਦੇ ਹੋ। ਸੋ ਇਹ ਮਤਲਬ ਬਹੁਤ ਜ਼ਰੂਰੀ ਆ, ਮਤਲਬ ਵੀ ਇਹਦੇ ਬਾਰੇ ਅੰਡਰਸਟੈਂਡਿੰਗ ਹੋਣੀ ਕਿ ਕਿਸ ਦੇ ਵਿੱਚ ਸਿਨਾਰੀਓ ਦੇ ਵਿੱਚ ਆਪਣਾ ਇਹ ਯੂਜ਼ ਕਰਨਾ, ਕਿਉਂਕਿ ਬਹੁਤ ਸਾਰੇ ਜਦੋਂ ਮੇਰੇ ਕੋਲ ਕਲਾਇੰਟਸ ਆਉਂਦੇ ਨੇ, ਭਾਜੀ ਮੈਂ ਕਾਰ ਯੂਜ਼ ਕਰਦਾ, ਇਸ ਮੈਂ ਯੂਜ਼ ਕਰ ਸਕਦਾ ਕਿ ਨਹੀਂ ਕਰ ਸਕਦਾ, ਪਰ ਇਹਦੇ ਬਾਰੇ ਅੰਡਰਸਟੈਂਡਿੰਗ ਹੋਣਾ ਬਹੁਤ ਜ਼ਰੂਰੀ ਆ।
ਤੇ ਸੁਖਵਿੰਦਰ ਜੀ, ਕਈ ਵਾਰ ਇਹ ਵੀ ਗੱਲ ਹੁੰਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਇੱਕ ਜੌਬ ਤੋਂ ਬਾਅਦ ਜੇ ਉਹ ਦੂਸਰੀ ਜੌਬ ਵੀ ਨਾਲ ਕਰ ਰਹੇ ਆ ਤੇ ਉਹਦੇ ਦੌਰਾਨ ਜੇ ਉਹਨਾਂ ਨੇ ਉਹ ਕਾਰ ਯੂਜ਼ ਕਰ ਰਹੇ ਜਾਂ ਟਰੈਵਲ ਕਰ ਰਹੇ ਆ ਉਹ ਕਲੇਮ ਕਰ ਸਕਦੇ ਆ ਹਨਾ, ਪਰ ਜੇ ਉਹ ਇੱਕੋ ਹੀ ਜੌਬ ਕਰ ਰਹੇ ਆ ਤਾਂ ਮਤਲਬ ਉਹ ਉਹਦੇ ਲਈ ਐਲੀਜੀਬਲ ਨਹੀਂ ਹੈਗੇ ਹਨਾ, ਉੱਥੇ ਉਹ ਟੈਕਸ ਕਲੇਮ ਟਰੈਵਲ ਐਕਸਪੈਂਸਿਸ ਜਿਹੜੇ ਨਹੀਂ ਕਰ ਸਕਦੇ। ਤੇ ਦੂਜੀ ਗੱਲ ਹੈ ਜਿਵੇਂ ਕੋਈ ਆਪਾਂ ਜੀ ਜੀ
ਪਹਿਲਾਂ ਜਿਹੜਾ ਕਾਰ ਐਕਸਪੈਂਸਿਸ ਸੀ ਇਹਨੂੰ ਬੜਾ ਸਿੰਪਲੀਫਾਈਡ ਕਰ ਦਿੱਤਾ ਟੈਕਸ ਆਫਿਸ ਨੇ। ਪਹਿਲਾਂ 4 ਮੈਥਡਸ ਹੁੰਦੇ ਸੀਗੇ ਜਿਹੜੇ ਤੁਸੀਂ ਕਾਰ ਐਕਸਪੈਂਸਿਸ ਕਲੇਮ ਕਰਦੇ ਹੋ। ਸੋ ਉਹਦੇ ਵਿੱਚ ਸੀਗਾ ਸੈੱਟ ਰੇਟ ਸੀਗਾ ਜਿਹੜਾ ਸੀਗਾ ਕਲੇਮ ਕਰਦੇ ਹੋ, 1/3 ਆਫ ਐਕਸਪੈਂਸਿਸ ਜਿਹੜੇ ਕਾਰ ਦੇ ਆਉਂਦੇ ਨੇ, ਜਾਂ 12% ਆਫ ਕੋਸਟ ਵੈਲਿਊ ਮੈਥਡ ਹੁੰਦਾ ਵਾ, ਜਾਂ ਲੌਗ ਬੁੱਕ ਮੈਥਡ ਹੁੰਦਾ। ਸੋ 4 ਮੈਥਡ ਜਿਹੜੇ ਪਹਿਲਾਂ ਸਾਨੂੰ ਮਤਲਬ ਦੇ ਵਿੱਚੋਂ ਕੋਈ ਇੱਕ ਚੂਜ਼ ਕਰਨਾ ਪੈਂਦਾ ਸੀ ਜਿਸ ਤੋਂ ਤੁਸੀਂ ਮੈਕਸੀਮਮ ਡਿਡਕਸ਼ਨ ਕਲੇਮ ਕਰ ਸਕਦੇ ਹੋ। ਹੁਣ ਸਿੰਪਲੀਫਾਈਡ ਕਰਕੇ ਜਿਹੜਾ ਉਹਨਾਂ ਨੇ ਟੈਕਸ ਆਫਿਸ ਨੇ ਕੀ ਕੀਤਾ ਕਿ 2016 ਦੇ ਵਿੱਚ ਸਿਰਫ 2 ਮੈਥਡ ਰਹਿਣ ਦਿੱਤੇ ਨੇ, ਜਾਂ ਤਾਂ ਕਹਿੰਦੇ ਕਿ ਲੌਗ ਬੁੱਕ ਮੇਨਟੇਨ ਕਰੋ, ਜਾਂ ਤੁਸੀਂ ਮੈਕਸੀਮਮ 5000 ਕਿਲੋਮੀਟਰ ਸੈੱਟ ਰੇਟ ਦੇ ਉੱਤੇ ਕਲੇਮ ਕਰ ਸਕਦੇ ਹੋ। ਸੋ ਮੰਨ ਲਓ ਕਿ ਤੁਸੀਂ ਲੌਗ ਬੁੱਕ ਮੇਨਟੇਨ ਜੇ ਕਰਦੇ ਹੋ ਕਿ ਐਵਰੀ ਟਾਈਮ ਤੁਸੀਂ ਜੇ ਆਪਣਾ ਟਰੈਵਲ ਕਰਦੇ ਹੋ ਉਹਦੇ ਵਾਸਤੇ ਤੁਸੀਂ ਐਂਟਰੀ ਕਰਨੀ ਹੁੰਦੀ ਕਿ ਕਿੰਨੇ ਤੁਸੀਂ ਪੂਰੇ ਸਾਲ ਦੇ ਵਿੱਚ ਕੀਤੇ ਆ ਟਰੈਵਲ, ਜਿਹੜੇ ਵਰਕ ਰਿਲੇਟਡ ਨੇ ਉਹਦੀ ਪਰਸੈਂਟੇਜ ਆਉਂਦੀ ਆ, ਸੋ ਉਨੀ ਪਰਸੈਂਟੇਜ ਤੁਸੀਂ ਕੰਮ ਵਾਸਤੇ ਯੂਜ਼ ਕਰ ਸਕਦੇ ਹੋ, ਮਤਲਬ ਕਲੇਮ ਕਰ ਸਕਦੇ ਹੋ। ਦੂਸਰਾ ਹੈ ਕਿ ਜਿਹੜਾ ਸੈੱਟ ਰੇਟ ਦੇ ਉੱਤੇ ਉਹਤੇ ਮੈਕਸੀਮਮ ਅਪ ਟੂ 5000 ਕਿਲੋਮੀਟਰ ਦੀ ਤੁਸੀਂ ਮਤਲਬ ਕਰ ਸਕਦੇ ਹੋ। ਪਹਿਲਾਂ ਉਹਦੇ ਵਿੱਚ ਅੱਡ ਅੱਡ ਰੇਟ ਸੀ ਕਾਰ ਦੀ ਕਿੰਨੀ ਕਪੈਸਿਟੀ ਆ, ਕਿੰਨਾ ਇੰਜਨ ਆ, ਉਹਦੇ ਹਿਸਾਬ ਨਾਲ ਅਸੀਂ ਸਾਰਾ ਸਾਨੂੰ ਕੈਲਕੂਲੇਟ ਕਰਨਾ ਪੈਂਦਾ ਸੀ, ਪਰ ਹੁਣ ਟੈਕਸ ਆਫਿਸ ਨੇ ਇੱਕ ਸੈਟਅਪ ਬਣਾ ਦਿੱਤਾ ਕਿ ਐਵਰੀ ਕਿਲੋਮੀਟਰ ਜਿਹੜਾ ਤੁਸੀਂ ਟਰੈਵਲ ਕਰਦੇ ਹੋ 66 ਸੈਂਟਸ ਉੱਤੇ ਤੁਸੀਂ ਐਜ਼ ਏ ਕਲੇਮ ਕਰ ਸਕਦੇ ਹੋ ਆਪਦਾ। ਸੋ ਮੰਨ ਲਓ ਕਿ ਜੇ 5000 ਕਿਲੋਮੀਟਰ ਕਿਸੇ ਨੇ ਆਪਣਾ ਟਰੈਵਲ ਕੀਤੇ ਆ ਤਾਂ 66 ਸੈਂਟ ਦੇ ਹਿਸਾਬ ਨਾਲ ਉਹ $3300 ਦੀ ਡਿਡਕਸ਼ਨ ਪਾ ਸਕਦੇ ਨੇ ਇਹਦੇ ਵਾਲੀ। ਸੋ ਇਹ ਕਾਫੀ ਵਧੀਆ ਚੇਂਜ ਆਈ ਹੈ, ਕਿਉਂਕਿ ਹੁਣ 4 ਮੈਥਡ ਦੇ ਬਜਾਏ 2 ਮੈਥਡ ਤੇ ਫੋਕਸ ਕਰਨਾ ਪੈਂਦਾ। ਸੋ ਇਸ ਕਰਕੇ ਮਤਲਬ ਵੀ ਕਾਫੀ ਸਿੰਪਲੀਫਾਈਡ ਹੋ ਗਿਆ ਵਾ, ਪਰ ਕਾਫੀ ਅੰਡਰਸਟੈਂਡਿੰਗ ਇਹਦੇ ਬਾਰੇ, ਕਿਉਂਕਿ ਮੇਜਰ ਐਕਸਪੈਂਸ ਹੁੰਦਾ ਵਾ ਜਿਹੜੇ ਇੰਡੀਵਿਜੁਅਲ ਟੈਕਸ ਪੇਅਰਸ ਨੇ ਜਿਹੜਾ ਟਰੈਵਲ ਦਾ। ਸੋ ਇਸ ਕਰਕੇ ਮੈਂ ਥੋੜਾ ਜਿਹਾ ਇਸ ਬਾਰੇ ਤਾਂ ਜ਼ਿਆਦਾ ਦੱਸਣਾ ਚਾਹਿਆ। ਅਗਲਾ ਜਿਹੜਾ ਮੇਨ ਚੇਂਜਿਸ ਆਈ ਨੇ, ਆਪਣਾ ਡਿਪੈਂਡੈਂਟ ਸਪਾਊਸ ਟੈਕਸ ਆਫਸੈਟ ਸੀ ਉਹ ਅਬੋਲਿਸ਼ ਹੋ ਗਿਆ ਵਾ। ਸੋ ਤੁਹਾਨੂੰ ਪਤਾ ਹੋਣਾ ਕਿ 2012 ਦੇ ਵਿੱਚ ਇਹ ਵਾਲਾ ਟੈਕਸ ਆਫਿਸ ਨੇ ਇਹਨੂੰ ਮਤਲਬ ਸ਼ੁਰੂ ਕਰਤਾ ਸੀ ਪ੍ਰੋਸੈਸ ਅਬੋਲਿਸ਼ ਕਰਨ ਦਾ, ਕਿਉਂਕਿ 2012 ਦੇ ਵਿੱਚ ਜਿਨ੍ਹਾਂ ਨੇ ਟੈਕਸ ਰਿਟਰਨ ਜਦੋਂ ਕੀਤੀ ਸੀ ਉਦੋਂ ਇਹਨਾਂ ਨੇ ਕਰ ਦਿੱਤਾ ਕਿ ਇਹ ਵਾਲਾ ਡਿਪੈਂਡੈਂਟ ਸਪਾਊਸ ਬਾਰੇ ਮੈਂ ਥੋੜਾ ਜਿਹਾ ਦੱਸਦਾ ਕਿ ਜੇ ਤੁਸੀਂ ਤੁਹਾਡਾ ਸਪਾਊਸ ਆ ਕੋਈ ਉਹ ਕੰਮ ਨਹੀਂ ਕਰ ਰਹੇ ਤੁਹਾਡੇ ਤੇ ਡਿਪੈਂਡੈਂਟ ਆ, ਉਹਦਾ ਟੈਕਸ ਦੇ ਵਿੱਚ ਟੈਕਸ ਆਫਸੈਟ ਮਿਲਦਾ ਸੀ। ਤਾਂ ਸੋ ਉਹ ਟੈਕਸ ਆਫਸੈਟ ਕਾਫੀ ਮਤਲਬ ਜਿਵੇਂ ਆਪਣੇ ਕਹਿ ਲੋ ਕਿ ਆਪਣੀ ਕਮਿਊਨਿਟੀ ਦੇ ਨੇ ਬਹੁਤ ਸਾਰੇ ਭੈਣ ਭਰਾ ਵੀ ਜਿਨ੍ਹਾਂ ਦਾ ਨੋਰਮਲੀ ਹਸਬੈਂਡ ਕੰਮ ਕਰਦੇ ਨੇ, ਵਾਈਫ ਬੱਚਿਆਂ ਨੂੰ ਸੰਭਾਲਦੀ ਹੈ ਜਾਂ ਸਕੂਲ ਦਾ ਉਹਨਾਂ ਦੀ ਡਿਊਟੀਜ਼ ਹੁੰਦੀਆਂ ਨੇ ਬੱਚਿਆਂ ਦੀਆਂ, ਸੋ ਕੰਮ ਨਹੀਂ ਕਰਦੀਆਂ, ਸੋ ਉਸ ਚੀਜ਼ ਦਾ ਟੈਕਸ ਦੇ ਵਿੱਚ ਤੁਹਾਨੂੰ ਟੈਕਸ ਆਫਸੈਟ ਮਿਲਦਾ ਸੀ, ਕਹਿੰਦੇ ਸੀ ਜਿਹਨੂੰ ਡਿਪੈਂਡੈਂਟ ਸਪਾਊਸ ਟੈਕਸ ਆਫਸੈਟ। ਸੋ 2012 ਦੇ ਵਿੱਚ ਇਹ ਟੈਕਸ ਆਫਿਸ ਨੇ ਇਹਨੂੰ ਸ਼ੁਰੂ ਕੀਤਾ ਸੀ ਕਿ ਇਹਨੂੰ ਮਤਲਬ ਅਬੋਲਿਸ਼ ਕਰ ਦੇਣਾ। ਸੋ ਉਹਨਾਂ ਨੇ ਕੰਡੀਸ਼ਨ ਉਦੋਂ ਲਾ ਦਿੱਤੀ ਸੀ ਕਿ ਜੇ ਤੁਹਾਡਾ ਸਪਾਊਸ 1 ਜੁਲਾਈ 1971 ਤੋਂ ਪਹਿਲਾਂ ਦਾ ਬੋਰਨ ਆ ਤਾਂ ਤੁਸੀਂ ਇਹ ਮਤਲਬ ਤੁਸੀਂ ਕਲੇਮ ਕਰ ਸਕਦੇ ਹੋ। ਉਸ ਤੋਂ ਬਾਅਦ ਚਾਹ ਫਿਰ ਨਹੀਂ ਬੌਨ ਕਰ ਸਕਦੇ। ਹੁਣ ਉਹਨਾਂ ਨੇ ਇਹ ਵਾਲਾ ਡਿਪੈਂਡੈਂਟ ਸਪਾਊਸ ਟੈਕਸ ਆਫਸੈਟ ਟੋਟਲੀ ਅਬੋਲਿਸ਼ ਕਰਤਾ। ਸੋ ਇਸ ਕਰਕੇ ਮਤਲਬ ਕੋਈ ਵੀ ਜੇ ਤੁਸੀਂ ਆਪਣਾ ਡਿਪੈਂਡੈਂਟ ਸਪਾਊਸ ਆ ਉਹਦਾ ਤੁਸੀਂ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ, ਮਤਲਬ ਟੈਕਸ ਦੇ ਵਿੱਚ ਤੁਹਾਨੂੰ ਉਸ ਚੀਜ਼ ਦਾ ਆਫਸੈਟ ਨਹੀਂ ਮਿਲਦਾ। ਇਹਦੇ ਨਾਲ ਹੀ ਡਿਪੈਂਡੈਂਟ ਸਪਾਊਸ ਟੈਕਸ ਆਫਸੈਟ ਦੇ ਅਬੋਲਿਸ਼ ਕਰਨ ਦੇ ਨਾਲ ਨਾਲ ਜਿਹੜੇ ਹੋਰ ਇਹਦੇ ਨਾਲ ਰਿਲੇਟਡ ਤਿੰਨ ਤਰ੍ਹਾਂ ਦੇ ਆਫਸੈਟ ਸੀ ਜਿਹੜੇ ਕਿ ਉਹਨਾਂ ਨੇ ਉਹ ਵੀ ਅਬੋਲਿਸ਼ ਕਰ ਦਿੱਤੇ ਕਿ ਜਿਹੜੇ ਜੋਨ ਟੈਕਸ ਆਫਸੈਟ ਸੀ, ਇੱਕ ਓਵਰਸੀਜ਼ ਫੋਰਸਿਸ ਟੈਕਸ ਆਫਸੈਟ ਸੀ ਤੇ ਇੱਕ ਓਵਰਸੀਜ਼ ਸਿਵਿਲੀਅਨ ਟੈਕਸ ਆਫਸੈਟ ਸੀ। ਜਿਹੜੇ ਨਾਰਮਲੀ ਜਿਹੜੇ ਮਿਲਟਰੀ ਚ ਕੰਮ ਕਰਦੇ ਕਹਿ ਲੋ ਕਿ ਓਵਰਸੀਜ਼ ਉਹ ਕੰਮ ਕਰਦੇ ਨੇ, ਉਹਨਾਂ ਦੀ ਜਿਹੜੀਆਂ ਵਾਈਫਸ ਨੇ ਉਹਨਾਂ ਨੂੰ ਜਿਹੜਾ ਟੈਕਸ ਦੇ ਵਿੱਚ ਫਾਇਦਾ ਹੁੰਦਾ ਸੀ ਉਹ ਵੀ ਉਹਨਾਂ ਨੇ ਅਬੋਲਿਸ਼ ਕਰ ਦਿੱਤਾ। ਅਗਲੇ ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰਦੀਪ ਜੀ ਮੈਂ ਦੋ ਹੋਰ ਨੇ ਜਿਹੜੇ ਮੇਨ ਜਿਹੜੀਆਂ ਚੇਂਜਿਸ ਆਈਆਂ ਨੇ, ਸੋ ਕੁਇਕਲੀ ਮੈਂ ਉਹਨਾਂ ਨੂੰ ਕਵਰ ਕਰ ਦਿੰਦਾ। ਸੋ ਅਗਲਾ ਜਿਹੜਾ ਕਿ
ਸਾਡੇ ਕੋਲ ਇੱਕ ਸਵਾਲ ਜਿਹੜਾ ਉਹ ਵੀ ਆਇਆ ਹੋਇਆ ਅਮਨਦੀਪ ਸਿੰਘ ਕਾਲੋ ਹੋਰਾਂ ਦੇ ਵੱਲੋਂ। ਸੋ ਮੈਨੂੰ ਲੱਗਦਾ ਕਿ ਤੁਸੀਂ ਥੋੜੀ ਜਿਹੜੀ ਆਪਣੀ ਟੈਕਸ ਕਲੇਮ ਦੀ ਇਹ ਵਾਲੀ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਅਸੀਂ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਵੀ ਜ਼ਰੂਰ ਲੈ ਲਈਏ ਪ੍ਰੋਗਰਾਮ ਚ।
ਹਾਂਜੀ ਨਹੀਂ ਜ਼ਰੂਰ। ਸੋ ਅਗਲੀ ਜਿਹੜੀ ਮੇਨ ਹੈ ਆਪਣੀ ਚੇਂਜ ਆਈ ਹੈ ਕਿ ਨੈਟ ਮੈਡੀਕਲ ਐਕਸਪੈਂਸਿਸ ਟੈਕਸ ਆਫਸੈਟ ਇਹਨੂੰ ਵੀ ਅਬੋਲਿਸ਼ ਕਰ ਦਿੱਤਾ ਗਿਆ ਵਾ। ਸੋ ਨੈਟ ਮੈਡੀਕਲ ਐਕਸਪੈਂਸਿਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਤੁਹਾਡੇ ਕੋਲ ਮੈਡੀਕੇਅਰ ਕਾਰਡ ਵੀ ਆ ਪਰ ਬਹੁਤ ਸਾਰੇ ਖਰਚੇ ਤੁਸੀਂ ਦੇਖਿਆ ਹੋਣਾ ਕਿ ਆਪਦੀ ਜਿਹੜੇ ਜੇਬ ਚੋਂ ਕਰਦੇ ਹੋ, ਸੋ ਜਿੰਨਾ ਮੈਡੀਕਲ ਐਕਸਪੈਂਸਿਸ ਵਾਸਤੇ ਤੁਸੀਂ ਆਪ ਜੇਬ ਚੋਂ ਤੁਸੀਂ ਕਰਦੇ ਸੀਗੇ ਉਹਨਾਂ ਦਾ ਪਹਿਲਾਂ ਜੇ ਮਤਲਬ ਥ੍ਰੈਸ਼ਹੋਲਡ ਤੋਂ ਉੱਪਰ ਨਾਰਮਲੀ $2,100 ਹੁੰਦੀ ਸੀ, ਉਹ ਤੋਂ ਉੱਪਰ ਐਕਸਪੈਂਸਿਸ ਜੇ ਕਰਦੇ ਸੀ ਤਾਂ ਉਹਨਾਂ ਦੇ ਵਿੱਚ 20% ਤੁਹਾਨੂੰ ਟੈਕਸ ਆਫਸੈਟ ਮਿਲਦਾ ਸੀਗਾ। ਉਹਨਾਂ ਨੇ ਹੁਣ ਪਿਛਲੇ ਦੋ ਸਾਲਾਂ ਤੋਂ ਕੀ ਕਰ ਦਿੱਤਾ ਕਿ ਉਹ ਵੀ ਉਹਨਾਂ ਨੇ ਅਬੋਲਿਸ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉਹਨਾਂ ਨੇ ਕੰਡੀਸ਼ਨ ਲਾ ਦਿੱਤੀ ਸੀ ਕਿ ਜੇ ਇਹ ਵਾਲੇ ਖਰਚੇ ਡਿਸੇਬਿਲਟੀ ਏਡਸ ਅਟੈਂਡੈਂਟ ਕੇਅਰ ਜਾਂ ਏਜ ਕੇਅਰ ਵਾਸਤੇ ਇਨਕਰ ਹੋਏ ਨੇ ਤਾਂ ਹੀ ਤੁਸੀਂ ਕਲੇਮ ਕਰ ਸਕਦੇ ਹੋ, ਤਾਂ ਹੀ ਤੁਹਾਨੂੰ ਇਹ ਟੈਕਸ ਆਫਸੈਟ ਮਿਲੂਗਾ। ਸੋ ਇਹ ਵਾਲਾ ਵੀ ਜਿਹੜਾ ਆਪਣਾ ਬਾਕੀ ਜੇ ਹੋਰ ਕਿਸੇ ਤਰ੍ਹਾਂ ਦੇ ਵੀ ਮੈਡੀਕਲ ਐਕਸਪੈਂਸਿਸ ਨੇ ਤੁਹਾਡੇ ਜੇ ਆਊਟ ਆਫ ਪਾਕਟ ਮੈਡੀਕਲ ਐਕਸਪੈਂਸਿਸ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਛੱਡ ਕੇ ਜਿਹੜੇ ਮੈਂ ਕਹਿ ਰਿਹਾ ਕਿ ਡਿਸੇਬਿਲਟੀ ਏਡਸ ਲਈ ਖਰਚੇ ਜਿਹੜੇ ਹੋਏ ਨੇ, ਮੰਨ ਲਓ ਕਿ ਕੋਈ ਡਿਸੇਬਲ ਆ ਉਹਦੇ ਵਾਸਤੇ ਜਿਹੜਾ ਤੁਸੀਂ ਜਾਂ ਤੁਹਾਡੇ ਡਿਪੈਂਡੈਂਟ ਹੋ ਸਕਦਾ ਜਿਹੜਾ ਉਹਦੇ ਵਾਸਤੇ ਕੋਈ ਇਕੁਇਪਮੈਂਟ ਬਾਏ ਕਰਨਾ ਜਾਂ ਉਹਨਾਂ ਵਾਸਤੇ ਜਿਹੜੇ ਖਰਚੇ ਆ ਜਾਂ ਘਰਾਂ ਦੇ ਵਿੱਚ ਕਹਿ ਲਓ ਕਿ ਜਿਵੇਂ ਬਜ਼ੁਰਗ ਨੇ ਉਹਨਾਂ ਦੇ ਅਟੈਂਡੈਂਟ ਕੇਅਰ ਦੇ ਜਿਹੜੇ ਮੈਡੀਕਲ ਖਰਚੇ ਹੋ ਰਹੇ ਨੇ ਉਹਨਾਂ ਨੂੰ ਅਟੈਂਡ ਕਰਨ ਦੇ ਜਾਂ ਏਜਡ ਕੇਅਰ ਦੇ, ਇਹਨਾਂ ਤਿੰਨਾਂ ਕੈਟੇਗਰੀ ਛੱਡ ਕੇ ਆਊਟ ਆਫ ਪਾਕਟ ਜਿਹੜੇ ਮੈਡੀਕਲ ਐਕਸਪੈਂਸਿਸ ਹੋਰ ਕੋਈ ਵੀ ਹੋ ਰਹੇ ਨੇ ਉਹ ਤੁਸੀਂ ਉਹਨਾਂ ਚ ਟੈਕਸ ਆਫਸੈਟ ਨਹੀਂ ਮਿਲਦਾ। ਟੈਕਸ ਆਫਿਸ ਨੇ ਇਹ ਵੀ ਚੀਜ਼ ਅਬੋਲਿਸ਼ ਕਰ ਦਿੱਤੀ ਆ। ਕਾਫੀ ਸਾਰੇ ਇਹਦੇ ਵਿੱਚੋਂ ਵੀ ਜਿਹੜੇ ਕਹਿ ਲੋ ਕਿ ਟੈਕਸ ਪੇਅਰ ਆਪਣੀ ਕਮਿਊਨਿਟੀ ਚੋਂ ਵੀ ਕਾਫੀ ਮੇਰੇ ਕੋਲ ਜਿਵੇਂ ਕਲਾਇੰਟਸ ਆਉਂਦੇ ਨੇ ਸਾਡੇ ਕੋਲ ਕਾਫੀ ਪ੍ਰਭਾਵਿਤ ਹੋਣਗੇ ਕਿਉਂਕਿ ਪਹਿਲਾਂ ਇਸ ਚੀਜ਼ ਦਾ ਉਹਨਾਂ ਨੂੰ ਟੈਕਸ ਦੇ ਵਿੱਚ ਕਟੌਤੀ ਮਿਲਦੀ ਸੀ। ਇੱਕ ਲਾਸਟ ਚੀਜ਼ ਜਿਹੜੀ ਹੋਰ ਉਹਨਾਂ ਨੇ ਆਪਣਾ ਚੇਂਜਿਸ ਲਿਆਂਦੀਆਂ ਨੇ ਜੋਨ ਟੈਕਸ ਆਫਸੈਟ ਆ। ਸੋ ਜੋਨ ਟੈਕਸ ਆਫਸੈਟ ਅਮਰਦੀਪ ਜੀ ਉਹਨਾਂ ਨੂੰ ਮਿਲਦਾ ਵਾ ਜਿਹੜੇ ਮੰਨ ਲਓ ਕਿ ਰਿਮੋਟ ਏਰੀਆ ਦੇ ਵਿੱਚ ਕੰਮ ਕਰਦੇ ਨੇ, ਆਸਟ੍ਰੇਲੀਆ ਦੇ ਵਿੱਚ ਜਿਵੇਂ ਕਹਿ ਲੋ ਮਾਈਨਿੰਗ ਤੇ ਕੰਮ ਕਰਦੇ ਨੇ ਜਾਂ ਜਿਹੜੇ ਆਪਣੇ ਇੰਟਰਸਟੇਟ ਜਿਹੜੇ ਆਪਣੇ ਟਰੱਕ ਡਰਾਈਵਰ ਭਰਾ ਨੇ ਉਹ ਇੰਟਰਸਟੇਟ ਜਾਂਦੇ ਨੇ ਰਿਮੋਟ ਏਰੀਆ ਜਿਵੇਂ ਡਾਰਵਿਨ ਚ ਹੋ ਗਿਆ ਜਾਂ ਇਹੋ ਜਿਹੇ ਏਰੀਆ ਚ ਜਾਂਦੇ ਨੇ ਜਿਹੜੇ ਕਿ ਰਿਮੋਟਲੀ ਨੇ। ਸੋ ਉਹਨਾਂ ਦੇ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਪਹਿਲਾਂ ਇੱਕ ਟੈਕਸ ਆਫਸੈਟ ਮਿਲਦਾ ਸੀਗਾ। ਸੋ ਉਹਦੀ ਕੰਡੀਸ਼ਨ ਇਹ ਹੁੰਦੀ ਸੀ ਕਿ 183 ਦਿਨ ਪੂਰੇ ਸਾਲ ਦੇ ਵਿੱਚ ਤੁਸੀਂ ਉਹਨਾਂ ਏਰੀਆ ਦੇ ਵਿੱਚ ਹੋਣੇ ਚਾਹੀਦੇ ਹੋ ਮਤਲਬ ਕੰਮ ਕਰਦੇ ਹੋਏ, ਤਾਂ ਉਹ ਤੁਹਾਨੂੰ ਉਸ ਚੀਜ਼ ਦਾ ਟੈਕਸ ਆਫਸੈਟ ਮਿਲਦਾ ਸੀ। ਹੁਣ ਉਹਨਾਂ ਨੇ ਕੀ ਰੂਲ ਬਣਾ ਦਿੱਤਾ ਕਿ ਤੁਸੀਂ ਪਹਿਲਾਂ ਸੀਗਾ ਕਿ ਫਿਜ਼ੀਕਲੀ ਉੱਥੇ ਹੋਣੇ ਚਾਹੀਦੇ, ਹੁਣ ਉਹਨਾਂ ਨੇ ਬਣਾ ਦਿੱਤਾ ਪਲੇਸ ਆਫ ਰੈਜ਼ੀਡੈਂਸ ਉਸ ਏਰੀਏ ਚ ਹੋਣੀ ਚਾਹੀਦੀ ਹੈ, ਮਤਲਬ ਤੁਸੀਂ ਯੂਜੁਅਲੀ ਉੱਥੇ ਰਹਿੰਦੇ ਹੋਣੇ ਚਾਹੀਦੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਮਤਲਬ ਕਹਿ ਲੋ ਵੀ ਟੈਕਸ ਆਫਸੈਟ ਮਿਲੂਗਾ। ਸੋ ਇਹਨਾਂ ਚ ਆਪਣੇ ਕਹਿ ਲੋ ਕਿ ਜਿਵੇਂ ਮੈਂ ਦੱਸਿਆ ਕਿ ਇੰਟਰਸਟੇਟ ਜਿਹੜੇ ਟਰੱਕ ਡਰਾਈਵਰ ਆਪਣੇ ਭਰਾ ਨੇ ਉਹ ਜਿਹੜੇ ਮਤਲਬ ਉਹਨਾਂ ਏਰੀਆ ਚ ਜਾ ਕੇ ਕੰਮ ਕਰਦੇ ਸੀ ਜੇ 183 ਦਿਨ ਜਾਂ ਉਸ ਤੋਂ ਉੱਪਰ ਕੰਮ ਉਹ ਕਰਦੇ ਸੀ ਉਹਨਾਂ ਏਰੀਆ ਦੇ ਵਿੱਚ ਜਾ ਕੇ ਜਿਵੇਂ ਡਰਾਈਵ ਕਰਦੇ ਸੀ, ਸੋ ਹੁਣ ਉਹਨਾਂ ਨੇ ਬਣਾ ਦਿੱਤਾ ਕਿ ਉਹਨਾਂ ਨੂੰ ਉਸ ਏਰੀਆ ਦੇ ਵਿੱਚ ਰਹਿਣਾ ਵੀ ਪਊਗਾ, ਮਤਲਬ ਜੇ ਤੁਸੀਂ ਰਹਿੰਦੇ ਹੋ ਤਾਂ ਹੀ ਇਹ ਵਾਲਾ ਟੈਕਸ ਆਫਸੈਟ ਜਿਹੜਾ ਹੈ ਤੁਸੀਂ ਲੈ ਸਕਦੇ ਹੋ, ਨਹੀਂ ਤਾਂ ਤੁਹਾਨੂੰ ਹਾਂ ਕਲੇਮ ਕਰ ਸਕਦੇ ਹੋ, ਨਹੀਂ ਤਾਂ ਨਹੀਂ ਕਰ ਸਕਦੇ। ਸੋ ਜਿਹੜੇ ਉਹਨਾਂ ਰਿਮੋਟ ਏਰੀਆ ਦੇ ਵਿੱਚ ਕਾਫੀ ਉਹਦੀ ਏਟੀਓ ਦੇ ਉੱਤੇ ਲਿਸਟ ਵੀ ਆ, ਲਿਸਟ ਵੀ ਚੈੱਕ ਕੀਤੀ ਜਾ ਸਕਦੀ ਕਿਹੜੇ ਕਿਹੜੇ ਏਰੀਆ ਨੇ ਕਿਹੜੇ ਕਿਹੜੇ ਜ਼ੋਨ ਨੇ। ਸੋ ਕਿਉਂਕਿ ਉਹ ਕਾਫੀ ਵੱਡੀ ਆ ਸੋ ਆਪਾਂ ਸਾਰਾ ਕੁਛ ਨਹੀਂ ਕਵਰ ਕਰ ਸਕਦੇ। ਸੋ ਇਹ ਮੇਨ ਚੇਂਜਿਸ ਜਿਹੜੀਆਂ ਆਪਣੀਆਂ ਟੈਕਸ ਦੇ ਵਿੱਚ 2016 ਦੀ ਟੈਕਸ ਰਿਟਰਨ ਦੇ ਵਿੱਚ ਆਈਆਂ ਨੇ, ਸੋ ਜਿਹੜੀਆਂ ਇੰਪਲੀਮੈਂਟ ਹੋ ਚੁੱਕੀਆਂ ਨੇ ਆਲਰੇਡੀ। ਸੋ ਜਿਨ੍ਹਾਂ ਨੇ ਵੀ ਟੈਕਸ ਰਿਟਰਨ ਕਰਨੀ ਆ ਮਤਲਬ 30 ਜੂਨ ਤੋਂ ਬਾਅਦ ਦੇ ਵਿੱਚ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਇਹ ਚੀਜ਼ਾਂ ਸਾਰਿਆਂ ਨੂੰ ਮਤਲਬ ਜਿਹੜੇ ਵੀ ਆਪਣੇ ਭੈਣ ਭਰਾ ਨੇ ਇਹਨਾਂ ਨੂੰ ਅਫੈਕਟ ਕਰਨਗੀਆਂ। ਸੋ ਬਾਕੀ ਇਹਨਾਂ ਬਾਰੇ ਨੌਲੇਜ ਹੋਣਾ ਵੀ ਕਾਫੀ ਪਤਾ, ਕਿਉਂਕਿ ਕਾਫੀ ਚੀਜ਼ਾਂ ਸੁਣੀਆਂ ਵੀ ਨਹੀਂ ਹੁੰਦੀਆਂ ਕਿ ਇਹ ਚੀਜ਼ਾਂ ਕੀ ਨੇ। ਸੋ ਉਹਨਾਂ ਬਾਰੇ ਕਹਿ ਲਓ ਕਿ ਕਾਫੀ ਨੌਲੇਜ ਤੋਂ ਮਤਲਬ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਸਕਦੀ ਆ। ਬਾਕੀ ਹੁਣ ਆਪਾਂ ਕੁਐਸਚਨ ਲੈ ਸਕਦੇ ਹਾਂ ਅਮਰਦੀਪ ਜੀ ਜਿਹੜਾ ਆਇਆ ਸੀ, ਜਾਂ ਉਸ ਤੋਂ ਬਾਅਦ ਚ ਕਿਉਂਕਿ ਫਿਰ ਆਪਾਂ ਸਮਾਪਤੀ ਵੱਲ ਹੋਵਾਂਗੇ।
ਜੀ ਸੁਖਿੰਦਰ ਜੀ, ਸਾਨੂੰ ਅਮਨਦੀਪ ਸਿੰਘ ਹੋਰਾਂ ਨੇ ਕੀਤਾ ਜੀ ਸਵਾਲ। ਪਹਿਲਾਂ ਤਾਂ ਗੁੱਡ ਮਾਰਨਿੰਗ ਬੁਲਾ ਰਹੇ ਤੁਹਾਨੂੰ ਵੀ ਤਾਇਆ ਜੀ ਨੂੰ ਤੇ ਮੈਨੂੰ, ਤੇ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਅਮਨਦੀਪ ਤੁਹਾਨੂੰ। ਤੇ ਕਹਿੰਦੇ ਆਈ ਵੁਡ ਲਾਈਕ ਟੂ ਨੋ ਫਰੋਮ ਸੁਖਿੰਦਰ ਜੀ ਦੈਟ ਕੈਨ ਵੀ ਕਲੇਮ ਦਾ ਲਾਸ ਦੈਟ ਓਕਰਡ ਫਰੋਮ ਫੋਰੈਕਸ ਆਨਲਾਈਨ ਟ੍ਰੇਡਿੰਗ। ਤੇ ਇਹਨਾਂ ਨੇ ਨਾਲ ਹੀ ਨਾਲ ਅਗਲੀ ਈਮੇਲ ਵੀ ਭੇਜੀ ਆ, ਉਹਦੇ ਵਿੱਚ ਇਹਨਾਂ ਨੇ ਨਾਲ ਦੱਸਿਆ ਜੀ ਕਿ ਕਹਿੰਦੇ ਆਈ ਐਮ ਏ ਬੱਸ ਡਰਾਈਵਰ, ਆਈ ਬੋਟ ਕਾਰ 1 month ਅਗੋ ਐਂਡ ਸਟਾਰਟਡ ਡਰਾਈਵਿੰਗ ਫਾਰ ਉਬਰ 10 to 15 ਆਵਰਸ ਪਰ ਵੀਕ। ਕੈਨ ਆਈ ਕਲੇਮ ਜੀ ਐਸ ਟੀ ਔਨ ਕਾਰ ਪਰਚੇਸ ਪ੍ਰਾਈਸ, ਕੈਨ ਆਈ ਕਲੇਮ ਕਾਰ ਐਕਸਪੈਂਸ
ਜੀ? ਹਾਂਜੀ, ਦੋ ਕੁਐਸਚਨਸ ਨੇ। ਪਹਿਲਾਂ ਤਾਂ ਜਿਹੜਾ ਉਹਨਾਂ ਨੇ ਫੋਰਨ ਐਕਸਚੇਂਜ ਦਾ ਲਾਸ ਪੁੱਛਿਆ ਵਾ, ਸੋ ਫੋਰਨ ਐਕਸਚੇਂਜ ਪਹਿਲੀ ਗੱਲ ਆ ਕਿ ਉਹ ਜਿਹੜਾ ਉਹਨਾਂ ਦਾ ਸਭ ਤੋਂ ਪਹਿਲਾਂ ਕਿ ਬਿਜ਼ਨਸ ਸਟਰਕਚਰ ਕੀ ਸੀਗਾ, ਉਹ ਆਪਣੇ ABN ਦੇ ਉੱਤੇ ਉਹ ਬਿਜ਼ਨਸ ਕਰ ਰਹੇ ਸੀ, ਕਿਉਂਕਿ ਫੋਰਨ ਐਕਸਚੇਂਜ ਦੇ ਵਿੱਚ ਡੀਲ ਕਰਦੇ ਨੇ ਉਹ ਚ ਬਿਜ਼ਨਸ ਕਰਦੇ ਹੋਣਾ ਚਾਹੀਦਾ ਉਹਨਾਂ ਨੂੰ। ਸੋ ਉਹਦੇ ਵਿੱਚ ਫਿਰ ਸੈਕੰਡਲੀ ਹੈ ਕਿ ਉਹਨਾਂ ਦਾ ਸਟਰਕਚਰ ਕੀ ਸੀਗਾ, ਵੀ ਆਪਣੇ ABN ਤੇ ਜਾਂ ਕੋਈ ਇਨਕਾਰਪੋਰੇਟਡ ਸਟਰਕਚਰ ਕਰਕੇ ਟਰੱਸਟ ਜਾਂ ਕੰਪਨੀ ਦੇ ਥਰੂ ਕਰ ਰਹੇ ਸੀਗੇ, ਸੋ ਉਹਦੇ ਹਿਸਾਬ ਨਾਲ ਉਹਦੀ ਮਤਲਬ ਟ੍ਰੀਟਮੈਂਟ ਹੁੰਦੀ ਆ। ਸੋ ਨਾਰਮਲੀ ਜਿਹੜੇ ਬਿਜ਼ਨਸ ਲਾਸਿਸ ਹੁੰਦੇ ਨੇ ਉਹਦੇ ਟੈਸਟ ਹੁੰਦੇ ਨੇ ਕਿ ਉਹਨਾਂ ਨੂੰ ਤੁਸੀਂ ਜਿਹੜੀ ਦੂਸਰੀ ਤੁਹਾਡੀ ਇੰਪਲਾਇਮੈਂਟ ਤੋਂ ਇਨਕਮ ਆ ਰਹੀ ਆ ਉਹਦੇ ਅਗੇਂਸਟ ਤੁਸੀਂ ਆਫਸੈਟ ਕਰ ਸਕਦੇ ਕਿ ਨਹੀਂ ਕਰ ਸਕਦੇ। ਕਾਫੀ ਸਟ੍ਰਿਕਟ ਨੇ, ਨਾਰਮਲੀ ਮੈਂ ਕਹਾਂਗੀ 99% ਨਹੀਂ ਹੁੰਦਾ ਜਿਹੜਾ ਫੋਰਨ ਐਕਸਚੇਂਜ ਤੋਂ ਬਿਜ਼ਨਸ ਤੋਂ ਤੁਹਾਡੀ ਜਿਹੜੇ ਲਾਸਿਸ ਨੇ ਉਹ ਨਾਰਮਲੀ ਕੈਰੀ ਫਾਰਵਰਡ ਹੁੰਦੇ ਨੇ ਕਿ ਅਗਲੇ ਸਾਲ ਜੇ ਤੁਸੀਂ ਉਹ ਚੋਂ ਪ੍ਰੋਫਿਟ ਹੋਇਆ ਤਾਂ ਉਹਦੇ ਅਗੇਂਸਟ ਤੁਸੀਂ ਆਫਸੈਟ ਕਰ ਸਕਦੇ ਹੋ, ਪਰ ਮਤਲਬ ਦੂਸਰੀ ਇਨਕਮ ਇੰਪਲਾਇਮੈਂਟ ਇਨਕਮ ਚੋਂ ਨਹੀਂ ਕਰ ਸਕਦੇ ਤੁਸੀਂ। ਦੂਸਰਾ ਜਿਹੜਾ ਕੁਐਸਚਨ ਆ ਉਹਨਾਂ ਨੇ ਉਬਰ ਦੇ ਬਾਰੇ ਪੁੱਛਿਆ ਵਾ, ਸੋ ਕਾਫੀ ਸਾਰੇ ਕਹਿ ਲਓ ਕਿ ਕਿਉਂਕਿ ਆਪਣੇ ਜਿਵੇਂ ਕਮਿਊਨਿਟੀ ਦੇ ਵਿੱਚ ਪਾਰਟ ਟਾਈਮ ਜੋਬ ਕਹਿ ਲਓ ਇਹਨੂੰ ਕਿ ਐਕਸਟਰਾ ਇਨਕਮ ਹੋ ਜਾਂਦੀ ਆ ਉਬਰ ਚਲਾਇਆ, ਸੋ ਟੈਕਸ ਆਫਿਸ ਨੇ ਪਹਿਲਾਂ ਤੋਂ ਲਾਅ ਬਣਾ ਦਿੱਤਾ ਕਿ ਤੁਹਾਨੂੰ GST ਵਾਸਤੇ ਰਜਿਸਟਰਡ ਹੋਣਾ ਪੈਣਾ। ਸੋ ਕਿਉਂਕਿ ਇਹ ਟੈਕਸੀ ਇੰਡਸਟਰੀ ਆ, ਸੋ ਆਪਣਾ ਹਜੇ ਵੀ ਤੁਹਾਨੂੰ ਪਤਾ ਕਿ ਉਬਰ ਦਾ ਤੇ ਗੌਰਮੈਂਟ ਦਾ ਰੋਲਾ ਚੱਲਣ ਡਿਆ ਇੱਥੇ, ਖਾਸ ਕਰਕੇ ਵਿਕਟੋਰੀਆ ਦੇ ਵਿੱਚ, ਕਿ ਇਹਨੂੰ ਲੀਗਲਾਈਜ਼ ਨਹੀਂ ਕੀਤਾ ਗਿਆ ਵਾ। ਸੋ ਪਰ ਟੈਕਸ ਆਫਿਸ ਵੱਲੋਂ ਗਾਈਡਲਾਈਨ ਆ ਕਿ ਤੁਸੀਂ ਜੇ ਕਰ ਰਹੇ ਹੋ ਕੰਮ ਤਾਂ ਰਜਿਸਟਰਡ ਹੋ GST ਲਈ, ਤੇ ਜੇ ਤੁਸੀਂ ਰਜਿਸਟਰਡ ਹੋ GST ਲਈ ਤਾਂ ਤੁਸੀਂ GST ਕਲੇਮ ਕਰ ਸਕਦੇ ਹੋ। ਪਰ ਕਲੇਮ ਕਰਨ ਵਾਸਤੇ ਮੈਂ ਦੱਸਿਆ ਕਿ ਜਿਵੇਂ ਹੁਣ ਦੋ ਮੈਥਡਸ ਨੇ, ਕਿਉਂਕਿ ਉਬਰ ਜਿਹੜੀ ਆ ਤੁਸੀਂ ਟੈਕਸੀ ਪ੍ਰਾਈਵੇਟ ਕਾਰ ਆ ਤੁਹਾਡੀ, ਉਹਨੂੰ ਤੁਸੀਂ ਬਿਜ਼ਨਸ ਵਾਸਤੇ ਯੂਜ਼ ਕਰ ਰਹੇ ਹੋ, ਸੋ 100% ਤੁਸੀਂ ਬਿਜ਼ਨਸ ਵਾਸਤੇ ਉਹ ਵਹੀਕਲ ਨਹੀਂ ਆ। ਉਦਾਂ ਜੇ ਟੈਕਸੀ ਲਈ ਹੋਵੇ ਤੁਹਾਨੂੰ ਪਤਾ ਕਿ 100% ਟੈਕਸੀ ਆ ਉਹਨੇ ਯੂਜ਼ ਹੋਣਾ, 100% GST ਕਲੇਮ ਹੁੰਦੀ ਆ। ਪਰ ਜੇ ਲੌਗ ਬੁੱਕ ਤੁਸੀਂ ਮੇਨਟੇਨ ਕਰ ਰਹੇ ਹੋ ਉਹ ਤੋਂ ਤੁਹਾਡੀ ਪਰਸੈਂਟੇਜ ਆਊਗੀ ਕਿ ਤੁਸੀਂ ਵਰਕ ਰਿਲੇਟਡ ਕਿੰਨੀ ਯੂਜ਼ ਕਰ ਰਹੇ ਹੋ। ਸੋ ਜੇ ਲੌਗ ਬੁੱਕ ਤੋਂ ਤੁਹਾਡੀ 40% ਕਹਿ ਲਓ ਕਿ ਤੁਸੀਂ ਵਰਕ ਕੰਮ ਵਾਸਤੇ ਉਬਰ ਵਾਸਤੇ ਯੂਜ਼ ਕਰ ਰਹੇ ਹੋ, 40% GST ਤੁਸੀਂ ਉੱਥੇ ਕਲੇਮ ਕਰ ਸਕਦੇ ਹੋ। ਸੋ ਲੌਗ ਬੁੱਕ ਮੇਨਟੇਨ ਕਰਨਾ ਕਿਸੇ ਵੀ ਮਿਨੀਮਮ 3 ਮਹੀਨੇ ਲਈ ਇਹਨਾਂ ਨੂੰ ਕਰਨੀ ਪੈਣੀ ਆ, ਸੋ ਉਤੋਂ ਇਹ ਸਾਰੀਆਂ ਫੇਅਰ ਕੈਲਕੂਲੇਸ਼ਨ ਆਉਣੀਆਂ ਨੇ। ਹਾਂਜੀ
ਜੀ, ਤੇ ਮੈਨੂੰ ਲੱਗਦਾ ਅਮਨਦੀਪ ਹੋਰਾਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਣਾ। ਤੇ ਇੱਕ ਵਾਰ ਫੇਰ ਆਪਾਂ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਸਰੋਤਿਓ ਕਿ ਸੁਖਵਿੰਦਰ ਜੱਜ ਹੋਰੀ ਮਹੀਨੇ ਦੇ ਵਿੱਚ ਇੱਕ ਵਾਰ ਜਿਵੇਂ ਅੱਜ ਮੰਗਲਵਾਰ ਆਏ ਨੇ ਤੇ ਉਸ ਤੋਂ ਅਗਲੇ ਮੰਗਲਵਾਰ ਨੂੰ ਛੱਡ ਕੇ ਉਸ ਤੋਂ ਅਗਲੇ ਮੰਗਲਵਾਰ ਫੇਰ ਸਾਡੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿੱਚ ਟੈਕਸ ਦੇ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਕਰਵਾਉਂਦੇ ਨੇ। ਤੇ ਇਹਨਾਂ ਦੇ ਬਾਬਤ ਇਸ਼ਤਿਹਾਰ ਜਿਹੜਾ ਜੀ ਉਹ ਵੀ ਰੇਡੀਓ ਦੇ ਉੱਤੇ ਤੁਸੀਂ ਸੁਣਦੇ ਹੋ, ਹਰਮਨ ਰੇਡੀਓ ਤੇ ਚੱਲ ਰਿਹਾ ਮੈਕਸ ਮਾਰਜਿਨ ਅਕਾਊਂਟੈਂਟਸ ਵੱਲੋਂ। ਤੇ ਇਹਨਾਂ ਤੋਂ ਹੋਰ ਵੀ ਜੇ ਸੇਵਾਵਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਤਾਂ ਇਹਨਾਂ ਦਾ ਜਿਹੜਾ ਪਤਾ ਜੀ ਉਹ 168 ਮੇਨਰ ਲੇਕਸ ਬੁਲੇਵਰਡ ਵਿੰਡਮ ਵੇਲ ਹੈ ਮੈਲਬਰਨ ਦੇ ਵਿੱਚ। ਤੇ ਆਸਟ੍ਰੇਲੀਆ ਵਾਈਡ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਜੀ ਉਹ ਤੁਸੀਂ ਲੈ ਸਕਦੇ ਹੋ। ਮੋਬਾਈਲ ਨੰਬਰ ਮੈਨੂੰ ਲੱਗਦਾ ਕਿ ਸੁਖਵਿੰਦਰ ਜੀ ਤੁਸੀਂ ਆਪ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤੇ ਨਾਲ ਹੀ ਈਮੇਲ ਸਰੋਤਿਆਂ ਨੂੰ ਜ਼ਰੂਰ ਦੱਸ ਦਿਓ ਤਾਂ ਕਿ ਜੇ ਸਰੋਤੇ ਤੁਹਾਨੂੰ ਨਿੱਜੀ ਤੌਰ ਤੇ ਵੀ ਸੰਪਰਕ ਕਰਨਾ ਚਾਹੁੰਦੇ ਹੋਣ ਤਾਂ ਕਰ ਸਕਣ।
ਹਾਂਜੀ ਅਮਰਦੀਪ ਜੀ, ਮੋਬਾਈਲ ਨੰਬਰ ਸਾਡਾ ਹੈ 0470-430-650, ਤੇ ਸਾਡਾ ਆਫਿਸ ਨੰਬਰ ਵੀ ਨੋਟ ਕਰ ਸਕਦੇ ਨੇ 1300-886-518, ਤੇ ਜਿਹੜਾ ਸਾਡਾ ਆਫਿਸ ਦਾ ਐਡਰੈਸ ਹੈ ਉਹ ਹੈ 168 ਮੈਨਰ ਲੇਕਸ ਬੁਲੇਵਾਰਡ ਵਿੰਦਮ ਵੇਲ, ਜੋ ਕਿ ਮੈਲਬਰਨ ਦੇ ਵੈਸਟ ਏਰੀਆ ਚ ਪੈਂਦਾ ਵਾ, ਟਾਰਨੇ 2 ਸਾਈਡ। ਸੋ ਵੈਬਸਾਈਟ ਸਾਡੀ ਹੈ ਡਬਲਯੂ 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 mmcpa.com.au ਪਰ ਅਸੀਂ ਸਾਰੇ ਥਰੂ ਆਊਟ ਆਸਟ੍ਰੇਲੀਆ ਹੀ ਕਹਿ ਲਓ ਕਿ ਸਾਡੇ ਕੋਲ ਜਿਵੇਂ ਕਲਾਇੰਟਸ ਹੁੰਦੇ ਨੇ, ਮਤਲਬ ਇਹ ਨਹੀਂ ਕਿ ਅਸੀਂ ਲਿਮਿਟਡ ਆ ਏਰੀਏ ਵਿੱਚ, ਸੋ ਇਸ ਕਰਕੇ ਨਾ ਝਿਜਕਣ, ਸੋ ਸਾਰੇ ਆਸਟ੍ਰੇਲੀਆ ਵਾਈਡ ਹੀ ਅਸੀਂ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ
ਜੀ। ਤੇ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਅੱਜ ਦੇ ਲਈ ਆਪਣਾ ਸਮਾਂ ਕੱਢਣ ਦੇ ਲਈ ਤੇ ਸਾਡੇ ਸਰੋਤਿਆਂ ਦੇ ਨਾਲ ਇਹ ਅਹਿਮ ਜਾਣਕਾਰੀ ਸਾਂਝੀ ਕਰਨ ਦੇ ਲਈ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਅਮਰਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ। ਤੇ ਦੋਸਤੋ, ਇਹ ਸਨ ਸਾਡੇ ਟੈਕਸ ਐਕਸਪਰਟ ਮਿਸਟਰ ਸੁਖਵਿੰਦਰ ਜੱਜ ਹੋਰੀ, ਜਿਹੜੇ ਕਿ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਨੇ ਜੀ, ਤੇ ਅਕਸਰ ਤੁਸੀਂ ਸੁਣਦੇ ਉਹਨਾਂ ਦਾ ਇਸ਼ਤਿਹਾਰ ਹਰਮਨ ਰੇਡੀਓ ਦੇ ਉੱਤੇ, ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜ ਰਹੇ ਆ। ਤੇ ਤਾਇਆ ਜੀ, ਤੁਸੀਂ ਇੱਥੇ ਹੀ ਹੋ ਕਿ ਚਲੇ ਗਏ?
ਨਹੀਂ ਨਹੀਂ, ਇੱਥੇ ਬਹੁਤ ਜਾਣਾ, ਹੁਣ ਕਿੱਥੇ ਆ, ਹੁਣ ਤਾਂ ਉੱਠ ਗਏ, ਹੁਣ ਨਾ ਨੀਂਦ ਆਉਣੀ ਆ, ਹੁਣ ਤੇ ਘੁੰਮ ਫਿਰਾਂਗੇ ਥੋੜਾ ਇਧਰ ਨਹਿਰ ਲੱਗ ਗਏ, ਉਹ ਨਹਿਰ ਤੇ ਤੁਰਦੇ ਫਿਰਦੇ ਮਾੜਾ ਹੁਣ।
ਠੀਕ ਆ ਤਾਇਆ ਜੀ, ਇਹ ਜਿਹੜੀ ਜਾਣਕਾਰੀ ਦੇ ਰਹੇ ਸੀ ਸੁਖਵਿੰਦਰ ਹੋਣੀ ਸਾਨੂੰ
ਜੀ,
ਇਹ ਮੈਨੂੰ ਲੱਗਦਾ ਵੀ ਤੁਹਾਨੂੰ ਥੋੜੀ ਜਿਹੀ ਬੋਰਿੰਗ ਲੱਗੀ ਹੋਣੀ ਆ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਟੈਕਸ ਜਾਂ ਖਰਚੇ ਜਿੱਦਾਂ ਤੁਹਾਡੇ ਟਾਈਮ ਤਾਂ ਬੜੇ ਸੌਖੇ ਜਿਹੇ ਹੁੰਦੇ ਸੀ ਹਨਾ, ਤੇ ਅੱਜ ਕੱਲ
ਸਾਡੇ ਉਹ ਟੈਕਸ ਹੈ ਨੀ ਨਾ, ਬਟ ਹੁਣ ਵੀ ਪੈਲੀਆਂ ਕੋਈ ਟੈਕਸ ਹੈ ਨੀ, ਇਹਦਾ ਚਲੋ ਨਹੀਂ ਸਾਨੂੰ ਬਾਹਲਾ ਪਤਾ, ਮੇਰੇ ਤੋਂ ਉਪਰੋਂ ਉਪਰੋਂ ਨਿਕਲਦੀਆਂ ਗੱਲਾਂ ਵੀ ਇਹ ਕਿਹੜੇ ਕਿਹੜੀ ਗੱਲ ਕਰਦੇ ਆ, ਹੋਰ ਜਦੋਂ ਵਾਹ ਹੀ ਨੀ ਪਿਆ, ਵਾਹ ਪਊ ਤੇ ਰਾਹ ਜਾਣੂ ਨਾ ਬੰਦਾ।
ਬਿਲਕੁਲ 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 ਜੀ। ਤੇ ਤਾਇਆ ਜੀ, ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸਰੋਤੇ ਜੁੜੇ ਆ, ਤੇ ਆਪਾਂ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਲੈ ਲਈਏ। ਸਾਡੇ ਨਾਲ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਹੋਰੀ ਜੁੜੇ ਆ, ਤੇ ਤਾਇਆ ਜੀ ਇਹਨਾਂ ਦੀ ਇੱਥੇ ਬੱਸਾਂ ਦਾ ਇਹਨਾਂ ਦਾ ਬਿਜ਼ਨਸ ਯਾਨੀ ਟਰਾਂਸਪੋਰਟ ਚੱਲਦੀ ਆ ਜੀ, ਤੇ ਸੇਵਾਵਾਂ ਆਪਣੀਆਂ ਮੁਹੱਈਆ ਕਰਵਾਉਂਦੇ ਆ, ਆਪਣੀ ਕਮਿਊਨਿਟੀ ਦੇ ਲਈ ਵੀ ਕੰਮ ਕਰਦੇ ਆ, ਤੇ ਬਾਹਰ ਵੀ ਬਾਕੀਆਂ ਨੂੰ ਵੀ ਸੇਵਾਵਾਂ ਦਿੰਦੇ ਆ। ਤੇ ਇਹਨਾਂ ਨੇ ਨਾ ਮਿੰਟੂ ਹੋਰਾਂ ਦੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਖਬਰਾਂ ਵਾਲੇ ਸਿਲਸਿਲੇ ਚ, ਤੇ ਉਹਨਾਂ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ਆ, ਤਾਂ ਕਹਿੰਦੇ ਇਟ ਵਾਜ਼ ਟ੍ਰਿਬਿਊਟ, ਸੋ ਐਨੀ ਕਾਇੰਡ ਆਫ ਵਾਇਲੈਂਸ ਇਜ਼ ਸੈਡ ਕਰਨ ਸੰਧੂ। ਸੋ ਬਿਲਕੁਲ ਕਰਨ ਜੀ, ਜਿਹੜੀ ਵਾਇਲੈਂਸ ਆ ਉਹ ਤਾਂ ਕਿਸੇ ਹੱਦ ਤੱਕ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀ, ਤੇ ਇਹ ਸਾਨੂੰ ਆਪ ਨੂੰ ਹੀ ਸਮਝਣਾ ਚਾਹੀਦਾ ਆ। ਯਾਨੀ ਇਹ ਕਹਿੰਦੇ ਆ ਕਿ ਹਿੰਸਾ ਜਿਹੜੀ ਆ ਉਹ ਗਲਤ ਆ ਕਿਸੇ ਵੀ ਢੰਗ ਦੀ,
ਹਿੰਸਾ ਵੈਸੇ ਹੀ ਨੀ ਚੰਗੀ, ਕਿਉਂਕਿ ਹਿੰਸਾ ਦੇ ਨਾਲ ਪੁੱਤ ਕਦੇ ਵੀ ਨਾ ਲੜਾਈਆਂ ਜਿੱਤੀਆਂ ਜਾ ਸਕਦੀਆਂ, ਨਾ ਦਿਲ ਜਿੱਤੇ ਜਾ ਸਕਦੇ। ਲੜਾਈਆਂ ਦੇ ਫੋਰੇ ਜੈਤੀ ਲਾਓ, ਜਿੰਨਾ ਚਿਰ ਦਿਲ ਨਹੀਂ ਜਿੱਤੇ ਉਨਾ ਚਿਰ ਕੋਈ ਰਾਜ ਸਕਸੈਸਫੁਲ ਨਹੀਂ ਹੁੰਦਾ।
ਬਿਲਕੁਲ ਬਿਲਕੁਲ ਤਾਇਆ ਜੀ। ਤੇ ਤਾਇਆ ਜੀ ਸਾਡੇ ਨਾਲ ਅੱਗੇ ਨਾ ਰਿੱਕੀ ਮੱਦੜ ਹੁਰੀ ਵੀ ਜੁੜੇ ਆ, ਤੇ ਸਤਿ ਸ੍ਰੀ ਅਕਾਲ ਕਹਿੰਦੇ, ਮੈਨੂੰ ਵੀ ਬੁਲਾਈ ਤੇ ਤਾਇਆ ਜੀ ਨੂੰ ਵੀ ਕਹਿੰਦੇ ਸਤਿ ਸ੍ਰੀ
ਅਕਾਲ।
ਤਾਂ ਕਹਿੰਦੇ ਅਸੀਂ ਪ੍ਰੋਗਰਾਮ ਜੀ, ਕਹਿੰਦੇ ਜੀ ਸੁਣ ਰਹੇ ਆ ਪ੍ਰੋਗਰਾਮ, ਤੇ ਠੰਡ ਆ ਕਾਫੀ, ਕਹਿੰਦੇ ਚਿਲਿੰਗ ਐਟ ਹੋਮ, ਯਾਨੀ ਕਹਿੰਦੇ ਠੰਡ ਬਹੁਤ ਜ਼ਿਆਦਾ ਆ, ਤੇ ਨਾਲ ਨਾਲ ਪ੍ਰੋਗਰਾਮ ਵੀ ਸੁਣੀ ਜਾਂਦੇ ਆ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ, ਤਾਂ ਕਹਿੰਦੇ ਇਹਨਾਂ ਨੇ ਨਾ ਇੱਕ ਗੀਤ ਸੁਣਨਾ ਆ, ਕਹਿੰਦੇ ਤੁਸੀਂ ਸੁਣਾ ਦਿਓ ਅੱਖੀਆਂ ਉਡੀਕਦੀਆਂ।
ਹੁਣ ਤਾਂ ਬੜਾ ਟਾਈਮ ਹੀ ਲੰਘ ਗਿਆ, ਹੁਣ ਗੀਤ ਮੈਂ ਮਸ਼ਹੂਰੀਆਂ ਤੋਂ ਬਾਹਰ ਲਵਾ ਲਊ, ਕਹਿ ਕੇ ਉਹ ਜਿਹੜਾ ਮੇਰਾ ਛੋਟਾ ਭਤੀਜ ਆ ਉਹਦਾ ਤਾਂ ਮੂੰਹ ਹੀ ਬਰੂ ਵੱਡਿਆ ਹੋਇਆ, ਉਹਨੂੰ ਮੈਂ ਕਹਿ ਦੇਣਾ ਉਹਦਾ ਲਾਡੂ
ਜੀ ਜੀ। ਬਿਲਕੁਲ ਜੀ, ਕਿਉਂਕਿ ਤਾਇਆ ਜੀ ਪ੍ਰੋਗਰਾਮ ਤੋਂ ਬਾਅਦ ਸੁਣ ਲੋਗੇ ਫਿਰ ਇਹ, ਹੈ ਨਾ, ਕਿਉਂਕਿ ਰੇਡੀਓ ਤਾਂ ਚੱਲਦਾ ਹੀ ਰਹਿਣਾ ਆ।
ਹਾਂ ਹਾਂ, ਉਹ ਬਾਅਦ ਸੁਣਾ ਦਾਂਗੇ ਮਸ਼ਹੂਰੀਆਂ ਤੋਂ ਬਾਅਦ
ਜੀ ਜੀ ਬਿਲਕੁਲ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਹਰਪ੍ਰੀਤ ਸਿੰਘ